ਦਿਲ ਵਾਲੀ ਗੱਲ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸਾਰ ਬਰ ਸਟੂਡੀਓ ਤੋਂ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਹੋ ਅਰਦਾਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ ਖੁਸ਼ੀਆਂ ਕਿਹੜੇ ਮਾਣ ਰਹੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਓ ਫਿਰ ਸਾਰੇ ਰਲੀਏ ਤੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਿਨ ਐਤਵਾਰ ਹੈ ਜੀ ਆਸਟ੍ਰੇਲੀਆ ਦੇ ਵਿੱਚ ਚੜ੍ਹ ਚੁੱਕਾ ਤੇ ਇਸ ਵੇਲੇ 9:02 ਹੋਏ ਨੇ ਤਰੀਕ ਕੈਲੰਡਰ ਦੇ ਉੱਤੇ ਹੈ ਜੀ ਜੂਨ ਦਾ 16ਵਾਂ ਦਿਨ ਸਨ 2019 ਔਰ ਇਹ ਹੈ ਜੀ ਈਸਟ ਕੋਸਟ ਦਾ ਸਮਾਂ 9:02 ਤੇ ਐਡਲੇਡ ਦੇ ਵਿੱਚ 8:32 ਹੋਏ ਆ ਪਰਥ ਦੇ ਵਿੱਚ 7:02 ਸਵੇਰ ਦੇ ਹੋਏ ਨੇ ਭਾਰਤ ਦੇ ਵਿੱਚ 4:32 ਔਰ ਲੰਡਨ ਦੇ ਵਿੱਚ ਅੱਜ ਦੀ ਤਰੀਕ ਹੁਣ ਬਦਲ ਚੁੱਕੀ ਹੈ 12:02 ਹੋਏ ਨੇ ਅੱਧੀ ਰਾਤ ਦੇ ਔਰ ਨਿਊਯਾਰਕ ਅਮਰੀਕਾ ਕੈਨੇਡਾ ਦੇ ਵਿੱਚ ਹਜੇ ਸ਼ਨਿਚਰਵਾਰ ਹੀ ਚੱਲ ਰਿਹਾ ਤੇ ਉੱਥੇ ਨਿਊਯਾਰਕ ਤੇ ਟੋਰਾਂਟੋ ਦੇ ਵਿੱਚ ਸ਼ਾਮ ਦੇ 7:02 ਹੋਏ ਨੇ ਔਰ ਦੁਪਹਿਰਾਂ ਢਲ ਰਹੀਆਂ ਨੇ ਲਾਸ ਐਂਜਲਿਸ ਤੇ ਸਰੀ ਵੈਨਕੂਵਰ ਦੇ ਵਿੱਚ 4:02 ਹੋਏ ਨੇ ਬਹੁਤ ਸਾਰੇ ਸਰੋਤੇ ਹੋਰ ਦੇਸ਼ਾਂ ਤੋਂ ਵੀ ਸਾਡੇ ਨਾਲ ਜੁੜਦੇ ਨੇ ਉਹਨਾਂ ਦਾ ਵੀ ਸਵਾਗਤ ਹੈ ਤੇ ਸਮੇਂ ਦੇ ਨਾਲ ਤਾਂ ਚੱਲ ਬਹੁਤਾ ਕੋਈ ਫਰਕ ਨਹੀਂ ਪੈਂਦਾ ਪਰ ਇੱਕ ਅਕਨੋਲੇਜਮੈਂਟ ਹੋ ਜਾਂਦੀ ਆ ਆਪ ਸਭ ਦੀ ਸੋ ਤੁਸੀਂ ਵੀ ਸੁਨੇਹੇ ਸਾਡੇ ਨਾਲ ਸਾਂਝੇ ਕਰੋ ਦੱਸਿਆ ਕਰੋ ਸਾਨੂੰ ਤੁਸੀਂ ਸੁਣਦੇ ਹੋ ਕਿੱਥੋਂ ਸੁਣਦੇ ਹੋ ਔਰ request@harmanradio.com ਈਮੇਲ ਪਤਾ ਟੈਲੀਗ੍ਰਾਮ ਦੇ ਰਾਹੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਅੱਜ ਮਿੰਟੂ ਬਰਾੜ ਜੀ ਸ਼ਾਮਲ ਹੋਣਗੇ ਥੋੜੀ ਦੇਰ ਬਾਅਦ ਤੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕਾਫੀ ਕੁਛ ਪਿਆ ਹੈ ਕਰਨ ਨੂੰ ਸਾਂਝਾ ਤੁਹਾਡੇ ਨਾਲ ਤੇ ਇਧਰ ਆਸਟ੍ਰੇਲੀਆ ਦੇ ਫੇਰੇ ਤੇ ਦੋ ਸਿੱਖ ਵਿਦਵਾਨ ਆਏ ਹੋਏ ਨੇ ਡਾਕਟਰ ਹਰਪਾਲ ਸਿੰਘ ਪੰਨੂ ਔਰ ਅਜਮੇਰ ਸਿੰਘ ਜੀ ਤੇ ਦੋਨੋਂ ਹੀ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਤੇ ਕਮਿਊਨਿਟੀਜ਼ ਨੂੰ ਮਿਲ ਰਹੇ ਨੇ ਵਿਚਾਰ ਸਾਂਝੇ ਕਰ ਰਹੇ ਨੇ ਤੇ ਰਾਤੀ ਹੀ ਫੰਕਸ਼ਨ ਕੱਲ ਸ਼ਾਮੀ ਬ੍ਰਿਸਬੇਨ ਦੇ ਵਿੱਚ ਸੀਗਾ ਗੁਰਦੁਆਰਾ ਲੋਗਨ ਦੇ ਜਿਹੜਾ ਨਵਾਂ ਹਾਲ ਲਿਆ ਹੋਇਆ ਫੰਕਸ਼ਨ ਹਾਲ ਉਸ ਦੇ ਵਿੱਚ ਐਜੂਕੇਸ਼ਨ ਹਾਲ ਤਕਰੀਬਨ 200 ਦੇ ਕਰੀਬ ਉਹਨਾਂ ਨੂੰ ਸੁਣਨ ਦੇ ਲਈ ਉੱਥੇ ਪਹੁੰਚੇ ਨੇ ਤੇ ਬੜਾ ਚੰਗਾ ਲੱਗਿਆ ਤਸਵੀਰਾਂ ਵੀ ਦੇਖੀਆਂ ਤੇ ਅੱਜ ਵੀ ਨੋਟ ਕਰ ਲਓ ਬ੍ਰਿਸਬੇਨ ਵਾਲਿਓ ਗੁਰਦੁਆਰਾ ਲੋਗਨ ਸਾਹਿਬ ਦੇ ਵਿੱਚ 11 ਤੋਂ 12 ਵਜੇ ਤੱਕ ਮੇਨ ਹਾਲ ਦੇ ਵਿੱਚ ਸੰਗਤਾਂ ਨੂੰ ਮੁਖਾਤਿਬ ਹੋਣਗੇ 1 ਘੰਟੇ ਵਾਸਤੇ ਔਰ ਉਸ ਤੋਂ ਬਾਅਦ ਗੋਲਡ ਕੋਸਟ ਵੀ ਜਾਣਗੇ ਉਹ ਤੇ ਗੋਲਡ ਕੋਸਟ ਤੋਂ ਬਾਅਦ ਸ਼ਾਮ ਨੂੰ ਅੱਜ ਬੁਲਗੁਲਗੇ ਆ ਰਹੇ ਨੇ ਤੇ ਕੱਲ ਸ਼ਾਮ ਨੂੰ ਬੁਲਗੁਲਗੇ ਦਾ ਇੱਕ ਇਕੱਠ ਰੱਖਿਆ ਗਿਆ ਫਸਟ ਸਿੱਖ ਟੈਂਪਲ ਦੇ ਵਿੱਚ ਤੇ ਜਿੱਥੇ ਉਹ 1 ਘੰਟਾ ਸਾਡੇ ਨਾਲ ਗੱਲਾਂ ਬਾਤਾਂ ਕਰਨਗੇ ਸੋ ਜੀ ਆਇਆਂ ਨੂੰ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਤੇ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਤੇ ਹੀ ਸਾਡੇ ਨਾਲ ਜੁੜੇ ਹੋਏ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣਦੇ ਨੇ ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਸੰਚਾਲਨ ਕਰਦੇ ਹੁੰਦੇ ਨੇ ਸੋ ਪ੍ਰੋਗਰਾਮ ਦੇ ਵਿੱਚ ਅੱਜ ਗੀਤ ਸੰਗੀਤ ਵੀ ਹੋਏਗਾ ਮੌਸਮ ਦੀ ਜਾਣਕਾਰੀ ਵੀ ਲਵਾਂਗੇ ਆਪਾਂ ਤੇ ਸੋਹਣੇ ਸੋਹਣੇ ਮੈਸੇਜ ਤੁਹਾਡੇ ਦਿਲ ਵਾਲੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਪਹਿਲਾਂ ਅੱਜ ਜੋ ਵਿਚਾਰ ਮੈਂ ਸਾਂਝਾ ਕਰਨਾ ਚਾਹਾਂਗਾ ਕਿ ਮੇਰਾ ਇੱਕ ਦੋਸਤ ਮਾਈਕਲ ਬੋਰਨ, ਕੱਲ੍ਹ ਉਸ ਦੀ ਮੈਰਿਜ ਐਨਵਰਸਰੀ ਸੀ ਅਤੇ ਉਸ ਦੇ ਬਾਰੇ ਮੈਂ ਥੋੜ੍ਹੀ ਗੱਲ ਕਰਾਂ ਤਾਂ ਜਦੋਂ 94 ਦੇ ਵਿੱਚ ਬੁਲਗੁਲਗੇ ਮੂਵ ਹੋਏ ਤਾਂ ਕਫਸਾਰਬਰ ਅਤੇ ਮੈਂ ਸਰਟੀਫਿਕੇਟ ਕੋਰਸ ਕਰਨਾ ਸ਼ੁਰੂ ਕੀਤਾ ਕੰਪਿਊਟਰ ਟੈਕਨੋਲੋਜੀ ਦਾ ਅਤੇ ਉਹ ਮੇਰੇ ਨਾਲ ਕਰ ਰਿਹਾ ਸੀ ਅਤੇ ਉਦੋਂ ਦੇ ਅਸੀਂ ਦੋਸਤ ਹਾਂ। ਕਾਫੀ ਲੰਬਾ ਸਮਾਂ ਹੋ ਗਿਆ ਹੈ ਅਤਰਾਅ ਜਿਹੜਾ ਜ਼ਿੰਦਗੀ ਦੇ ਦੇਖਦੇ ਸਹਿਣ ਕਰਦੇ ਖੁਸ਼ੀਆਂ ਖੇੜੇ ਵੀ ਮਾਣ ਰਹੇ ਅਤੇ ਪਿੱਛੇ ਜੇ ਉਹ ਕਾਫੀ ਸਮੱਸਿਆ ਦੇ ਵਿੱਚ ਰਿਹਾ, ਹਜੇ ਵੀ ਹੈਗਾ, ਥੋੜ੍ਹਾ ਨਿਕਲ ਰਿਹਾ ਪਰਿਵਾਰਕ ਪਰੇਸ਼ਾਨੀ ਦੇ ਵਿੱਚ, ਤਾਂ ਉਸ ਨੂੰ ਥੋੜ੍ਹੀ ਮਦਦ ਦੀ ਲੋੜ ਸੀ। ਫੋਨ ਕੀਤਾ, ਅਸੀਂ ਇਕੱਠੇ ਹੋਏ, ਗੱਲਾਂ ਬਾਤਾਂ ਕੀਤੀਆਂ, ਕਿਉਂਕਿ ਜਦੋਂ ਮੈਨੂੰ ਮਦਦ ਦੀ ਲੋੜ ਸੀ ਤਾਂ ਮੈਂ ਵੀ ਉਹਨੂੰ ਫੋਨ ਕੀਤਾ ਸੀ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ, ਅਤੇ ਉਹ ਆਪਣਾ ਕੰਮ ਕਾਰ ਛੱਡ ਕੇ ਪੂਰੇ 10 ਦਿਨ ਮੇਰੇ ਕੋਲ ਰਹਿ ਕੇ ਗਿਆ ਅਤੇ ਕਹਿੰਦਾ ਸੀ ਕਿ ਤੈਨੂੰ ਸਪੋਰਟ ਦੀ ਲੋੜ ਹੈ। ਸੋ ਜਿਹੜੀਆਂ ਦੋਸਤੀਆਂ ਭਾਈਵਾਲ ਉਹ ਜ਼ਰੂਰੀ ਨਹੀਂ ਕਿ ਆਪਣੇ ਹੀ ਹੋਣ, ਕੋਈ ਵੀ ਹੋ ਸਕਦਾ। ਦੇਖੋ ਮੈਂ ਸੋਚਦਾ ਹੁੰਦਾ ਕਿ ਮੇਰਾ ਉਹਦੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਹੈਗੀ, ਕੋਈ ਪਿਛਲੀ ਸਾਂਝ ਨਹੀਂ, ਕੋਈ ਸਾਡੀ ਬੋਲੀ ਇੱਕ ਨਹੀਂ, ਕੋਈ ਧਰਮ ਇੱਕ ਨਹੀਂ ਹੈ, ਪਰ ਫਿਰ ਵੀ ਜਿਹੜੀਆਂ ਨਾ ਰੱਬ ਦੀਆਂ ਗੱਲਾਂ ਨੇ, ਪਰਮਾਤਮਾ ਦੀਆਂ ਗੱਲਾਂ, ਰੂਹਾਂ ਦੀਆਂ ਗੱਲਾਂ ਨੇ, ਉਹ ਹੋਰ ਹੁੰਦੀਆਂ ਨੇ। ਉਹਨਾਂ ਨੂੰ ਅਸੀਂ ਭਾਵਨਾਵਾਂ ਨੂੰ ਅੱਖਰਾਂ ਦੇ ਵਿੱਚ ਨਹੀਂ ਲਿਆ ਸਕਦੇ, ਅੱਖਰ ਤਾਂ ਬਹੁਤ ਲਿਮਿਟ ਹੈ। 90% ਜੋ ਭਾਵਨਾਵਾਂ ਹੁੰਦੀਆਂ ਨੇ ਉਹ ਤੁਸੀਂ ਐਕਸਪ੍ਰੈਸ ਕਰੇ ਨਹੀਂ ਸਕਦੇ ਅੱਖਰਾਂ ਦੇ ਵਿੱਚ। ਸੋ ਅੱਖਰ ਲਿਮਿਟ ਕਰ ਦਿੰਦੇ ਨੇ, ਇਸ ਕਰਕੇ ਬੜਾ ਡੂੰਘਾ ਫਲਸਫਾ ਹੈ, ਬੜੀ ਡੂੰਘੇ ਭਾਵਨਾਵਾਂ ਦੇ ਨਾਲ ਇਹ ਬ੍ਰਹਿਮੰਡ ਚੱਲ ਰਿਹਾ। ਅਤੇ ਹੁਣ ਵਿਆਹ ਦੇ ਵਿੱਚ ਆਇਆ ਹੋਇਆ ਸੀ, ਬੜੀਆਂ ਖੁਸ਼ੀਆਂ ਮਨਾਈਆਂ ਹੁਣ ਤਾਂ ਉਹ ਦਿਨ, ਅਤੇ ਮੈਨੂੰ ਵਿਆਹ ਦੇ ਵਿੱਚ ਇੱਕ ਕਿਤਾਬ ਦੇ ਕੇ ਗਿਆ, ਮਾਈਂਡਫੁਲ ਐਕਸ਼ਨਸ, ਜੌਨ ਸ਼ੀਰਰ ਦੀ, ਅਤੇ ਕਿਤਾਬ ਮੈਨੂੰ ਭੇਂਟ ਕੀਤੀ, ਕਹਿੰਦਾ ਇਹ ਕਿਤਾਬ ਪੜ੍ਹਨੀ ਆ, ਪੜ੍ਹ ਕੇ ਗਾਹਾਂ ਵੀ ਤੋਰਨੀ ਆ, ਇਹਦੀ ਕੰਡੀਸ਼ਨ ਹੈ, ਕਿਉਂਕਿ ਜਿਸ ਨੇ ਇਹਨੂੰ ਕਿਤਾਬ ਦਿੱਤੀ ਸੀ ਉਹਨੇ ਕਿਤਾਬ ਪੜ੍ਹ ਕੇ ਮੈਨੂੰ ਦੇ ਦਿੱਤੀ ਹੈ ਅਤੇ ਹੁਣ ਉਹਨੇ ਮੇਰਾ ਨਾਂ ਲਿਖ ਕੇ ਮੈਨੂੰ ਦੇ ਦਿੱਤੀ ਹੈ। ਅਤੇ ਮੈਂ ਕਿਤਾਬ ਪੜ੍ਹ ਰਿਹਾ, ਛੋਟੀ ਜਿਹੀ ਕਿਤਾਬ ਹੈ, ਬਹੁਤ ਸੋਹਣੀ ਕਿਤਾਬ ਹੈ, ਤਕਰੀਬਨ 100 ਪੰਨੇ ਦੀ ਹੈ, ਅਤੇ ਉਸ ਦੇ ਵਿੱਚ ਨਾ ਇੱਕ ਚੈਪਟਰ ਹੈ ਅਟੈਂਸ਼ਨ, ਜਿਹੜਾ ਕਿ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਥੋੜ੍ਹਾ ਜਿਹਾ, ਬਹੁਤਾ ਨਹੀਂ। ਉਸ ਚੈਪਟਰ ਦੀ ਸ਼ੁਰੂਆਤ ਹੁੰਦੀ ਆ ਹੈਨਰੀ ਡੇਵਿਡ ਥੋਰੀਓ ਦੇ ਇੱਕ ਵਿਚਾਰ ਦੇ ਨਾਲ। ਉਹ ਕਹਿੰਦੇ ਨੇ ਕਿ ਐਜ਼ ਅ ਸਿੰਗਲ ਫੁੱਟਸਟੈਪ ਵਿਲ ਨਾਟ ਮੇਕ ਅ ਪਾਥ ਔਨ ਦਾ ਅਰਥ, ਸੋ ਅ ਸਿੰਗਲ ਥੋਟ ਵਿਲ ਨਾਟ ਮੇਕ ਅ ਪਾਥਵੇ ਇਨ ਦਾ ਮਾਇੰਡ। ਟੂ ਮੇਕ ਅ ਡੀਪ ਫਿਜ਼ੀਕਲ ਪਾਥ ਵੀ ਵਾਕ ਅਗੇਨ ਐਂਡ ਅਗੇਨ, ਟੂ ਮੇਕ ਅ ਡੀਪ ਮੈਂਟਲ ਪਾਥ ਵੀ ਮਸਟ ਥਿੰਕ ਓਵਰ ਐਂਡ ਓਵਰ ਦਾ ਕਾਇੰਡ ਆਫ ਥੋਟਸ ਵੀ ਵਿਸ਼ ਟੂ ਡੋਮੀਨੇਟ ਇਨ ਅਵਰ ਲਾਈਫਸ। ਨਿਤਨੇਮ ਇਹਨੂੰ ਹੀ ਕਹਿੰਦੇ ਨੇ, ਜਿਹੜਾ ਅਸੀਂ ਨਿਤਨੇਮ ਕਰਦੇ ਹਾਂ ਉਹ ਇਹ ਹੈ, ਜਿਹੜੀ ਇਹ ਵਿਚਾਰ ਹੈ ਹੈਨਰੀ ਡੇਵਿਡ ਨੇ ਦਿੱਤੀ ਹੈ ਕਿ ਹਰ ਬੰਦੇ ਦੇ ਅੰਦਰ ਇੱਕ ਸੋਚ ਹੈ ਕਿ ਮੈਂ ਅਧਿਆਤਮ ਵੱਲ ਨੂੰ ਜਾਣਾ ਆ, ਮੈਂ ਰੂਹ ਦੀ ਖੁਰਾਕ ਜਿਹੜੀ ਮੈਨੂੰ ਚਾਹੀਦੀ ਹੈ, ਮੈਂ ਰੂਹਾਨੀਅਤ ਸਫ਼ਰ ਤੇ ਤੁਰਨਾ ਆ। ਇਹ ਸਿੰਗਲ ਥਾਟ ਹੈ, ਇੱਕ ਵਾਰੀ ਕਹਿ ਕੇ ਚਲੇ ਜਾਈਦਾ, ਮੁੜ ਕੇ ਇੱਕ ਦਿਨ ਗੁਰਦੁਆਰੇ ਜਾਈਦਾ, ਉੱਥੇ ਸੋਚੇ, ਫਿਰ ਵਾਪਸ ਆ ਜਾਈਦਾ, 7 ਦਿਨ ਫਿਰ ਚੇਤਾ ਹੀ ਨਹੀਂ, ਜਾਂ ਮਹੀਨਾ ਮਹੀਨਾ ਚੇਤਾ ਹੀ ਨਹੀਂ। ਜਿਹੜਾ ਪਾਥ ਹੈ, ਪਾਥ ਦੀ ਆਪਾਂ ਗੱਲ ਕਰਦੇ ਹਾਂ, ਰਾਹ ਵੀ ਕਹਿੰਦੇ ਆ ਉਹਨੂੰ, ਪਾਥ ਵੀ ਕਹਿੰਦੇ ਆ ਅਤੇ ਪੰਧ ਵੀ ਕਹਿੰਦੇ ਆ। ਜਿਹੜਾ ਪਥ ਹੈ, ਇੰਗਲਿਸ਼ ਦਾ ਪਾਥ ਪਥ ਤੋਂ ਬਣਿਆ, ਪਥ ਦੇ ਵਿੱਚ ਪੱਥਰ ਲੱਗੇ ਹੁੰਦੇ ਨੇ, ਪਥ ਪੱਥਰ, ਪੱਥ ਕੇ ਜੋ ਲਾਇਆ ਹੁੰਦਾ, ਜਾਂ ਪੱਥਰ ਜਿਹਨੂੰ ਆਪਾਂ ਪਾਥਰ ਵੀ ਕਹਿ ਦਿੰਦੇ ਹਾਂ, ਸਟੋਨ ਵੀ ਕਹਿ ਦਿੰਦੇ ਨੇ, ਉਹ ਪੱਥਰ ਹੁੰਦਾ, ਉਹ ਰਾਹ ਬਣ ਜਾਂਦਾ ਆ, ਉਹ ਮਿੱਟੀ ਨਹੀਂ ਹੁੰਦੀ, ਉੱਥੇ ਤਿਲਕਣ ਨਹੀਂ ਹੁੰਦੀ, ਉੱਥੇ ਗਾਰਾ ਨਹੀਂ ਹੁੰਦਾ, ਉਹ ਪੱਕਾ ਹੁੰਦਾ ਆ। ਹੁਣ ਉਹ ਪੱਥਰ ਦੇ ਉੱਤੇ ਤੁਸੀਂ ਇੱਕ ਵਾਰੀ ਤੁਰ ਲਓ, ਉਸ ਪੱਥ ਦੇ ਉੱਤੇ ਇੱਕ ਵਾਰੀ ਤੁਰ ਲਓ, ਉਹਦੇ ਵਿੱਚ ਮਾਰਕ ਨਹੀਂ ਪੈਂਦਾ ਕੋਈ, ਉਹਦੇ ਤੇ ਤੁਰਨਾ ਪੈਂਦਾ, ਬਾਰ ਬਾਰ ਤੁਰਨਾ ਪੈਂਦਾ, ਫੇਰ ਉੱਤੇ ਤੁਹਾਡੇ ਪੈਰਾਂ ਦੇ ਨਿਸ਼ਾਨ ਲੱਗਦੇ ਨੇ। ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੀਆਂ ਜਿਹੜੀਆਂ ਪੌੜੀਆਂ ਨੇ ਪੁਰਾਣੀਆਂ, ਜਾਂ ਪੁਰਾਣੇ ਰਾਹ ਪੱਥਰਾਂ ਦੇ ਨੇ, ਉਹ ਘਸੇ ਹੋਏ ਨੇ, ਉਹਨਾਂ ਦੇ ਵਿੱਚ ਤੁਹਾਨੂੰ ਸਭ ਪਤਾ ਲੱਗੇਗਾ ਕਿ ਇੱਥੇ ਤੁਰ ਲਾਂਘਾ ਲੱਗਾ ਹੋਇਆ, ਇੱਥੇ ਪੈਰ ਘਿਸ ਘਿਸ ਕੇ ਇਹ ਪੱਥਰ ਘਿਸਿਆ ਹੋਇਆ ਆ, ਫ੍ਰਿਕਸ਼ਨ। ਸੋ ਇਹ ਪੱਥ ਹੈ, ਇੱਥੋਂ ਬਹੁਤ ਲੱਖਾਂ ਹੀ ਲੋਕ ਲੰਘ ਚੁੱਕੇ ਨੇ, ਉਹ ਅਸਲ ਦੇ ਵਿੱਚ ਪੱਥ ਨੇ। ਇੱਦਾਂ ਆਪਾਂ ਤੁਰਨਾ ਆ, ਜਿਹੜਾ ਸਾਨੂੰ ਪੱਥ ਦੇ ਗਏ ਨੇ, ਪੰਥ ਦੇ ਗਏ ਨੇ, ਉਹ ਜਿਹੜੇ ਪੱਥ ਦੇ ਉੱਤੇ ਪੰਧ ਹੀ ਤੁਰੇ ਜਾਂਦੇ ਨੇ ਉਹਨਾਂ ਨੂੰ ਪੰਥ ਕਹਿੰਦੇ ਆ। ਮਹਾਂਮਾਰਗ ਪੰਥ ਬਿਖੜਾ, ਇਹ ਜਿਹੜਾ ਰੂਹਾਨੀਅਤ ਦਾ ਮਾਰਗ ਹੈ ਇਹ ਬਹੁਤ ਵੱਡਾ ਮਾਰਗ ਹੈ, ਬਹੁਤ ਵੱਡਾ ਮਹਾਨ ਪੰਥ ਬਿਖੜਾ। ਔਰ ਇਹ ਜਿਹੜਾ ਬੜਾ ਖਤਰਨਾਕ ਰਾਹ ਵੀ ਹੈਗਾ, ਕਿਉਂਕਿ ਇਹਦੇ ਵਿੱਚ ਭਟਕਣ ਦੇ ਲਈ ਬੜਾ ਕੁਛ ਰੱਖਿਆ ਹੋਇਆ, ਤੁਹਾਡੇ ਟੈਸਟ ਥਾਂ ਥਾਂ ਤੇ ਹੋਣੇ ਆ। ਜਨ ਨਾਨਕ ਪਾਰ ਲੰਘਾਇਆ, ਜਿਹੜੇ ਲੰਘਾਇਆ ਕਿਨ ਜਨ ਨੂੰ, ਜਿਹੜੇ ਸੋਹਣੇ ਸੋਹਣੇ ਜਨ ਨੇ ਉਹਨਾਂ ਨੂੰ ਪਰਮਾਤਮਾ ਨੇ ਆਪ ਇਹ ਮਹਾਂਮਾਰਗ ਜਿਹੜਾ ਬਿਖੜਾ ਪੰਥ ਸੀ ਉਹ ਆਪ ਲੰਘਾਇਆ। ਕਿਉਂ ਲੰਘਾਇਆ? ਕਿਉਂਕਿ ਇਹ ਘੋੜੀ ਦੀ ਆਖਰੀ ਪੰਕਤੀ ਤੀਜੀ ਘੋੜੀ ਦੇ ਤੁਹਾਡੇ ਨਾਲ ਸਾਂਝੇ, ਕਿਉਂ? ਕਿਉਂਕਿ ਜਿਹੜਾ ਗੁਰੂ ਨੇ ਗਿਆਨ ਦਰੜਾਇਆ ਰਾਮ, ਕੜਿਆਲ ਮੁਖੇ ਗੁਰ ਗਿਆਨ ਦਰੜਾਇਆ ਰਾਮ, ਪਹਿਲਾਂ ਉਸ ਰਾਹ ਦਾ ਗਿਆਨ ਦਿੱਤਾ, ਦਰੜਾਇਆ ਉਹਨੂੰ। ਜਿਸ ਤਰ੍ਹਾਂ ਹੈਨਰੀ ਡੇਵਿਡ ਕਹਿੰਦੇ ਨੇ ਕਿ ਸਿੰਗਲ ਥਾਟ ਵਿਲ ਨਾਟ ਮੇਕ ਅ ਪਾਥਵੇ ਇਨ ਦਾ ਮਾਈਂਡ, ਦਰੜਾਉਣਾ ਪੈਂਦਾ। ਪਹਿਲੀ ਲਾਮ ਬਾਣੀ ਬ੍ਰਹਮਾ ਵੇਦ ਧਰਮ ਦਿਰੜੋ ਪਾਪ ਤਜਾਇਆ ਰਾਮ, ਲਾਵਾਂ ਦੀ ਪਹਿਲੀ ਪੰਕਤੀ ਇੱਥੋਂ ਹੀ ਸ਼ੁਰੂ ਹੁੰਦੀ ਆ। ਹਰ ਪਹਿਲੜੀ ਲਾਮ, ਪਹਿਲੀ ਲਾਮ ਦੇ ਵਿੱਚ ਦਰੜਾਇਆ ਜਾਂਦਾ ਆ ਇਸ ਰਾਹ ਦੇ ਬਾਰੇ। ਫਿਰ ਤਨ ਪ੍ਰੇਮ ਹਰ ਚਾਬਕ ਲਾਇਆ ਰਾਮ, ਫਿਰ ਕਹਿੰਦੇ ਗੁਰੂ ਨੇ ਮਨ ਦੇ ਵਿੱਚ ਪ੍ਰੇਮ ਪਾਇਆ, ਚਾਬਕ ਲਾਇਆ ਰਾਮ। ਹੁਣ ਉਹ ਘੋੜੇ ਤੇ ਐਗਜ਼ਾਮਪਲ ਦੇ ਰਹੇ ਨੇ ਕਿ ਘੋੜੇ ਤੇ ਬਿਠਾਲ ਦਿੱਤਾ, ਉਹਨੂੰ ਘੋੜੀ ਤੇ ਬਿਠਾਲ ਦਿੱਤਾ, ਤੇ ਗੁਰੂ ਨੇ ਪਿੱਛੇ ਸਿਟੀ ਮਾਰ ਕੇ ਉਹਨੂੰ ਤੋਰ ਦਿੱਤਾ ਡਾਇਰੈਕਸ਼ਨ ਦੇ ਵਿੱਚ। ਤਨ ਪ੍ਰੇਮ ਹਰ ਹਰ ਲਾਏ ਚਾਬੁਕ, ਮਨ ਜਿਣੇ ਗੁਰਮੁਖ ਜਿੱਤਿਆ। ਹੁਣ ਉਹ ਤਨ ਨੂੰ ਵੀ ਲੱਗਿਆ, ਜਿਹੜਾ ਪਤਾ ਵੀ ਚਾਬੁਕ ਲਾਇਆ ਪਿੱਛੇ ਗੁਰੂ ਨੇ, ਉਹ ਚੰਗਾ ਲੱਗਿਆ, ਮਨ ਨੂੰ ਚੰਗਾ ਲੱਗਿਆ, ਕਿਉਂਕਿ ਉਸ ਰਾਹ ਤੇ ਤੁਰ ਪਿਆ ਗੁਰੂ, ਗੁਰੂ ਨੇ ਕੀਤਾ ਨਾ ਉਹਨੂੰ ਤੋਰਿਆ, ਗੁਰੂ ਨੇ ਰਾਹ ਦਿਖਾਇਆ। ਅਗੜੋ ਕਢਾਵੇ ਸਖਤ ਪਾਵੇ ਸ਼ਬਦ ਪਾਵੇ, ਆਪਿਓ ਹਰ ਰਸ ਪਿੱਤਿਆ। ਹੁਣ ਸ਼ਬਦ ਦੇ ਨਾਲ ਜੋੜ ਦਿੱਤਾ ਤੇ ਜਿਹੜਾ ਰਸ ਪੀ ਰਿਹਾ, ਸੁਣ ਸਰਵਣ ਬਾਣੀ ਗੁਰ ਵਿਖਾਣੀ ਹਰ ਰੰਗ ਤੁਰੀ ਚੜਾਇਆ। ਕੰਨਾਂ ਦੇ ਰਾਹੀਂ ਉਹ ਬਾਣੀ ਸੁਣ ਰਿਹਾ, ਗੁਰੂ ਰਾਹ ਦਿਖਾ ਰਿਹਾ, ਹਰ ਰੰਗ ਦੇ ਵਿੱਚ ਰੰਗਿਆ ਹੋਇਆ, ਘੋੜੀ ਤੇ ਚੜਿਆ ਹੋਇਆ, ਉਸ ਪੰਥ ਦੇ ਉੱਤੇ ਤੁਰਿਆ ਹੋਇਆ। ਕਿਹੜਾ ਪੰਥ? ਜਿਹੜਾ ਮਹਾਂਮਾਰਗ ਪੰਥ ਬਿਖੜਾ, ਜਨ ਨਾਨਕ ਪਾਰ ਲੰਘਾਇਆ। ਸੋ ਇਹ ਸੀ ਪੰਥ ਦੀ ਗੱਲ, ਇਹ ਸੀ ਰਾਹ ਦੀ ਗੱਲ, ਤੇ ਇਸ ਵਿਚਾਰ ਦੇ ਨਾਲ ਇੱਕ ਗੀਤ ਸੁਣਦੇ ਹਾਂ ਜੀ। ਗੀਤ ਤੋਂ ਬਾਅਦ ਫਿਰ ਤੁਹਾਡੇ ਨਾਲ ਸ਼ਾਮਿਲ ਹੋਵਾਂਗੇ ਹੋਰ ਵਿਚਾਰ ਲੈ ਕੇ। ਗੀਤ ਹੈ ਜੀ ਮੁਹੰਮਦ ਰਫੀ ਸਾਹਿਬ ਦਾ, ਜੀਨੇ ਕੀ ਰਾਹ ਫਿਲਮ ਦੇ ਵਿੱਚੋਂ। ਬਹੁਤ ਹੀ ਖੂਬਸੂਰਤ ਗੀਤ, 1969 ਦੇ ਵਿੱਚ ਫਿਲਮ ਆਈ ਸੀ 51 ਰਾਗ ਆਏ, ਜੀਨੇ ਕੀ ਰਾਹ ਫਿਲਮ ਚੋਂ।
ਇੱਕ ਬੰਜਾਰਾ ਗਾਏ ਜੀਵਨ ਕੇ ਗੀਤ ਸੁਣਾਏ, ਹਮ ਸਭ ਜੀਨੇ ਵਾਲੋ ਕੋ ਜੀਨੇ ਕੀ ਰਾਹ ਬਤਾਏ। ਇੱਕ ਬੰਜਾਰਾ ਗਾਏ ਇੱਕ ਬੰਜਾਰਾ ਗਾਏ ਜੀਵਨ ਕੇ ਗੀਤ ਸੁਣਾਏ, ਹਮ ਸਭ ਜੀਨੇ ਵਾਲੋ ਕੋ ਜੀਨੇ ਕੀ ਰਾਹ ਬਤਾਏ। ਇੱਕ ਬੰਜਾਰਾ ਗਾਏ
सा बेगम में खुशी का कोई पसाना ढूंढो जमाने वालों किताबे गम में खुशी का कोई पसाना ढूंढो अगर जीना है जमाने में तो हंसी का कोई बहाना ढूंढो मुस्काए एक बंजारा गाए जीवन के गीत सुनाए हम सब जीने वालों को जीने की राह बताए एक बंजारा गाए हो नहीं होता है नसीबा रोशन सितारों जैसा सभी का देखो नहीं होता है नसीबा रोशन सितारों जैसा सयाना वो है जो पतझड़ में भी सजा ले गुलशन बहारों जैसा ओ कागज के को भी जो महका कर दिखलाए एक बंजारा गाए जीवन के गीत सुनाए हम सब जीने वालों को जीने की राह बताए एक बंजारा गाए
ਵਿਜੇ ਵੀਰ ਦੀ ਸਾਡੇ ਨਾਲ ਸਿਡਨੀ ਤੋਂ ਜੁਆਇਨ ਕਰ ਰਹੇ ਨੇ ਪ੍ਰੋਗਰਾਮ ਦੇ ਵਿਚ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਬਹੁਤ ਸੋਹਣੀਆਂ ਮੀਨਿੰਗਫੁਲ ਥੋਟਸ ਤੇ ਮੀਂਹ ਪੈ ਰਿਹਾ ਸਿਡਨੀ ਦੇ ਵਿਚ ਦੇਖੋ ਮੀਂਹ ਦੀ ਥੋੜੀ ਥੋੜੀ ਲੋੜ ਹੈ ਕਿਉਂਕਿ ਇਸ ਦੇ ਨਾਲ ਥੋੜੀ ਠੰਡ ਵੀ ਘਟੇਗੀ ਤੇ ਕੋਰੇ ਪੈਣ ਤੋਂ ਵੀ ਥੋੜੀ ਰਾਹਤ ਮਿਲੇਗੀ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਵਰਿੰਦਰ ਸਿੰਘ ਇੰਗਲੈਂਡ ਤੋਂ ਸਾਡੇ ਨਾਲ ਜੁੜੇ ਸਨ ਕਾਫ਼ੀ ਦੇਰ ਪਹਿਲਾਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਂ ਕਹਿੰਦੇ ਨੇ ਕਿ ਹਾਂਜੀ ਪੁੱਤਰ ਦੇ ਵਿਆਹ ਦੀਆਂ ਮੁਬਾਰਕਾਂ ਸ਼ੁਕਰੀਆ ਜੀ ਤੇ ਮੈਨਚੈਸਟਰ ਦਾ ਵੈਦਰ ਭੇਜ ਰਹੇ ਨੇ ਅੱਜ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੈ ਤੇ ਕਹਿੰਦੇ ਕਿ ਆ ਮੈਨਚੈਸਟਰ ਦਾ ਮੌਸਮ ਹੈ ਆਸ ਹੈ ਸੋਹਣਾ ਮੈਚ ਹੋਵੇਗਾ ਤੇ ਦੇਖੋ ਜੀ ਅੱਜ ਸਾਰੀ ਦੁਨੀਆ ਇਸ ਮੈਚ ਨੂੰ ਦੇਖੇਗੀ ਦੇਖਦੇ ਹਾਂ ਕੀ ਹੁੰਦਾ ਆ ਤੁਸੀਂ ਬਸ ਵੈਦਰ ਤੇ ਥੋੜਾ ਖਿਆਲ ਰੱਖਿਓ ਜੱਗਾ ਸੈਦੋਗੇ ਜੀ ਮੈਲਬਨ ਤੋਂ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਫਤਿਹ ਬੁਲਾ ਰਹੇ ਨੇ ਹੋਰ ਕੀ ਹਾਲ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਠੀਕ ਠਾਕ ਨੇ ਇੱਥੇ ਤੁਸੀਂ ਵੀ ਤੰਦਰੁਸਤੀਆਂ ਮਾਣੋ ਸੁਖਵਿੰਦਰ ਸੋਂਦ ਭਾਜੀ ਵੀ ਸਿਡਨੀ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਜਸ ਸਿੰਘ ਹੁਣੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ ਜੈਜ਼ ਪੌਲੀ ਵਾਲੇ ਤੇ ਬਿਊਟੀਫੁਲ ਸਨਰਾਈਜ਼ ਇਨ ਕੇਨਜ਼ ਆ ਜੀ ਅੱਜ ਤੇ ਕਹਿੰਦੇ ਨੇ ਕਿ ਸ਼ਿਪਿੰਗ ਟਰਮੀਨਲ ਤੇ ਪਾਣੀਆਂ ਦੀਆਂ ਪਾਈਪਾਂ ਲਾ ਰਹੇ ਹਾਂ ਤੇ ਤੁਹਾਡੇ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਹੇ ਹਾਂ ਚਲੋ ਜੀ ਤੁਸੀਂ ਹੁਣ ਖੁਸ਼ ਹੋ ਜਾਓ ਤੇ ਕੰਮ ਕਾਰ ਜਾਰੀ ਰੱਖੋ ਕੇਨਜ਼ ਦੇ ਵਿਚ ਪਾਣੀ ਦੀ ਸਖ਼ਤ ਲੋੜ ਹੈ ਮਨਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਮਨਦੀਪ ਜੀ ਐਸ ਚਾਲ ਹੁਣੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕੁਝ ਖ਼ਬਰਾਂ ਭੇਜ ਰਹੇ ਨੇ ਇਕ ਦਿਲਜੀਤ ਦਾ ਨਵਾਂ ਗੀਤ ਸੁਣਨਾ ਚਾਹੁੰਦੇ ਨੇ ਮੈਂ ਕਰ ਲਿਆ ਕਿਊ ਜੀ ਤੇ ਰੁਪਿੰਦਰ ਗਿੱਲ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਜੀ ਮੈਲਬਨ ਤੋਂ ਤੇ ਕਹਿੰਦੇ ਵੈਰੀ ਨਾਈਸ ਇਨਫੋਰਮੇਸ਼ਨ ਜੀ ਸ਼ੁਕਰੀਆ ਮਨਿੰਦਰਜੀਤ ਸਿੰਘ ਸਿੱਧੂ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਮੈਲਬਨ ਤੋਂ ਜੀ ਹਾਂ ਸਾਰੇ ਸਰੋਤਿਆਂ ਨੂੰ ਤੇ ਸਵਾਗਤ ਹੈ ਤਹਿ ਦਿਲੋਂ ਕੁਛ ਜਾਣਕਾਰੀਆਂ ਵੀ ਆਪਾਂ ਲੈਵਾਂਗੇ ਅੱਜ ਪ੍ਰੋਗਰਾਮ ਦੇ ਵਿਚ ਤੇ ਮਿੰਟੂ ਭਾਜੀ ਨੂੰ ਆ ਲੈਣ ਦਿਓ ਪਰ ਉਸ ਤੋਂ ਪਹਿਲਾਂ ਅਸੀਂ ਹੋਰ ਸ਼ਹਿਰਾਂ ਨੂੰ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਕਰ ਲਈਏ ਕੇਨਜ਼ ਅੱਜ ਦੱਸਿਆ ਕਿ ਗੁੱਡ ਮਾਰਨਿੰਗ ਹੋਈ ਹੈ ਤੇ 27 ਡਿਗਰੀ ਤਾਪਮਾਨ ਅੱਜ ਰਹੇਗਾ ਕੌਫ ਸਰਵਰ ਮੀਂਹ ਦੱਸਿਆ ਗਿਆ 20 ਡਿਗਰੀ ਵੱਧ ਤੋਂ ਵੱਧ ਤਾਪਮਾਨ ਬ੍ਰਿਸਬਨ 23 ਡਿਗਰੀ ਗਰਜ ਨਾਲ ਛਿੱਟਾਂ ਤੇ ਸਿਡਨੀ ਵੀ ਮੀਂਹ ਦੱਸਿਆ ਗਿਆ ਅੱਜ ਪੈ ਵੀ ਰਿਹਾ ਵਿਜੇ ਵਿਰ ਦੀ ਹੁਣਾਂ ਨੇ ਦੱਸ ਦਿੱਤਾ 18 ਡਿਗਰੀ ਤੱਕ ਜਾਏਗਾ ਕੈਨਬਰਾ 0 ਡਿਗਰੀ ਤੋਂ ਲੈ ਕੇ 13 ਡਿਗਰੀ ਤੱਕ ਤਾਪਮਾਨ ਰਿਹਾ ਅੱਜ ਕੋਹਰਾ ਵੀ ਪਿਆ ਮੈਲਬਨ ਦੇ ਵਿਚ ਹਲਕੇ ਸ਼ਾਵਰ ਹੋ ਸਕਦੇ ਨੇ 8 ਤੋਂ ਲੈ ਕੇ 16 ਡਿਗਰੀ ਤੱਕ ਐਡਲੇਡ ਦੇ ਵਿਚ 9 ਤੋਂ ਲੈ ਕੇ 17 ਡਿਗਰੀ ਤੱਕ ਪਹੁੰਚ ਸਕਦਾ ਮੌਸਮ ਤੇ ਮੀਂਹ ਦੱਸਿਆ ਗਿਆ ਪਰਥ ਦੇ ਵਿਚ 19 ਡਿਗਰੀ ਤੱਕ ਜਾਏਗਾ ਡਾਰਵਿਨ ਦੇ ਵਿਚ ਅੱਜ ਸੁੱਕਾ ਹੀ ਰਹੇਗਾ 32 ਡਿਗਰੀ ਤਾਪਮਾਨ ਉੱਥੇ ਹੋਏਗਾ। ਐਲਿਸ ਸਪ੍ਰਿੰਗ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ, 8 ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਰਹੇਗਾ। ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਔਰ ਉੱਥੇ ਇਸ ਵੇਲੇ ਮਾਫੀ ਚਾਹੁੰਦੇ ਹਾਂ ਜੀ 25 ਡਿਗਰੀ ਤਾਪਮਾਨ ਰਹੇਗਾ ਤੇ ਹੈਗਾ ਤੇ 41 ਡਿਗਰੀ ਤੱਕ ਪਹੁੰਚ ਸਕਦਾ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਮਿੰਟੂ ਭਾਜੀ ਵੀ ਬੜੀ ਛੇਤੀ ਹੀ ਸਾਡੇ ਨਾਲ ਜੁਆਇਨ ਕਰ ਰਹੇ ਨੇ, ਉਹਨਾਂ ਨੂੰ ਆਪਾਂ ਨਾਲ ਲਵਾਂਗੇ ਤੇ ਗੱਲਾਂ ਬਾਤਾਂ ਅੱਜ ਹੋਣਗੀਆਂ ਢੇਰ ਸਾਰੀਆਂ। ਤੇ ਉਸ ਤੋਂ ਬਾਅਦ ਹਰਪ੍ਰੀਤ ਸੰਧੂ ਸਾਡੇ ਨਾਲ ਜੁੜੇ ਨੇ, ਹਾਂਜੀ ਐਲਪ੍ਰੀ ਵਾਲੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਪ੍ਰੀਤ ਤੇ ਰਾਜਵਿੰਦਰ ਜੀ, ਤੇ ਪ੍ਰਗਟ ਚਾਂਗਲੀ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ। ਸਾਰੇ ਸਰੋਤਿਆਂ ਦਾ ਸਵਾਗਤ ਹੈ। ਲਓ ਫਿਰ ਇੱਕ ਹੁਣ ਮੈਂ ਗੀਤ ਤੁਹਾਡੇ ਨਾਲ ਸਾਂਝਾ ਕਰਨਾ ਹੈ, ਉਹ ਇਹ ਹੈ ਕਿ ਸਾਡੇ ਮਿੱਤਰ ਨੇ ਜੀ ਬਿੱਟੂ ਰਾਏਕੋਟ ਵਾਲੇ ਇਨਿਸਫਿਲ ਤੋਂ, ਉਹਨਾਂ ਦੇ ਦੋਸਤ ਸੁੱਖਾ ਮਾਨ ਦੇ ਘਰ ਪੁੱਤਰ ਨੇ ਜਨਮ ਲਿਆ ਕੱਲ, ਤੇ ਉਹਦੀ ਖੁਸ਼ੀ ਦੇ ਵਿੱਚ ਉਹ ਇੱਕ ਗੀਤ ਲਵਾਉਣਾ ਚਾਹੁੰਦੇ ਨੇ। ਖੈਰ ਗੀਤ ਅਸੀਂ ਵੀ ਲਾਵਾਂਗੇ ਤੇ ਵਧਾਈਆਂ ਜੀ ਪਹਿਲਾਂ ਤਾਂ ਸਾਰੇ ਪਰਿਵਾਰ ਨੂੰ, ਮਾਨ ਪਰਿਵਾਰ ਨੂੰ ਤੇ ਨਾਲ ਹੀ ਬਿੱਟੂ ਰਾਏਕੋਟੀ ਨੂੰ, ਕਿਉਂਕਿ ਉਹਨਾਂ ਦੇ ਦੋਸਤ ਦੇ ਘਰ ਪੁੱਤਰ ਦੀ ਦਾਤ ਮਿਲੀ ਹੈ ਤੇ ਪੁੱਤਰ ਨੂੰ ਲੰਬੀ ਜ਼ਿੰਦਗੀ, ਚੜ੍ਹਦੀ ਕਲਾ ਤੇ ਤੰਦਰੁਸਤ ਜੀਵਨ ਬਖਸ਼ੇ ਪਰਮਾਤਮਾ। ਤੇ ਲਓ ਆਪਾਂ ਕੁਲਦੀਪ ਮਾਣਕ ਸਾਹਿਬ ਦਾ ਇੱਕ ਗੀਤ ਤੁਹਾਨੂੰ ਸੁਣਾਉਣਾ ਹੈ, ਪੁੱਤ ਜੰਮਿਆ ਤੇ ਮਿਲਣ ਵਧਾਈਆਂ।
ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ 24 ਘੰਟੇ 7 ਦਿਨ ਤੁਹਾਡਾ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ।
ਪੂਰੀ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਵਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ 7 ਦਿਨ ਕਦੋਂ ਵੀ ਕਿਤੇ ਵੀ ਹਰਮਨ ਰੇਡੀਓ ਆਸਟ੍ਰੇਲੀਆ
ਹਰਮਨ ਰੇਡੀਓ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਸਾਡਾ ਸਾਥ ਬਣਿਆ ਹੋਇਆ ਅੱਜ ਦਿਨ ਐਤਵਾਰ ਵਾਲੇ ਦਿਨ ਸੁਬਾਹ ਹੋ ਗਈ ਹੈ ਆਸਟ੍ਰੇਲੀਆ ਦੇ ਵਿੱਚ ਤੇ ਮੇਰੇ ਨਾਲ ਮਿੰਟੂ ਬਰਾੜ ਭਾਜੀ ਵੀ ਸੰਗਤਰਿਆਂ ਦੇ ਫਾਰਮ ਤੋਂ ਸ਼ਾਮਲ ਹੋ ਗਏ ਨੇ ਤੇ ਰਿਵਰਲੈਂਡ ਪਹੁੰਚੇ ਨੇ ਹੁਣੇ ਹੁਣੇ ਸੰਗਤਰਿਆਂ ਦੀ ਤੜਾਈ ਚੱਲ ਰਹੀ ਹੈ ਤੇ ਇਸ ਤੋਂ ਪਹਿਲਾਂ ਕਿ ਉਹ ਸੰਗਤਰੇ ਖਾ ਕੇ ਆਪਣੇ ਦੰਦ ਖੱਟੇ ਕਰ ਲੈਣ ਆਪਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਜੀ ਆਇਆਂ ਨੂੰ ਪ੍ਰੋਗਰਾਮ ਚ
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਸਭ ਦਾ ਦਿਨ ਖੂਬਸੂਰਤ ਹੋਏਗਾ ਰਿਵਰਲੈਂਡ ਦੇ ਵਿੱਚ ਰਾਤ ਬਰਸਾਤ ਪਈ ਲੱਗਦੀ ਆ ਥੋੜੀ ਥੋੜੀ ਜਿਹੀ ਜ਼ਮੀਨ ਗਿੱਲੀ ਆ ਕਿਉਂਕਿ ਮੈਂ ਹੁਣੇ ਇੱਥੇ ਪਹੁੰਚਿਆ ਸੀ ਤਾਂ ਮੈਂਡਰੀਨਾ ਦੀ ਪਿਕਿੰਗ ਹੋ ਰਹੀ ਹੈ ਜਿਹੜੀਆਂ ਵੈਸੇ ਤਾਂ ਠੰਡ ਦੇ ਵਿੱਚ ਨਾ ਪਿਕਿੰਗ ਲੇਟ ਚੱਲਦੀ ਹੁੰਦੀ ਹੈ ਸੰਤਰਿਆਂ ਦੀ ਕਿਉਂਕਿ ਸੰਤਰਾ ਟੁੱਟਣ ਦੇ ਵਿੱਚ ਚੀੜਾ ਹੋ ਜਾਂਦਾ ਸੁਬਹ ਸੁਬਹ ਤੇ ਧੁੱਪ ਚੜੀ ਤੋਂ ਬਾਅਦ ਹੀ ਅਲਾਓ ਕਰਦੇ ਆ ਤੇ ਹੱਥ ਦੇ ਨਿਸ਼ਾਨ ਵੀ ਪੈਣ ਲੱਗ ਜਾਂਦੇ ਸੰਤਰੇ ਦੇ ਪਰ ਮੈਂਡਰੀਨ ਇੱਕ ਇਹੋ ਜਿਹੀ ਵਰਾਇਟੀ ਹੈ ਜੀ ਜਿਹੜੀ ਕਿ ਕੈਂਚੀ ਨਾਲ ਕੱਟਣੀ ਪੈਂਦੀ ਆ ਸੋ ਇਸ ਕਰਕੇ ਇਹਦਾ ਕੰਮ ਸ਼ੁਰੂ ਚੱਲ ਪੈਂਦਾ ਜਲਦੀ ਸੋ ਸੁੱਕਣ ਵਾਲਾ ਕਹਿੰਦੇ ਨੀ ਜਿਵੇਂ 15-20 ਜਿਹੜੇ ਪਿੱਕਰ ਲੱਗੇ ਹੋਏ ਆ ਜੀ ਤੋੜੀ ਜਾਂਦੇ ਮੈਂਡਰੀਨ ਤੇ ਆਪਾਂ ਨੂੰ ਫੀਲਿੰਗ ਜੀ ਆ ਰਹੀ ਹੈ ਜਿਹੜੀ ਇੰਡੀਆ ਦੇ ਨੀ ਆਉਂਦੀ ਹੁੰਦੀ ਸਰਦਾਰੀ ਵਾਲੀ
ਠੀਕ ਹੈ
ਉਹ ਫੀਲਿੰਗ ਲੈ ਰਹੇ
ਉਹ ਭਾਜੀ ਫਿਰ ਜਦੋਂ ਵਾਢੀ ਪੈਂਦੀ ਹੈ ਤਾਂ ਦੇਖੋ ਕਿਸਾਨ ਨੂੰ ਜੱਟ ਨੂੰ ਤਾਂ ਇੱਕੋ ਟਾਈਮ ਇਨਕਮ ਆਉਂਦੀ ਹੈ ਜ਼ਿੰਦਗੀ ਦੇ ਵਿੱਚ ਕਹਿ ਲਓ ਕਿ ਸਾਲ ਦੇ ਵਿੱਚ ਜਦੋਂ ਵਾਢੀ ਪੈਂਦੀ ਹੈ ਠੀਕ ਹੈ ਨਾ ਬਾਕੀ ਸਾਰੇ ਤਾਂ ਪੈਸੇ ਖਰਚਣ ਵਾਲੇ ਕੰਮ ਹੈ ਮੈਨੂੰ ਯਾਦ ਹੈ ਕਿ 1994 ਦੇ ਵਿੱਚ ਜਦੋਂ ਅਸੀਂ ਤੇ ਕੇਲਿਆਂ ਦੀ ਖੇਤੀ ਸ਼ੁਰੂ ਕੀਤੀ ਤਾਂ ਜਿਹੜਾ ਦੂਜਾ ਫਾਰਮ ਜਿੱਥੇ ਹੁਣ ਅਸੀਂ ਰਹਿ ਰਹੇ ਹਾਂ ਤੇ ਇਹ ਇੱਕ ਗੋਰੇ ਤੋਂ ਲਿਆ ਸੀ ਜਿਹੜਾ ਕਿ ਮਤਲਬ ਇੱਥੇ ਜੰਮੇ ਵੱਲੋਂ 65 ਸਾਲ ਦੀ ਉਮਰ ਸੀ ਇਸੇ ਇਲਾਕੇ ਇੱਥੇ ਇਸੇ ਥਾਂ ਤੇ ਜੰਮਿਆ ਸੀ ਉਹ ਤੇ ਕੇਲੇ ਕਰਦਾ ਸੀ ਕੇਲਿਆਂ ਦੀ ਖੇਤੀ ਤਾਂ ਅਸੀਂ ਕੰਮ ਕਰਦੇ ਸੀ ਮੈਨੂੰ ਸਿਖਾ ਲਿਆ ਹੁਣ 6 ਮਹੀਨੇ ਕੰਮ ਤੇ ਮੈਨੂੰ ਕਹਿੰਦਾ ਵੀ ਅਸੀਂ ਨਾ ਕੇਲਿਆਂ ਦੇ ਬੈਗ ਚੜਾਈ ਜਾਣੇ ਪੱਤੇ ਕੱਟੀ ਜਾਣੇ ਸਾਫ਼ ਕਰੀ ਜਾਣਾ ਉਹ 2-4 ਦਿਨ ਹੁਣ ਛੁੱਟੀਆਂ ਤੋਂ ਬਾਅਦ ਆਇਆ ਹਫ਼ਤੇ ਪਤਾ ਨੀ ਡੇਢ ਹਫ਼ਤੇ ਮਗਰੋਂ ਤਾਂ ਆ ਕੇ ਮੇਰੇ ਨਾਲ ਗੇੜਾ ਗੂੜਾ ਕੱਢ ਕੇ ਕਹਿੰਦਾ ਵਟ ਆਰ ਯੂ ਡੂਇੰਗ ਹੈ ਮੈਂ ਕਿਹਾ ਵੀ ਅਸੀਂ ਆ ਬੈਗ ਚੜਾ ਲਈਏ ਪਹਿਲਾਂ ਉਹ ਕਹਿੰਦਾ ਤੁਸੀਂ ਕੇਲਾ ਨੀ ਕੱਟਿਆ ਮੈਂ ਕਿਹਾ ਪਹਿਲਾਂ ਅਸੀਂ ਬੈਗ ਚੜਾ ਲਈਏ ਮੈਨੂੰ ਨਾ ਹੁਣ ਕਹਿੰਦਾ ਪੌੜੀ ਤੋਂ ਥੱਲੇ ਉਤਰਿਆ ਮੈਂ ਉਤਰਿਆ ਹੈ ਨਾ ਕਹਿੰਦਾ ਦੇਖ ਕਹਿੰਦਾ ਫਾਰਮਿੰਗ ਦੇ ਵਿੱਚ ਖਾਸ ਕਰਕੇ ਕੇਲਿਆਂ ਦੀ ਖੇਤੀ ਦੇ ਵਿੱਚ ਇੱਕੋ ਹੀ ਕੰਮ ਹੈ ਜਿਹਦੇ ਨਾਲ ਪੈਸੇ ਬਣਦੇ ਆ ਬਾਕੀ ਸਾਰੇ ਕੰਮਾਂ ਨਾਲ ਪੈਸੇ ਲੱਗਦੇ ਆ ਠੀਕ ਹੈ ਨਾ ਜੇ ਕਹਿੰਦਾ ਤੁਸੀਂ ਪੈਸੇ ਬਣਨ ਵਾਲਾ ਕੰਮ ਨਹੀਂ ਕਰਨਾ ਨਾ ਤਾਂ ਇਹ ਜਿਹੜੇ ਪੈਸੇ ਲੱਗਣ ਵਾਲਾ ਕੰਮ ਇਹ ਵੀ ਤਾਂ ਉੱਥੇ ਹੋਣਾ ਨੀ ਫਿਰ ਬਾਅਦ ਚੋਂ ਇਸ ਕਰਕੇ ਪਹਿਲਾਂ ਆਪਣੀ ਫਸਲ ਸਾਂਭੋ ਉਹ ਕੰਮ ਕਰੋ ਆ ਘਾਹ ਦਾ ਕੀ ਆ 2 ਹਫ਼ਤੇ ਮਗਰੋਂ ਮਰ ਜਾਊਗਾ ਹਫ਼ਤਾ ਮਗਰੋਂ ਮਰ ਜਾਊਗਾ ਸਪਰੇਅ ਤਾਂ ਰਾਊਂਡ ਅਪ ਏ ਪਾਣੀ ਇਹਦੇ ਤੇ ਸੋ ਜਿਹੜੇ ਨੁਕਤੇ ਹੈ ਨਾ ਉਹ ਸਾਰੇ ਇਹੀ ਆ ਵੀ ਆਪਾਂ ਜਿਹੜੀ ਟਾਈਮ ਸਿਰ ਫਸਲ ਜਿਹੜੀ ਸਾਂਭ ਲਈਏ ਸਾਂਭ ਹੋ ਜਾਵੇ ਹਨਾ ਇਹੀ ਅਰਦਾਸ ਰਹਿੰਦੀ ਹੈ ਹਮੇਸ਼ਾ ਹੀ ਕਿ ਬਾਕੀ ਜਿਹੜੇ ਕੰਮ ਹੈ ਉਹ ਆਪਾਂ ਪਿੱਛੇ ਪਾ ਲਈਦੇ ਆਪਣੇ ਦਿਨ ਸੁੱਧ ਵੀ ਪਿੱਛੇ ਪਾ ਲਈਦੇ ਆ ਆਪਾਂ ਕੋਈ ਖੁਸ਼ੀ ਦਾ ਕੰਮ ਕਰਨਾ ਹੋਵੇ ਉਹ ਵੀ ਕਹਿ ਲਈਦਾ ਵੀ ਫਸਲ ਤੋਂ ਬਾਅਦ ਪਾਵਾਂਗੇ ਜੀ ਫਸਲ ਤੋਂ ਪਹਿਲਾਂ ਕਰ ਲਈਏ ਹਨਾ ਇਹੀ ਸੋਚ ਸਾਰੇ ਚੱਲਦੀ ਤੇ ਸੰਗਤਰਿਆਂ ਦਾ ਭਾਅ ਵਗੈਰਾ ਕੀ ਆ ਹੁਣ ਸਾਰੇ ਲੋਕ ਇਹੀ ਪੁੱਛਣ ਨੂੰ ਹੁਣ ਉਤਸੁਕ ਹੋਣੇ ਮੈਂ ਹੀ ਦਿਲ ਵਾਲੀ ਗੱਲ ਪੁੱਛ ਲੈਣਾ ਤੁਹਾਨੂੰ
ਦੇਖੋ ਭਾਅ ਪਿਛਲੇ 3-4 ਸਾਲ ਤੋਂ ਤਾਂ ਠੀਕ ਰਿਹਾ ਸੰਤਰਿਆਂ ਦਾ ਤੇ ਕੀ ਹਜੇ ਨਵੇਂ ਸੀਜ਼ਨ ਦੇ ਜਿਹੜੇ ਭਾਅ ਨਾ ਏਦਾਂ ਨੀ ਪਤਾ ਲੱਗਦੇ ਇੱਥੇ ਸਿਸਟਮ ਜਿਵੇਂ ਅੱਡੋ ਅੱਡ ਵਰਾਇਟੀ ਆ ਜੇ ਹੁਣ ਇੱਕ ਵਰਾਇਟੀ ਟੁੱਟਦੀ ਆ ਤੋ ਵਰਾਇਟੀ ਮੈਥੋਂ ਨਾ ਇਹ ਸਵਾਲ ਐਕਚੁਲੀ ਸਟੈਪ ਬਾਏ ਸਟੈਪ ਅਸੀਂ ਪੇਂਡੂ ਸਟੇਡੀਆ ਚ ਦਿਖਾਇਆ ਵੀ ਸੀ, ਪਰ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਆਮ ਹੀ ਪੁੱਛਦੇ ਆ, ਰਾਤੀ ਵੀ ਮੈਨੂੰ ਪੁੱਛਦੇ ਸੀ ਮਾਰਕੀਟਿੰਗ ਬਾਰੇ ਪੁੱਛਣ ਲੱਗ ਜਾਂਦੇ ਆ ਵੀ ਇਹ ਸੰਤਰਾ ਦਾ ਕੀ ਸਿਸਟਮ ਆ। ਤੋ ਮੈਂ ਨਾ ਜੇ ਹੁਣ ਕੱਲੇ ਭਾਅ ਦੀ ਦੱਸਣ ਦੀ ਥਾਂ ਤੇ ਥੋੜਾ ਜਿਹਾ ਤੁਹਾਨੂੰ ਜਿਹੜਾ ਬਰੀਫ ਕਰ ਦਾਂਗਾ ਵੀ ਕੀ ਸਿਸਟਮ ਆ। ਸਿਸਟਮ ਇਹ ਆ ਜੀ ਵੀ ਜਿਵੇਂ ਸਾਡਾ ਨਿਪੀਜ਼ ਨਾਂ ਦਾ ਇੱਕ ਕੰਪਨੀ ਆ, ਤੁਸੀਂ ਕੰਪਨੀ ਸੁਣੀ ਹੋਣੀ ਆ ਨਿਪੀਜ਼, ਜਿਨ੍ਹਾਂ ਨੇ ਕੋਈ ਸ਼ੋਪਿੰਗ ਸੈਂਟਰ ਜਾਂਦੇ ਆ ਉਹਦਾ ਜੂਸ ਵੀ ਆਉਂਦੇ ਆ, ਉਹਨਾਂ ਦੇ ਫਲੇਵਰ ਮਿਲਕ ਵੀ ਆਉਂਦਾ, ਬਹੁਤ ਕੁਛ ਨਿੱਪੀ ਦੇ ਪ੍ਰੋਡਕਟ ਆਉਂਦੇ ਆ। ਇਹ ਇੱਕ ਫੈਮਿਲੀ ਬੰਨੀਓ ਚਲਾਈ ਜਾਂਦੀ, ਸਾਊਥ ਆਸਟ੍ਰੇਲੀਆ ਦੀ ਫੈਮਿਲੀ ਬੰਨੀਓ ਚਲਾਇਆ ਜਾਂਦਾ ਇੱਕ ਬਿਜ਼ਨਸ ਆ ਜੀ, ਜਿਹਨੂੰ ਤੁਸੀਂ ਪੈਕਿੰਗ ਸ਼ੈੱਡ ਜਾਂ ਜੂਸ ਕੰਪਨੀ ਵੀ ਕਹਿ ਸਕਦੇ ਹੋ। ਤੇ ਸ਼ੁਰੂਆਤ ਉਹਦੀ ਪੈਕਿੰਗ ਸ਼ੈੱਡ ਬੰਨੀਓ ਹੋਈ ਸੀ। ਸੋ ਸ਼ੁਰੂਆਤ ਹੁੰਦੀ ਆ ਜਿਹੜੀ ਸੰਤਰਿਆਂ ਦੀ, ਇਹ ਹੁੰਦੀ ਆ ਜੀ ਵੀ ਪੈਕਿੰਗ ਇਹਨਾਂ ਦਾ ਨਿੱਪੀਜ਼ ਦੇ ਨਾ ਕੁਝ ਇੱਕ ਆਪਣੇ ਫੀਲਡ ਆਫਿਸਰ ਦਾ, ਜਿਹੜੇ ਕਿ ਜਿਹਨਾਂ ਨੂੰ ਤੁਸੀਂ ਸੁਪਰਵਾਈਜ਼ਰ ਵੀ ਕਹਿ ਸਕਦੇ ਹੋ, ਉਹ ਥੋੜੀ ਥੋੜੀ ਉਹਨਾਂ ਨੂੰ ਡਾਕਟਰੀ ਵੀ ਪਤਾ ਇਸ ਦੀ, ਹਾਰਟੀਕਲਚਰ ਦੇ ਆਰਗਨਾਈਜ਼ ਵੀ ਆ ਥੋੜੇ ਥੋੜੇ, ਬਾਹਲੇ ਨੀ ਪੂਰੇ ਪ੍ਰੋਪਰ ਨੀ। ਉਹ ਕੀ ਕਰਦੇ ਆ ਤੁਹਾਡੇ ਬਲਾਕ ਦਾ ਚੱਕਰ ਲਾਉਂਦੇ ਆ, ਨਾਰਮਲੀ ਤਾਂ ਮੰਥਲੀ, ਪਰ ਜਦੋਂ ਫਰੂਟ ਨੇੜੇ ਆ ਜਾਂਦਾ ਜਾਂ ਕੋਈ ਕਰੂਸ਼ਲ ਟਾਈਮ ਹੁੰਦਾ ਉਦੋਂ ਕਈ ਵਾਰੀ ਹਫਤੇ ਹਫਤੇ ਤੋਂ ਜਾਂ 15 ਦਿਨਾਂ ਤੋਂ ਵੀ ਲਾਉਂਦੇ ਆ। ਉਹ ਜੂਟ ਤੇ ਚੜੇ ਚੜਾਏ ਆਉਂਦੇ ਬਲਾਕ ਦਾ ਗੇੜਾ ਲਾਉਂਦੇ ਆ ਜੀ, ਉਹ ਗੇੜਾ ਲਾ ਕੇ ਤੁਹਾਨੂੰ ਨਾ ਫਿਰ ਜਾ ਕੇ ਮੈਸੇਜ ਕਰਦੇ ਆ ਜਾਂ ਮੇਲ ਪਾਉਂਦੇ ਆ ਵੀ ਮੈਨੂੰ ਤੁਹਾਡੇ ਬਲੌਗ ਚ ਕਮੀ ਲੱਗੀ ਰੇ ਸਪਰੇ ਪਾਣੀ, ਜਾਂ ਫਿਰ ਹੁਣ ਜਿਵੇਂ ਉਹਨਾਂ ਦੀ ਪਿਛਲੇ ਹਫ਼ਤੇ ਮੈਨੂੰ ਮੈਸੇਜ ਆਇਆ ਵੀ ਕੁਝ ਤੁਹਾਡੀਆਂ ਮੈਂਡਰੀਨਾਂ ਜਿਹੜੀਆਂ ਉਹ ਟੁੱਟਣ ਲਈ ਤਿਆਰ ਆ, ਉਹਨਾਂ ਨੂੰ ਤੁਸੀਂ ਹੁਣ ਲੇਬਰ ਦਾ ਅਰੇਂਜਮੈਂਟ ਕਰੋ, ਠੀਕ ਆ। ਮੈਂ ਮੈਨੂੰ ਜਦੋਂ ਸੁਨੇਹਾ ਮਿਲਿਆ ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਮੈਨੂੰ ਬਿੰਨ ਭੇਜੋ, ਠੀਕ ਆ। ਮੈਨੂੰ ਪਤਾ ਵੀ ਇਹ ਮੈਂਡਰੀਨਾਂ ਦੇ 40 ਬਿੰਨ ਹੁੰਦੇ ਆਮ, 40-45, ਤੇ ਮੈਂ ਉਹਨਾਂ ਨੂੰ ਕਹਿਤਾ ਜੀ ਵੀ 50 ਬਿੰਨ ਮੈਨੂੰ ਭੇਜ ਦਿਓ। ਤਾਂ ਉਹਨਾਂ ਦਾ ਟਰੱਕ ਆ ਜੀ ਆਉਂਦਾ ਬਿੰਨ ਲੈ ਕੇ, ਇੱਕ ਟਰੱਕ ਦੇ ਵਿੱਚ 60 ਬਿੰਨ ਟਿਕਦੇ ਆ, ਤੇ ਉਹ ਟਰੱਕ ਆ ਕੇ ਤੁਹਾਡਾ ਟਰੈਕਟਰ ਇੱਥੇ ਖੜਾ ਹੁੰਦਾ ਆਪਦੇ ਸ਼ੈੱਡ ਚ, ਉਹਨੂੰ ਸਟਾਰਟ ਕਰਦੇ ਆ ਤੇ ਸਾਰੇ ਬਿੰਨ ਆ ਕੇ ਸੜਕ ਦੇ ਉੱਤੇ ਲਾ ਦਿੰਦੇ ਆ, ਰੋਡ ਦੇ ਉੱਤੇ ਜਿੱਥੇ ਥਾਂ ਬਣਿਆ ਹੁੰਦਾ ਸਪੈਸ਼ਲ, ਹਰੇਕ ਫਾਰਮ ਦੇ ਕੋਲੇ ਇੱਕ ਥਾਂ ਬਣਿਆ ਹੁੰਦਾ ਜਿੱਥੇ ਬਿੰਨ ਰੱਖੇ ਜਾਂਦੇ ਆ। ਤਾਂ ਉਸ ਤੋਂ ਬਾਅਦ ਮੈਂ ਲੇਬਰ ਅਰੇਂਜ ਕੀਤੀ, ਲੇਬਰ ਨੇ ਚਲੋ ਮੈਨੂੰ ਕਹਿਤਾ ਵੀ ਸੈਟਰਡੇ ਸੰਡੇ ਅਸੀਂ ਤੋੜ ਸਕਦੇ ਹਾਂ, ਤਾਂ ਸੈਟਰਡੇ ਸੰਡੇ ਮੇਰੇ ਕੰਮ ਇਹ ਸੀ ਵੀ ਲੇਬਰ ਦੇ ਆਉਣ ਤੋਂ ਪਹਿਲਾਂ ਬਿੰਨ ਚੱਕਣੇ ਆ ਰੋਡ ਕੋਲੋਂ ਤੇ ਉਹਨੂੰ ਬਲਾਕ ਦੇ ਵਿੱਚ ਲਾਈਨਾਂ ਦੇ ਵਿੱਚ ਰੱਖਣੇ ਆ। ਲਾਈਨਾਂ ਚ ਅੰਦਾਜ਼ਾ ਹੋ ਜਾਂਦਾ ਜ਼ਿਮੀਦਾਰ ਨੂੰ ਵੀ ਇਸ ਲਾਈਨ ਚ 5 ਭਰਨਗੇ, ਇਸ ਚ 6 ਭਰਨਗੇ, ਫਰੂਟ ਦੇ ਹਿਸਾਬ ਹੁੰਦਾ, ਉਹ ਰੱਖਤੇ ਜੀ। ਉਦੋਂ ਬਾਅਦ ਹੁਣ ਜਿਵੇਂ ਲੇਬਰ ਭਰੀ ਜਾਂਦੀ ਉਹਨਾਂ ਨੂੰ, ਤਾਂ ਮੇਰੀ ਡਿਊਟੀ ਆ ਹੁਣ ਉਹਨਾਂ ਨੂੰ ਬਾਹਰ ਕੱਢਣ ਦੀ, ਜਿਵੇਂ ਜਿਵੇਂ ਉਹ ਭਰ ਜਾਣਗੇ ਉਹ ਦੋ ਦੇ ਉਹਨਾਂ ਨੂੰ ਇਕੱਠੇ ਕਰਕੇ ਤੇ ਮੈਂ ਟਰੈਕਟਰ ਨਾਲ ਉਹਨਾਂ ਨੂੰ ਸੜਕ ਦੇ ਉੱਥੇ ਜਿੱਥੇ ਖਾਲੀ ਬਿੰਨ ਆਏ ਸੀ ਉੱਥੇ ਫੇਰ ਚਿਣ ਦੂੰਗਾ। ਉਦੋਂ ਬਾਅਦ ਉਹਨਾਂ ਦਾ ਮੰਡੇ ਨੂੰ ਮੈਂ ਨਾਲ, ਜਦੋਂ ਮੇਰੇ ਸਾਰੇ ਬਿੰਨ ਚਿਣੇ ਉੱਥੇ ਪਤਾ ਲੱਗ ਗਿਆ ਮੈਨੂੰ ਰਾਤ ਨੂੰ ਵੀ ਅੱਜ ਸ਼ਾਮ ਨੂੰ ਵੀ ਇੰਨੇ ਭਰੇ ਬਿੰਨ ਹੋਏ ਆ ਜਾਂ ਮੇਰੇ ਮੁੱਕ ਗਿਆ ਜਾਂ ਹਜੇ ਰਹਿੰਦਾ ਕੰਮ, ਤਾਂ ਮੈਂ ਉਹਨਾਂ ਨੂੰ ਇੱਕ ਟਰਾਂਸਪੋਰਟ ਡਿਪਾਰਟਮੈਂਟ ਆ ਉਹਨਾਂ ਦਾ ਹੀ ਨਿਪੀਜ ਦਾ, ਮੈਂ ਉਹਨਾਂ ਨੂੰ ਮੈਸੇਜ ਪਾਊਂਗਾ ਵੀ ਦੇਖੋ ਮੇਰੇ ਇੰਨੇ ਬਿੰਨ ਬਾਹਰ ਕੱਢੇ ਪਏ ਆ ਤੇ ਇੰਨੇ ਖਾਲੀ ਪਏ ਆ ਜਾਂ ਮੈਨੂੰ ਇੰਨੇ ਖਾਲੀ ਹੋਰ ਚਾਹੀਦੇ ਆ। ਤਾਂ ਉਵੇਂ ਇੱਕ ਸੁਬਹਾ 10 ਵਜੇ ਉਹਨਾਂ ਦਾ ਟਰੱਕ ਫੇਰ ਆਊਗਾ, ਉਹ ਜਿੰਨੇ ਤੁਹਾਡੇ ਭਰੇ ਖਾਲੀ ਬਿੰਨ ਜਿਵੇਂ ਵੀ ਉਵੇਂ ਜੇ ਐਕਸਚੇਂਜ ਕਰਕੇ ਉਹ ਲੈ ਜੂਗਾ ਉੱਥੇ, ਤੇ ਉਹ ਲਿਜਾਣ ਤੋਂ ਬਾਅਦ ਜਦੋਂ ਉਹ ਜਾਂਦਾ ਗਾ ਪਹਿਲਾਂ ਉਹਦੀ ਰਿਪੋਰਟ ਆਊਗੀ ਜੀ ਤੁਹਾਨੂੰ ਜਿਹੜੀ ਵੇਟ ਦੀ ਵੀ ਤੁਹਾਡਾ ਵੇਟ ਕਿੰਨਾ ਹੋ ਗਿਆ ਉਸ ਦਾ, ਠੀਕ ਹੈ ਜੀ। ਵੇਟ ਹੋਣ ਤੋਂ ਬਾਅਦ ਉਹਦੀ ਪੈਕਿੰਗ ਹੋਣੀ ਆ, ਉਹ ਪੈਕਿੰਗ ਲਈ ਉਹਨਾਂ ਨੇ ਪਹਿਲਾਂ ਉਹਨੂੰ ਧੋਣਾ ਸਪੋਲਿਸ਼ ਕਰਨਾ ਸਾਰਾ ਕੁਛ, ਫਿਰ ਗ੍ਰੇਡਿੰਗ ਹੋਣੀ ਆ ਉਹਦੀ ਛੋਟਾ ਵੱਡਾ ਸਾਈਜ਼ ਨਿਕਲਣਾ, ਜਿਹੜੀ ਸਾਡੀ ਰਜਿਸਟ੍ਰੇਸ਼ਨ ਆ KCT ਲਈ, ਕੋਰੀਆ ਚਾਈਨਾ ਤੇ ਥਾਈਲੈਂਡ ਲਈ, ਤਾਂ ਉਹ ਫਿਰ ਉਹਦੀ ਇੱਕ ਰਿਪੋਰਟ ਆਊਗੀ ਪੈਕਿੰਗ ਰਿਪੋਰਟ ਜਿਹੜੀ ਕੰਪਿਊਟਰ ਜਨਰੇਟਰ ਹੁੰਦੀ ਆ, ਉਹਦੇ ਤੇ ਲਿਖਿਆ ਆ ਜਾਂਦਾ ਵੀ ਇੰਨੇ ਪਰਸੈਂਟ ਤੁਹਾਡੇ ਐਕਸਪੋਰਟ ਨੂੰ ਪੈਕ ਹੋਏ, ਇੰਨੇ ਪਰਸੈਂਟ ਤੁਹਾਡੇ ਲੋਕਲ ਮਾਰਕੀਟ ਨੂੰ ਹੋਏ, ਇੰਨੇ ਪਰਸੈਂਟ ਬਚੇ ਜਿਹੜੇ ਉਹ ਜੂਸ ਨੂੰ ਚਲੇ ਗਏ। ਉਹ ਜਿਹੜੇ ਬੱਚੇ ਹੁੰਦੇ ਆ, ਜਾਣੀ ਕਿ ਜਾਂ ਤਾਂ ਉਹਨਾਂ ਦੀ ਪੈਕਿੰਗ ਸਹੀ ਨੀ ਹੁੰਦੀ, ਵਿੱਚ ਬੁਰਕੀ ਨਿਕਲ ਗਈ ਹੁੰਦੀ ਆ ਜਾਂ ਕੋਈ ਦਾਗ ਹੁੰਦਾ ਜਾਂ ਸਾਈਜ਼ ਨੀ ਹੁੰਦਾ, ਉਹ ਫਿਰ ਸਾਰੇ ਜੂਸ ਨੂੰ ਚਲੇ ਜਾਂਦੇ ਆ। ਫਿਰ ਤੁਹਾਨੂੰ 20 ਦਿਨਾਂ ਦੇ ਵਿੱਚ ਵਿੱਚ ਨਾ, ਤਿੰਨ ਕੁ ਵੀਕਾਂ ਦੇ ਵਿੱਚ ਫਿਰ ਇੱਕ ਹੋਰ ਆ ਜਾਂਦੀ ਹੈ ਰਿਪੋਰਟ ਵੀ ਤੁਹਾਡੇ ਕਿੰਨੇ ਕੀ ਭਾਅ ਐਕਸਪੋਰਟ ਨੂੰ ਲੱਗੇ, ਕੀ ਭਾਅ ਲੋਕਲ ਮਾਰਕੀਟ ਚ ਲੱਗੇ, ਕੀ ਭਾਅ ਤੁਹਾਡੇ ਜੂਸ ਨੂੰ ਲੱਗੇ, ਤੇ ਫਿਰ ਉਹ ਸਾਰਾ ਦਾ ਹਿਸਾਬ ਕਰਕੇ ਇਹਨਾਂ ਨੇ $40-45 ਬਿੰਨ ਦੇ ਹੁੰਦੇ ਆ ਜਿਹੜੀ ਇਹਨਾਂ ਨੇ ਲੈਣੇ ਹੁੰਦੇ ਆ, ਜਿਹੜੀ ਸਰਵਿਸਿਜ਼ ਦੇ, ਜਿਹੜੀਆਂ ਸਰਵਿਸਿਜ਼ ਸਾਨੂੰ ਦਿੱਤੀਆਂ ਘਰੋਂ ਚੱਕ ਕੇ ਵੇਚਣ ਤੱਕ ਦੀਆਂ ਤੇ ਪੈਕਿੰਗ ਤੱਕ ਦੀਆਂ, ਉਹ ਸਾਰੀਆਂ ਸਰਵਿਸਿਜ਼ ਦੇ ਇਹਨਾਂ ਨੇ $40 ਨੂੰ ਬਿੰਨ ਨੂੰ ਕੱਟ ਲੈਣੇ ਸਾਡੇ ਤੋਂ, ਤੇ ਬਾਕੀ ਜਿਹੜੇ ਬਚੇ ਪੈਸੇ ਆ, ਪਹਿਲਾਂ ਤਾਂ ਸਿਸਟਮ ਇਹ ਹੁੰਦਾ ਸੀ ਵੀ ਜਿਵੇਂ ਅੱਜ ਟੁੱਟ ਰਹੇ ਆ ਤਾਂ ਨੈਕਸਟ ਫਰਾਈਡੇ ਤੋਂ ਪਹਿਲਾਂ ਉਹਨਾਂ ਨੇ ਪੈਕਿੰਗ ਦੇ ਪੈਸੇ ਸਾਡੇ ਖਾਤੇ ਚ ਪਾ ਦੇਣੇ ਤਾਂ ਕਿ ਲੇਬਰ ਨੂੰ ਦਿੱਤੇ ਜਾਣ। ਹੁਣ ਥੋੜਾ ਜਿਹਾ ਚੇਂਜ ਕਰਿਆ, ਹੁਣ 1 ਮਹੀਨੇ ਚ ਪਾਉਂਦੇ ਆ, ਹੁਣ ਸਿਸਟਮ ਇਹ ਆ ਵੀ ਪਹਿਲੇ 30 ਦਿਨਾਂ ਬਾਅਦ ਤੁਹਾਡੀ 30% ਪੇਮੈਂਟ ਆ ਜੂਗੀ ਤੁਹਾਡੇ ਅਕਾਊਂਟ ਦੇ ਵਿੱਚ, ਤੇ ਬਾਕੀ ਜਿਹੜੀ ਰਹਿੰਦੀ ਪੇਮੈਂਟ ਆ ਉਹ ਅਗਲੇ 30 ਦਿਨਾਂ ਬਾਅਦ ਯਾਨੀ ਕਿ ਰੂਹ ਟੁੱਟਣ ਦੇ 60 ਦਿਨਾਂ ਬਾਅਦ ਤੁਹਾਡੇ ਪੈਸੇ ਤੁਹਾਡੇ ਅਕਾਊਂਟ 'ਚ ਆ ਜਾਂਦੇ ਆ। ਏਦਾਂ ਕਰਕੇ ਜਿਹੜੀ ਮਾਰਕੀਟਿੰਗ ਦਾ ਇਹਦਾ ਸਾਰਾ ਟੋਟਲ ਸਿਸਟਮ ਚੱਲਦਾ।
ਹਾਂਜੀ ਹਾਂਜੀ ਬਿਲਕੁਲ, ਅਸੀਂ ਇਹੀ ਗੱਲਾਂ ਕਈ ਵਾਰੀ ਮਿੰਟੂ ਜੀ ਕਰਦੇ ਹੁੰਦੇ ਕਿ ਇੰਡੀਆ ਦੇ ਵਿੱਚ ਵੀ ਕੁਛ ਇਹੋ ਤਾਂ ਸਿਸਟਮ ਅਗਰ ਰਲ ਕੇ ਕੀਤਾ ਜਾਵੇ। ਅਸੀਂ ਕੋਆਪਰੇਟਿਵ ਇੱਥੇ ਇਹੋ ਜਿਹਾ ਕੰਮ ਕਰਦੇ ਹਾਂ ਬੇਰੀਆਂ ਦਾ, ਇੱਧਰ ਨਿੱਪੀ ਕੰਪਨੀ ਕਰਦੀ ਹੈ, ਕਈ ਪਰਿਵਾਰਕ ਕੰਪਨੀਆਂ ਵੀ ਇਹੋ ਜਿਹਾ ਕੰਮ ਕਰਦੀਆਂ ਨੇ, ਵਧੀਆ ਫਾਰਮਰਸ ਲਈ ਸੈਟਅਪ ਚੱਲਦਾ ਹੈ। ਸੋ ਮਿੰਟੂ ਜੀ ਹੁਣ ਆਪਾਂ ਅੱਗੇ ਤੁਰੀਏ ਅਤੇ ਕੁਛ ਮਸਲੇ ਕੁਛ ਗਤੀਵਿਧੀਆਂ ਜਿਹੜੀਆਂ ਉਹਨਾਂ ਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ, ਪਰ ਪਹਿਲਾਂ ਆਪਾਂ ਸ਼ਾਮਲ ਕਰੀਏ ਜਗਤਾਰ ਜੌਲ ਉਹਨਾਂ ਨੂੰ ਮਨੀਲਾ ਤੋਂ, ਫਿਲੀਪੀਨਸ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਅਤੇ ਜੀ ਐਸ ਚਾਹਲ ਹੁਣੀ ਵੀ ਕਈ ਜਾਣਕਾਰੀਆਂ ਫੋਟੋਆਂ ਭੇਜ ਰਹੇ ਨੇ ਅਤੇ ਉਹਨਾਂ ਦਾ ਵੀ ਆਪਾਂ ਲੇਕਾ ਚੁੱਕਾ ਕਰਨਾ। ਫੋਟੋ ਇੱਕ ਖਬਰ ਬੜੀ ਇੰਟਰਸਟਿੰਗ ਹੈ, ਪਰ ਪਹਿਲਾਂ ਆਪਾਂ ਗੱਲਬਾਤ ਕਰ ਲਈਏ ਪ੍ਰੋਫੈਸਰ ਹਰਪਾਲ ਪੰਨੂ ਉਹਨਾਂ ਦੀ, ਜਿਨ੍ਹਾਂ ਦਾ ਰਾਤੀ ਬ੍ਰਿਸਬੇਨ ਦੇ ਵਿੱਚ ਲੈਕਚਰ ਸੀਗਾ, ਜਿਹੜਾ ਐਜੂਕੇਸ਼ਨ ਸੈਂਟਰ ਲੋਗਨ ਗੁਰਦੁਆਰਾ ਸਾਹਿਬ ਨੇ ਨਵਾਂ ਲਿਆ ਉਸ ਦੇ ਵਿੱਚ, ਅਤੇ ਬੜੀ ਖੁਸ਼ੀ ਹੋਈ। ਕੁਲਜੀਤ ਕੋਸਾ ਉਹਨਾਂ ਨੇ ਮੈਨੂੰ ਪਰਸਨਲ ਮੈਸੇਜ ਪਾ ਕੇ ਕਿਹਾ ਕਿ ਬਾਈ ਜੀ 200 ਤੋਂ ਉੱਤੇ ਜਿਹੜੇ ਸਰੋਤੇ ਉਹਨਾਂ ਨੂੰ ਸੁਣਨ ਆਏ ਆ। ਖੈਰ ਤੁਹਾਡੇ ਉਹ ਕਹਿ ਲਓ ਕਿ ਸਾਹਿਤਕ ਗੁਰੂ ਨੇ, ਤੁਸੀਂ ਉਹਨਾਂ ਤੋਂ ਕਾਫੀ ਸੇਧ ਲੈਂਦੇ ਹੋ, ਤਾਂ ਐਡਲੇਡ ਦੇ ਵਿੱਚ ਉਹਨਾਂ ਦੇ ਬੇਟੇ ਵੀ ਰਹਿੰਦੇ ਨੇ, ਤੋ ਗੱਲਬਾਤ ਤੁਹਾਡੀ ਚੱਲਦੀ ਰਹਿੰਦੀ ਹੈ, ਤੇ ਤੁਸੀਂ ਕੁਛ ਕਹਿਣਾ ਚਾਹੋ?
ਬਿਲਕੁਲ ਜੀ, ਦੇਖੋ ਉਸਤਾਦ ਲੋਕ ਹੀ ਹੁੰਦੇ ਆ ਜਿਨ੍ਹਾਂ ਨੂੰ ਜ਼ਿੰਦਗੀ ਦਾ ਤਜਰਬਾ, ਜਾਂ ਜਿਹੜੇ ਇੱਕ ਦਾਰਸ਼ਨਿਕ ਲੋਕ ਹੁੰਦੇ ਆ ਉਹ ਨੇ ਜੀ ਹਰਪਾਲ ਸਿੰਘ ਪੰਨੂ, ਤੇ ਉਹਨਾਂ ਨਾਲ ਪਿਛਲਾ ਹਫ਼ਤਾ ਮੈਨੂੰ ਇੱਥੇ ਗੁਜ਼ਾਰਨ ਦਾ ਮੌਕਾ ਮਿਲਿਆ ਰਿਵਰਲੈਂਡ ਦੇ ਵਿੱਚ, ਐਡਲੇਡ ਦੇ ਵਿੱਚ, ਤੇ ਨਿੱਕੀਆਂ ਨਿੱਕੀਆਂ ਉਹਨਾਂ ਦੀਆਂ ਗੱਲਾਂ ਮੈਨੂੰ ਸੁਣਨੀਆਂ ਬਹੁਤ ਚੰਗੀਆਂ ਲੱਗਦੀਆਂ। ਨਿੱਕੀਆਂ ਨਿੱਕੀਆਂ ਗੱਲਾਂ ਸੁਣਾਉਂਦੇ ਰਹਿੰਦੇ ਆ ਜਦੋਂ ਵੀ ਕਿਤੇ ਜਾਈਦਾ ਆਈਦਾ ਆਉਂਦੇ ਜਾਂਦੇ, ਤਾਂ ਉਹ ਜੀਵਨ ਦੇ ਵਿੱਚੋਂ ਵੀ ਨਿਕਲੀਆਂ ਹੋਈਆਂ ਗੱਲਾਂ ਹੁੰਦੀਆਂ, ਜੀਵਨ ਜਾਂਚ ਦੇ ਤਜਰਬੇ ਹੁੰਦੇ ਆ, ਤੇ ਕਈ ਚੀਜ਼ਾਂ ਤਾਂ ਅੱਖਾਂ ਖੋਲਣ ਵਾਲੀਆਂ ਹੁੰਦੀਆਂ। ਤੇ ਉਹ ਕੱਲ ਰਾਤੀ ਬ੍ਰਿਸਬੇਨ ਦੇ ਵਿੱਚ ਜਿਹੜਾ ਉਹਨਾਂ ਦਾ ਜਿਹੜਾ ਸੈਮੀਨਾਰ ਹੋਇਆ, ਮੈਂ ਚਾਹੂੰਗਾ ਜੇ ਬ੍ਰਿਸਬੇਨ ਦੇ ਉਸ ਸੈਮੀਨਾਰ ਨੂੰ ਅਟੈਂਡ ਕਰਨ ਵਾਲਾ ਕੋਈ ਵੀ ਬੰਦਾ ਸੁਣ ਰਿਹਾ ਤਾਂ ਉਹ ਜ਼ਰੂਰ ਸਾਨੂੰ ਆਪਣੇ ਜਿਹੜੇ ਵਿਊ ਵੀ ਦੇਵੇ ਵੀ ਉਹਨਾਂ ਨੂੰ ਕਿਹੋ ਜਿਹਾ ਲੱਗਿਆ, ਕਿਉਂਕਿ ਕਈ ਵਾਰ ਕੀ ਹੁੰਦਾ ਵੀ ਸਾਨੂੰ ਤਾਂ ਅਸੀਂ ਤਾਂ ਭਾਵਕ ਹਾਂ, ਤਾਂ ਪ੍ਰਭਾਵਿਤ ਆ ਉਹਨਾਂ ਤੋਂ, ਤੇ ਅਸੀਂ ਉਹਨਾਂ ਨੂੰ ਅਫੀਸ਼ੀਅਲ ਉਸਤਾਦ ਵੀ ਇਸੇ ਲਈ ਚੁਣਿਆ ਵੀ ਸਾਨੂੰ ਚੰਗਾ ਲੱਗਦਾ ਸੀ ਵੀ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ। ਪਰ ਜਿਹੜੀ ਤੀਜੀ ਅੱਖ ਹੁੰਦੀ ਆ, ਕਈ ਵਾਰੀ ਉਹਦੇ ਚ ਉਹਨਾਂ ਨੂੰ ਕਮੀਆਂ ਵੀ ਦਿਖਦੀਆਂ, ਚੰਗਾ ਵੀ ਦਿਖਦਾ, ਉਹ ਜ਼ਰੂਰ ਦੱਸਣ। ਪਰ ਮੈਂ ਤੁਹਾਨੂੰ ਨਾ ਸਿੱਧੂ ਸਾਹਿਬ ਇੱਥੇ ਇੱਕ ਗੱਲ ਅਕਸਰ ਕਹਿਣਾ ਹੁੰਦਾ ਵੀ ਜੇ ਬੰਦਾ ਕੋਈ ਪੜ੍ਹਨ ਲਿਖਣ ਦਾ ਸ਼ੌਕੀਨ ਆ ਨਾ, ਤੇ ਉਹ ਪੰਨੂ ਸਾਹਿਬ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਲੇ ਤਾਂ ਉਹਨੂੰ ਐਂ ਲੱਗਣ ਲੱਗ ਜਾਂਦਾ ਵੀ ਅੰਦਰ ਇੱਕ ਬੱਲਬ ਵੀ ਜਗ ਪਿਆ, ਵੀ ਇਸ ਤੰਨੇ ਰੇਤੀ ਤੁਰੇ ਫਿਰਦੇ ਸੀਗੇ, ਇੰਨੀ ਕੁ ਵਧੀਆ ਨੌਲੇਜ ਮਿਲਦੀ ਆ। ਤੇ ਉਹ ਨੌਲੇਜ ਚੋਂ ਮੈਂ ਕੋਸ਼ਿਸ਼ ਕਰ ਰਿਹਾ ਜਾਣੀ ਕਿ ਮੈਨੂੰ ਇੰਨਾ ਚਿਰ ਹੋ ਗਿਆ ਇਹਨਾਂ ਨਾਲ ਜੁੜਿਆ ਨੂੰ, ਪਰ ਹਜੇ ਤੱਕ ਮੈਂ ਉਹਨਾਂ ਨੂੰ ਜਾਣੀ ਕਿ ਸਾਰਾ ਨੀ ਪੜ੍ਹ ਸਕਿਆ, ਹਜੇ ਵੀ ਬਹੁਤ ਸਾਰਾ ਲਿਟਰੇਚਰ ਮੇਰੀਆਂ ਅੱਖਾਂ ਤੋਂ ਪਾਸੇ ਰਹਿ ਗਿਆ ਉਹਨਾਂ ਦਾ, ਤੇ ਮੈਂ ਕੋਸ਼ਿਸ਼ ਆ ਪੜ੍ਹ ਰਿਹਾ ਜਿੰਨਾ ਕੁ ਟਾਈਮ ਮਿਲਦਾ, ਨਾਲ ਦੀ ਨਾਲ ਮੈਂ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੇ ਮੈਨੂੰ ਨਾ ਪਰਸੋਂ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਸੁਣਾਈ, ਅਸੀਂ ਪਰਸੋਂ ਪਾਰਲੀਮੈਂਟ ਹਾਊਸ ਗਏ ਸਾਊਥ ਆਸਟ੍ਰੇਲੀਆ ਦੇ, ਤੇ ਉੱਥੇ ਮੈਂ ਇਹਨਾਂ ਨੂੰ ਕਿਹਾ ਵੀ ਚਲੋ ਤੁਹਾਨੂੰ ਪਾਰਲੀਮੈਂਟ ਦਾ ਸਿਸਟਮ ਦਿਖਾ ਕੇ ਲਿਆਉਣਾ ਵੀ ਇੱਥੇ ਸਿਆਸਤ ਕਿਵੇਂ ਚੱਲਦੀ ਆ ਤੇ ਕਿਵੇਂ ਇੱਥੇ ਸਾਰਾ ਸਿਸਟਮ ਆ। ਚਲੋ ਅਸੀਂ ਗਏ ਜੀ ਉੱਥੇ, ਤੇ ਉੱਥੇ ਜਦੋਂ ਗਏ ਨਾ, ਜਾ ਕੇ ਭਵਨ ਕਲਾ ਨਿਰਮਾਣ ਦੀਆਂ ਗੱਲਾਂ ਚੱਲ ਪਈਆਂ, ਹੋਰ ਹੋਈਆਂ, ਤੇ ਉੱਥੇ ਇੱਕ ਕਿਤਾਬ ਸੀ ਮੈਨੂੰ 4 ਸਾਲ ਪਹਿਲਾਂ ਨਜ਼ਰ ਪਈ ਸੀ, ਇੱਕ ਬਹੁਤ ਓਲਡ ਕਿਤਾਬ ਖਿੰਡੀ ਪੁੰਡੀ ਮੈਨੂੰ ਨਜ਼ਰ ਪਈ, ਜਿਹਦੇ ਚ ਇੰਡੀਆ ਦੀ ਆਰਕੀਟੈਕਟ ਦੇ ਕਹਿੰਦੇ ਘੁਆਉਂਦੇ ਡਿਜ਼ਾਇਨ ਸਨ, ਤੇ ਉਹਦੇ ਵਿੱਚ ਜ਼ਿਆਦਾਤਰ ਬੀਜਾਪੁਰ ਮੱਧ ਪ੍ਰਦੇਸ਼ ਦੀਆਂ ਜਿਹੜੀਆਂ ਉਹ ਨਾਲ ਰਿਲੇਟਡ ਆ ਉਹ ਕਿਤਾਬ। ਤੇ ਮੈਂ ਚਲੋ ਉਸ ਟਾਈਮ ਰਸਲ ਵਾਟਲੀ ਤੇ ਡਾਣਾ ਵਾਟਲੀ ਜਿਹੜੇ ਸਾਡੇ ਮਾਨਯੋਗ MP ਨੇ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਇਹ ਕਿਤਾਬ ਦਾ ਬੁਰਾ ਹਾਲ ਆ ਵੀ ਇਹਨੂੰ ਆਪਾਂ ਕਿਉਂ ਨਾ ਸਾਂਭਲੀਏ, ਰੇਅਰ ਕਿਤਾਬ ਲੱਗਦੀ ਆ,
ਰਿਸਟੋਰ।
ਤਾਂ ਉਹਨਾਂ ਨੇ ਜੀ ਉਦੋਂ ਉਹਨੂੰ ਫੰਡ ਕਹਿਤਾ ਦੇਣ ਨੂੰ ਵੀ ਅਸੀਂ ਦੇਵਾਂਗੇ ਫੰਡ ਤੇ ਇਹਨੂੰ ਸੰਭਾਲੋ, ਤੇ ਉਹ ਬਹੁਤ ਵਧੀਆ ਬਾਇੰਡਿੰਗ ਕਰਕੇ ਹੁਣ ਕਿਤਾਬ ਨਾ ਜਿਹੜੀ ਪਾਰਲੀਮੈਂਟ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਆ, ਤੇ ਉਹ ਹਿੰਦੁਸਤਾਨੀ ਕਿਤਾਬ ਆ, ਤੇ ਉਸ ਕਿਤਾਬ ਦੇ ਵਿੱਚ ਭਵਨ ਕਲਾ ਦੀਆਂ ਬਹੁਤ ਅਜੀਬ ਅਜੀਬ ਜਿਹੜੀਆਂ ਤੇ ਵਧੀਆ ਸੋਹਣੀਆਂ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਫੋਟੋਆਂ ਸਮੇਤ ਦਰਜ ਆ, ਆਰਕੀਟੈਕਟ ਦੀ ਬਣਾਈ ਹੋਈ ਆ ਕਿਤਾਬ ਦੀ। ਚਲੋ ਉਹ ਮੈਂ ਜੋ ਕਿਤਾਬ ਦੀ ਗੱਲ ਕੀਤੀ ਨਾ, ਤੇ ਉਹੀ ਫਿਰ ਗੱਲ ਆ ਜਾਂਦੀ ਹੈ ਵੀ ਅਕਸਰ ਮੈਂ ਪੰਨੂ ਸਾਹਿਬ ਪੜ੍ਹਨ ਵਾਲੇ ਬੰਦਿਆਂ ਨੂੰ ਇੱਕ ਗੱਲ ਪੁੱਛਦਾ ਹੁੰਦਾ ਵੀ ਸਵਾਲ ਕਰਦਾ ਹੁੰਦਾ ਵੀ ਤੁਸੀਂ ਮਿਸ ਪੂਜਾ ਨੂੰ ਜਾਣਦੇ ਹੋ, ਤਾਂ ਹਰ ਬੰਦਾ ਹੱਥ ਖੜਾ ਕਰ ਦਿੰਦਾ, ਹਾਂਜੀ ਹਾਂਜੀ, ਮਿਸ ਪੂਜਾ ਨੂੰ ਕੌਣ ਨੀ ਜਾਣਦਾ, ਮੂਸੇ ਵਾਲੇ ਨੂੰ ਜਾਣਦੇ ਹੋ, ਹਾਂਜੀ ਹਾਂਜੀ, ਕਿਉਂ ਨੀ ਜਾਣਦਾ। ਤੇ ਜੇ ਕਿਸੇ ਨੂੰ ਕਹੀਏ ਵੀ ਤੂੰ ਹਰਦੇਵ ਆਰਟਿਸਟ ਨੂੰ ਜਾਣਦਾ, ਤਾਂ ਇੱਕ ਵੀ ਬੰਦਾ ਹਾਂ ਨੀ ਕਰਦਾ, ਇੱਕ ਸਿੰਗਲ 1% ਬੰਦਾ ਤੈਨੂੰ ਮਿਲ ਸਕਦਾ ਜਿਹੜਾ ਕਵੇ ਵੀ ਹਰਦੇਵ ਆਰਟਿਸਟ ਨੂੰ ਮੈਂ ਜਾਣਦਾ ਤੇ ਹਰਦੇਵ ਆਰਟਿਸਟ ਦੇ ਮਾਮਲੇ ਚ ਪੰਨੂ ਸਾਹਿਬ ਦਾ ਜਦੋਂ ਮੈਂ ਲੇਖ ਪੜਿਆ ਸੀ ਤੇ ਮੈਨੂੰ ਉਦੋਂ ਪਤਾ ਲੱਗਿਆ ਵੀ ਇੱਕ ਇਹ ਜਿਹਾ ਆਰਟਿਸਟ ਵੀ ਰਹਿੰਦਾ। ਅਸੀਂ ਟੋਰਾਂਟੋ ਟੂਰ ਤੇ ਉਹਨਾਂ ਨੂੰ ਮਿਲਣ ਦੀ ਵੀ ਕੋਸ਼ਿਸ਼ ਕਰੀ ਪਰ ਸਾਡੇ ਸਾਡੇ ਨਾਲ ਕਿਸਮਤ ਚੰਗੀ ਨਹੀਂ ਸੀ, ਉਹਨਾਂ ਨੂੰ ਉਸੇ ਟਾਈਮ ਪੋਲੈਂਡ ਜਾਣਾ ਪੈ ਗਿਆ ਤੇ ਉਹ ਉਹਨਾਂ ਬਾਰੇ ਜ਼ਿਆਦਾ ਜਾਣਕਾਰੀ ਤਾਂ ਮੈਂ ਸਾਰੇ ਸਾਡੇ ਸਰੋਤਿਆਂ ਨੂੰ ਕਹੂੰਗਾ ਵੀ ਉਹਨਾਂ ਬਾਰੇ ਲੇਖ ਆ ਪੰਨੂ ਸਾਹਿਬ ਦਾ ਇੱਕ ਹਰਦੇਵ ਆਰਟਿਸਟ ਇੱਕ ਬੁੱਕ ਦੇ ਵਿੱਚ ਆ ਉਹਨਾਂ ਦਾ ਉਹ ਪੜ੍ਹਿਓ ਤੁਸੀਂ ਆਨਲਾਈਨ ਇਹਨਾਂ ਦੀ ਵੈਬਸਾਈਟ ਤੋਂ ਮਿਲ ਜਾਂਦਾ। ਪਰ ਇਮੇਜ ਇੱਕ ਨਾ ਹਰਦੇਵ ਆਰਟਿਸਟ ਵਾਲੀ ਗੱਲ ਵਾਂਗੂ ਇੱਕ ਗੱਲ ਹੋਰ ਕੱਲ ਪੰਨੂ ਸਾਹਿਬ ਨੇ ਦੱਸੀ ਮੈਨੂੰ, ਕਹਿੰਦੇ ਮੇਰੇ ਇੱਕ ਲੇਖ ਚ ਸ਼ਾਇਦ ਤੁਸੀਂ ਪੜ੍ਹਿਆ ਹੋਵੇ ਮਹਾਰਾਣੀ ਦੇ ਪਲੇਸ ਨੂੰ ਕੀ ਕਹਿੰਦੇ ਜਿਹੜੀ ਐਲਿਜ਼ਾਬੈਥ ਨੂੰ ਬਕਿੰਗਮ ਪਲੇਸ ਕੇ ਕੀ ਮੇਰੇ ਪੂਰੀ ਜਵਾਨ ਨੀ ਉੱਠਦੀ
ਬਕਿੰਗਮ ਪੈਲਸ।
ਹਾਂ ਬਕਿੰਗਮ ਪੈਲਸ, ਬਕਿੰਗਮ ਪੈਲਸ ਜਦੋਂ ਕਹਿੰਦੇ ਬਣਨਾ ਸੀ ਨਾ ਤੇ ਉਦੋਂ ਮਹਾਰਾਣੀ ਨੇ ਅਨਾਊਂਸ ਕੀਤਾ ਵੀ ਤੁਸੀਂ ਸਾਨੂੰ ਕੋਈ ਵਧੀਆ ਆਰਕੀਟੈਕਟ ਲਿਆ ਕੇ ਦਿਓ ਜਿਹੜੇ ਕਿ ਅੰਦਰ ਲੱਕੜ ਦਾ ਤੇ ਹੋਰ ਜਿਹੜੀ ਇੰਟੀਰੀਅਰ ਡਿਜ਼ਾਇਨਿੰਗ ਜਾਂ ਹੋਰ ਚੀਜ਼ਾਂ ਕਰ ਸਕਣ। ਤੇ ਕਹਿੰਦੇ ਬਹੁਤ ਸਾਰੇ ਆਰਟਿਸਟਾਂ ਦੀ ਦਸਤ ਪਈ ਤੇ ਉਸ ਤੇ ਨਾ ਇੱਕ ਆਪਣੇ ਇੰਡੀਆ ਦੇ ਆਰਟਿਸਟ ਰਾਮ ਸਿੰਘ ਦੀ ਦਸਤ ਪਈ ਤੇ ਰਾਮ ਸਿੰਘ ਨੂੰ ਜਦੋਂ ਰਾਮ ਸਿੰਘ ਬਾਰੇ ਜਿਹਨੇ ਰੈਫਰੈਂਸ ਦਿੱਤੀ ਨਾ ਉਹ ਹੁਣ ਮੇਰੇ ਨਾਂ ਨੀ ਚੇਤੇ ਪੰਨੂ ਸਾਹਿਬ ਨੇ ਦੱਸਿਆ ਕਹਿੰਦੇ ਉਸ ਬੰਦੇ ਨੇ ਕਿਹਾ ਵੀ ਰਾਮ ਸਿੰਘ ਇਹੋ ਜਿਹਾ ਆਰਟਿਸਟ ਆ ਜਦੋਂ ਲੱਕੜ ਨੂੰ ਹੱਥ ਲਾਉਂਦਾ ਨਾ ਤੇ ਲੱਕੜ ਪਿਘਲਣ ਲੱਗ ਜਾਂਦੀ ਆ ਤੇ ਮੋਮ ਬਣ ਜਾਂਦੀ ਆ ਉਹਦੇ ਮੂਹਰੇ ਤੇ ਉਹ ਮਹਾਰਾਣੀ ਆਦੀ ਵੀ ਮੈਂ ਜ਼ਰੂਰ ਮਿਲਣਾ ਚਾਹੂੰਗੀ ਤੇ ਮਹਾਰਾਣੀ ਨੇ ਬੁਲਾਇਆ ਜੀ ਕਹਿੰਦੇ ਉਸ ਨੂੰ ਆਰਟਿਸਟ ਨੂੰ ਬੁਲਾ ਕੇ ਗੱਲ ਇਹ ਹੋਈ ਵੀ ਕਹਿੰਦੀ ਮਹਾਰਾਣੀ ਆਦੀ ਵੀ ਇਹਨੂੰ ਵੀਜ਼ਾ ਲਵਾਓ ਤੇ ਇੱਥੇ ਲਿਆਓ ਤੇ ਉਸ ਟਾਈਮ ਤਾਂ ਕਿਹੜੇ ਵੀਜ਼ੇ ਜਾਣੀ ਵੀ ਇੱਥੇ ਲਿਆਓ ਇੰਗਲੈਂਡ ਦੇ ਵਿੱਚ
ਉਸ ਟਾਈਮ ਤਾਂ ਇਹ ਵੀ ਕਹਿ ਸਕਦੀ ਚੱਕ ਲਿਆਓ
ਯੂਰੋਪੀਅਨ ਆਪਾਂ ਕਾਰੀਗਰ ਦੇ ਦਾਂਗੇ ਇਹਨਾਂ ਨੂੰ ਇਹਨਾਂ ਦੀ ਦੇਖ ਰੇਖ ਦੇ ਵਿੱਚ ਆਪਾਂ ਮਹਿਲ ਬਣਾਉਣਾ। ਤਾਂ ਕਹਿੰਦੇ ਉਸ ਟਾਈਮ ਚ ਉਹ ਜਿਹੜੇ ਉਹ ਉਹਨਾਂ ਨੇ ਰਾਮ ਸਿੰਘ ਨੇ ਕਿਹਾ ਜਵਾਬ ਦਿੱਤਾ ਕਹਿੰਦੇ ਨਹੀਂ ਵੀ ਮੈਂ ਇੱਥੇ ਤੁਹਾਡੇ ਯੂਰੋਪੀਅਨ ਕਾਰੀਗਰ ਉਹ ਕੁਛ ਨੀ ਕਰ ਸਕਦੇ ਜਿਹੜੇ ਮੇਰੇ ਕਾਰੀਗਰ ਕਰਨਗੇ ਸੋ ਮੈਂ ਤਾਂ ਉੱਥੇ ਬਹਿ ਕੇ ਬਣਾਊਂਗਾ ਤੇ ਜਿੰਨਾ ਮਰਜ਼ੀ ਆਉਣ ਜਾਣ ਤੇ ਉਹ ਕਹਿੰਦੇ ਠੀਕ ਹੈ ਜੀ। ਕਹਿੰਦੇ ਉਹ ਜਿਹੜਾ ਉਹਦੇ ਅੰਦਰ ਇੰਟੀਰੀਅਰ ਡਿਜ਼ਾਇਨ ਹੋਇਆ ਜਾਂ ਲੱਕੜ ਦੀ ਜਿੰਨੀ ਵੀ ਕਾਸ਼ਤਕਾਰੀ ਹੋਈ ਉਹ ਸਾਰੀ ਰਾਮ ਸਿੰਘ ਤੇ ਉਹਨਾਂ ਦੀ ਦੇਖ ਰੇਖ ਚ ਹੋਈ ਆ। ਫਿਰ ਮਹਾਰਾਣੀ ਨੇ ਕਹਿੰਦੇ ਇੱਕੋ ਇੱਕ ਕਿਸੇ ਕਾਰੀਗਰ ਨੂੰ ਜਾਂ ਇੱਕ ਮਿਸਤਰੀ ਨੂੰ ਜਾਂ ਇੱਕ ਲੇਬਰ ਵਾਲੇ ਬੰਦੇ ਨੂੰ ਰੋਇਲ ਡਿਨਰ ਦਿੱਤਾ ਤੇ ਉਹ ਰਾਮ ਸਿੰਘ ਨੂੰ ਸੁਭਾਗ ਪ੍ਰਾਪਤ ਆਪਣੇ ਆਪ ਦੀ ਉਹਨਾਂ ਨੇ ਸਿਰਫ ਤੇ ਸਿਰਫ ਰੋਇਲ ਫੈਮਿਲੀ ਨੇ ਤੇ ਰਾਮ ਸਿੰਘ ਨੇ ਬੈਠ ਕੇ ਡਿਨਰ ਕੀਤਾ ਤੇ ਅੱਜ ਵੀ ਕਹਿੰਦੇ ਉਸ ਪੈਲਸ ਦੇ ਵਿੱਚ ਪੂਰਾ ਆਦਮ ਕੱਦ ਬੁੱਤ ਜਿਹੜਾ ਉਹਨਾਂ ਦਾ ਲੱਗਿਆ ਹੋਇਆ ਰਾਮ ਸਿੰਘ ਦਾ। ਸੋ ਇਹ ਜਿਹੀਆਂ ਗੱਲਾਂ ਨੂੰ ਨਾ ਤਾਂ ਸਾਨੂੰ ਕੋਈ ਦੱਸਦਾ ਨਾ ਸਾਨੂੰ ਕੋਈ ਪਤਾ, ਇਸ ਕਰਕੇ ਮੈਂ ਪੰਨੂ ਸਾਹਿਬ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਵੀ ਉਹਨਾਂ ਕੋਲੇ ਇਹੋ ਜਿਹੀ ਕਿਸਮ ਦੀ ਨੌਲੇਜ ਆ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਵੀ ਤੁਸੀਂ ਸੋਚ ਵੀ ਨਹੀਂ ਸਕਦੇ। ਫਿਰ ਮੈਂ ਕੱਲ ਜੋ ਦੇਖਿਆ ਉਹ ਕਿਤਾਬ ਦੇ ਮੈਂ ਕਿਤਾਬ ਬਹੁਤ ਸਾਰੇ ਲੋਕਾਂ ਨੂੰ ਦਿਖਾਈ, ਪਾਤਰ ਸਾਹਿਬ ਆਏ ਉਹਨਾਂ ਨੂੰ ਦਿਖਾਈ, ਤੁਸੀਂ ਵੀ ਦੇਖੀ, ਜਫਰ ਸਾਹਿਬ ਨੂੰ ਦਿਖਾਈ, ਬਹੁਤ ਲੋਕਾਂ ਨੂੰ ਦਿਖਾਈ, ਪਰ ਪੰਨੂ ਸਾਹਿਬ ਦਾ ਇੰਟਰਸਟ ਮੈਂ ਦੇਖਿਆ ਬੜਾ ਅਜੀਬ ਸੀ। ਉਹ ਉੱਥੇ ਬੈਠ ਗਏ ਤੇ ਉਹਨਾਂ ਨੇ ਪੰਨਾ ਪੰਨਾ ਉਹਦਾ ਪੜਿਆ ਤੇ ਫਰੋਲਿਆ, ਜਿਹੜਾ ਜਿੰਨਾ ਉਹਦੀਆਂ ਫੋਟੋਆਂ ਦੀ ਡਿਸਕ੍ਰਿਪਸ਼ਨਾਂ ਪੜ੍ਹ ਸਕਦੇ ਸੀ ਇੰਨੇ ਚਿਰ ਚ, ਉਹ ਪੜਿਆ ਫਰੋਲਿਆ ਤੇ ਫਿਰ ਉੱਥੇ ਜਿਹੜੇ ਗੋਰੇ ਸੀ ਉਹਨਾਂ ਨੇ ਉਹਨਾਂ ਨੂੰ ਸਵਾਲ ਕੀਤੇ ਦੋ ਚਾਰ ਵੀ ਇਹਦੇ ਮਿਹਣੇ ਕੀ ਹੁੰਦਾ ਤੇ ਉਹਨਾਂ ਨੇ ਬੜੇ ਵਧੀਆ ਉਹਦੇ ਜਵਾਬ ਦਿੱਤੇ ਆਪਦੀ ਨੌਲੇਜ ਦੇ ਆਧਾਰ ਦੇ ਉੱਤੇ ਵੀ ਨਹੀਂ ਜੀ ਜਾਮਾ ਕਾਸ ਨੂੰ ਕਹਿੰਦੇ ਆ ਜੀ, ਉਹਨਾਂ ਨੇ ਦੱਸਿਆ ਵੀ ਜਾਮਾ ਇੱਕ ਵਿਸ਼ਾਲ ਚੀਜ਼ ਨੂੰ ਕਹਿੰਦੇ ਆ, ਜਾਮਾ ਮਸਜਿਦ ਉਹਦੇ ਜਦੋਂ ਪੁੱਛਿਆ ਗਿਆ ਤਾਂ ਵਿਸ਼ਾਲਤਾ ਜਾਮਾ ਨਾ ਤੇ ਉਦਾਂ ਉਦਾਂ ਕਰਕੇ ਨਾ ਮੈਨੂੰ ਬੜਾ ਵਧੀਆ ਟਾਈਮ ਜਿਹੜਾ ਪਿਛਲਾ ਹਫ਼ਤਾ ਰਿਹਾ ਤੇ ਮੈਂ ਸਾਰਿਆਂ ਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਹੁਣ ਵੀ ਬੇਨਤੀ ਕਰਦਾ ਵੀ ਜੇ ਬ੍ਰਿਸਬਨ ਚ ਅੱਜ ਕੱਲ ਤੁਸੀਂ ਮਿਸ ਕਰ ਗਏ ਤਾਂ ਅੱਜ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਲੈਕਚਰ ਦੇ ਰਹੇ ਆ, ਅੱਜ ਵੀ ਤੁਸੀਂ ਜਾ ਸਕਦੇ ਹੋ। ਜੇ ਤੁਸੀਂ ਇੱਥੋਂ ਮਿਸ ਕਰ ਗਏ ਤੁਸੀਂ ਗੋਲਡ ਕੋਸਟ ਵੀ ਉਹਨਾਂ ਨੂੰ ਸੁਣ ਸਕਦੇ ਹੋ, ਜੇ ਗੋਲਡ ਕੋਸਟ ਤੋਂ ਮਿਸ ਕਰ ਜਿਹੜੇ ਬੰਦੇ ਕੌਫ ਸਰਵਰ ਰਹਿੰਦੇ ਆ ਉਹ ਕੌਫ ਸਰਵਰ ਅਗਲੇ ਦਿਨੀ ਪਰਸੋਂ ਜਾਂ ਕੱਲ ਜਾਂ ਪਰਸੋਂ ਰੱਖਿਆ ਹੋਇਆ ਸਿੱਧੂ ਸਾਹਿਬ ਨੇ ਤਾਂ ਉੱਥੇ ਸੁਣ ਸਕਦੇ ਹੋ। ਤੇ ਫਿਰ ਜੇ ਉਦੋਂ ਬਾਅਦ ਸਿਡਨੀ ਦੇ ਜਿਹੜੇ ਸਰੋਤੇ ਆ ਉਹ 21 ਤਰੀਕ ਨੂੰ ਸੁਣ ਸਕਦੇ ਆ, ਤੇ ਕੈਨਬਰਾ ਸਾਡੇ ਢੀਂਡਸਾ ਸਾਹਿਬ ਨਾਲ ਗੱਲ ਚੱਲ ਰਹੀ ਆ ਤੇ ਉਹ ਵੀ ਛੇਤੀ ਉੱਥੇ ਅਰੇਂਜ ਕਰ ਰਹੇ ਆ ਕੈਨਬਰਾ ਵੀ, ਤੇ ਹੋ ਸਕਦਾ ਵੀ ਇਹ ਮੈਲਬਨ ਵੀ ਛੇਤੀ ਹੀ ਜਿਹੜਾ ਇਹ ਸਾਰਾ ਆਪਾਂ ਅਰੇਂਜ ਕਰੀਏ। ਐਡਲੇਡ ਦੇ ਵਿੱਚ ਮਹੀਨੇ ਦੇ ਜਿਹੜੇ ਐਂਡ ਦੇ ਵਿੱਚ ਅਸੀਂ ਦੁਬਾਰਾ ਇੱਕ ਵਧੀਆ ਸਮਾਗਮ ਰੱਖਣ ਦੀ ਕੋਸ਼ਿਸ਼ ਕਰਾਂਗੇ ਜਿਹਦੇ 'ਚ ਕਿ ਸਾਰੇ ਜਣੇ ਆਉਣ। ਸੋ ਇਹ ਜਿਹੜੇ ਦਾਰਸ਼ਨਿਕ ਜਾਂ ਉਸਤਾਦ ਕਿਸਮ ਦੇ ਲੋਕ ਹੁੰਦੇ ਆ ਨਾ ਇਹਨਾਂ ਦਾ ਲਾਹਾ ਲਿਆ ਜਾਣਾ ਚਾਹੀਦਾ, ਸਾਨੂੰ ਇਹਨਾਂ ਤੋਂ ਵੱਧ ਚੀਜ਼ਾਂ ਸਿੱਖਣੀਆਂ ਤੇ ਸੁਣਨੀਆਂ ਚਾਹੀਦੀਆਂ।
ਮਿੰਟੂ ਜੀ, ਕਈ ਵਾਰੀ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਉਹ ਹੈਰਾਨ ਤੇ ਪਰੇਸ਼ਾਨ ਹੋ ਜਾਂਦੇ ਨੇ, ਕਹਿ ਲਓ ਕਿ ਅਚੰਬਿਤ ਵੀ ਹੁੰਦੇ ਨੇ ਕਿ ਯਾਰ ਤੁਸੀਂ ਗੱਲਾਂ ਕਿੱਦਾਂ ਕਰੀ ਜਾਂਦੇ ਇੰਨੀਆਂ, ਦੋ ਘੰਟੇ ਕਿਤੇ ਬੋਲਣਾ ਸੌਖਾ, ਇਹਦਾ ਇਕੱਲੇ ਦੋ ਘੰਟੇ ਰੇਡੀਓ ਤੇ ਬੋਲੀਦਾ, ਫਿਰ ਸਾਰਾ ਦਿਨ ਵੀ ਅਸੀਂ ਗੱਲਾਂ ਬਾਤਾਂ ਕਰੀ ਜਾਈਦੀਆਂ, ਵੀ ਕਿੱਥੋਂ ਆਉਂਦੀਆਂ ਗੱਲਾਂ, ਕੀ ਕਰਦੇ ਹੋ? ਮੈਂ ਉਹਨਾਂ ਨੂੰ ਅਕਸਰ ਕਹਿੰਦਾ ਹੁੰਦਾ ਕਿ ਅਸਲ ਦੇ ਵਿੱਚ ਜਿਹੜੀ ਸੁਣਨ ਦੀ ਕਲਾ ਹੈ ਨਾ, ਉਹ ਡਿਵੈਲਪ ਕਰਨੀ ਪੈਂਦੀ ਹੈ, ਫਿਰ ਜਾ ਕੇ ਕਿਤੇ ਬੋਲ ਹੁੰਦਾ ਆ। ਸੋ ਬੱਚਾ ਜਿਹੜਾ ਪਹਿਲਾਂ ਸੁਣਦਾ ਹੈ, ਤਿੰਨ ਚਾਰ ਸਾਲ ਉਹ ਬੱਚਾ, ਦੋ ਸਾਲ ਤਿੰਨ ਸਾਲ ਸੁਣਦਾ, ਉਹ ਸੁਣ ਕੇ ਉਹਦੇ ਅੰਦਰ ਫਿਰ ਜਿਹੜੇ ਅੱਖਰ ਪ੍ਰਕਾਸ਼ ਹੁੰਦੇ ਨੇ, ਉਹਦੇ ਅੰਦਰ ਜਿਹੜੀ ਭਾਸ਼ਾ ਡਿਵੈਲਪ ਹੁੰਦੀ ਹੈ, ਉਹ ਸੁਣ ਕੇ ਹੁੰਦੀ ਆ। ਸੋ ਇਸ ਕਰਕੇ ਜਦੋਂ ਕੋਈ ਬੱਚਾ ਬੋਲਦਾ ਨਹੀਂ ਤਾਂ ਡਾਕਟਰ ਦੇ ਤੁਸੀਂ ਲੈ ਕੇ ਜਾਓ ਤਾਂ ਪਹਿਲਾਂ ਡਾਕਟਰ ਤੁਹਾਨੂੰ ਪੁੱਛੇਗਾ ਕਿ ਬੱਚਾ ਕਿਤੇ ਬੋਲਾ ਤਾਂ ਨਹੀਂ, ਪਹਿਲਾਂ ਉਹਦਾ ਹੀਅਰਿੰਗ ਟੈਸਟ ਕਰਦੇ ਆ, ਫਿਰ ਬੋਲਣ ਦੇ ਵੱਲ ਨੂੰ ਆਉਂਦੇ ਆ ਕਿ ਬੱਚਾ ਮੈਨੂੰ ਲੱਗਦਾ ਵੀ ਬੋਲਾ ਨਹੀਂ। ਔਰ ਬਹੁਤ ਟਾਈਮ ਮਤਲਬ ਕਈਆਂ ਕੇਸਾਂ ਦੇ ਵਿੱਚ ਇੱਦਾਂ ਵੀ ਨਿਕਲਦਾ ਬੱਚਾ ਵੀ ਨੂੰ ਉੱਚਾ ਸੁਣਦਾ ਹੁੰਦਾ, ਉਹਦੇ ਕੰਨਾਂ ਚ ਫਾਲਟ ਹੁੰਦਾ, ਇਸ ਕਰਕੇ ਉਹ ਸੁਣ ਨਹੀਂ ਪਾਉਂਦਾ ਤੇ ਫਿਰ ਬੋਲ ਨਹੀਂ ਪਾਉਂਦਾ। ਸੋ ਇਸ ਕਰਕੇ ਜਿਹੜੀ ਸੁਣਨ ਦੀ ਕਲਾ ਹੈ ਨਾ, ਜਿਹੜੇ ਬੰਦਿਆਂ ਨੇ ਡਿਵੈਲਪ ਕਰ ਲਈ, ਉਹ ਚੰਗੇ ਰਹਿਣਗੇ, ਉਹ ਆਪਣੇ ਕੰਮਾਂ ਕਾਰਾਂ ਚ ਵੀ ਚੰਗੇ ਰਹਿਣਗੇ। ਅਗਰ ਤੁਸੀਂ ਆਪਣੇ ਟੀਚਰਾਂ ਦੀ ਸੁਣ ਲਈ, ਆਪਣੇ ਜਿਹੜੇ ਹਾਇਰ ਜਿਹੜੇ ਕਲੀਗਸ ਨੇ, ਐਕਸਪੀਰੀਅੰਸਡ ਬੰਦੇ ਆ, ਉਹਨਾਂ ਦੀਆਂ ਗੱਲਾਂ ਸੁਣ ਕੇ ਤੁਸੀਂ ਵੀ ਕੰਮ ਚ ਤਰੱਕੀ ਕਰ ਸਕਦੇ ਹੋ। ਸੋ ਮਿੰਟੂ ਭਾਜੀ, ਮੈਨੂੰ ਮੌਕਾ ਮਿਲਿਆ ਪੰਨੂ ਸਾਹਿਬ ਦੇ ਨਾਲ ਕਈ ਵਾਰੀ, ਵੈਸੇ ਪਰ ਇਤਫਾਕ ਦੇ ਨਾਲ ਪਿੱਛੇ ਜੇ ਇੰਡੀਆ ਗਏ ਹੋਏ ਸੀ ਆਪਣੇ ਬੇਟੇ ਦੇ ਵਿਆਹ ਤੇ, ਅਨਮੋਲ ਦੇ ਤੇ, ਤਾਂ ਉੱਥੇ ਹਿਸਟਰੀ ਕਾਨਫਰੰਸ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਬੜੇ ਮਾਣ ਦੀ ਗੱਲ ਹੈ ਕਿ ਮਾਣ ਮਹਿਸੂਸ ਹੈ ਕਿ ਸਾਨੂੰ ਇਨਵਾਈਟ ਕੀਤਾ ਗਿਆ। ਤੇ ਉੱਥੇ ਮਤਲਬ ਸਾਊਥ ਏਸ਼ੀਆ ਦੇ ਚੜ੍ਹਦੇ ਤੋਂ ਚੜ੍ਹਦਾ ਜਿਹੜਾ ਸਕਾਲਰ ਹੈ ਉੱਥੇ ਆਇਆ ਹੋਇਆ ਸੀ ਵਧੀਆ, ਤੇ ਉਹਨਾਂ ਨਾਲ ਦੋ ਦਿਨ ਬਿਤਾਏ ਤੇ ਮੇਰਾ ਘਰ ਜਾਣ ਨੂੰ ਦਿਲ ਨਹੀਂ ਸੀ ਕਰਦਾ। ਹਾਲਾਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਲੈਕਚਰ ਚੱਲਦਾ ਹੋਣਾ ਤੇ ਉੱਥੇ ਬਹੁਤ ਘੱਟ ਬੰਦੇ ਬੈਠੇ ਹੁੰਦੇ ਆ, ਤੇ ਮੈਂ ਸਰਬ ਜੀ ਨੂੰ ਕਹਿਤਾ ਵੀ ਬਾਈ ਤੂੰ ਘਰ ਜਾ, ਤੇ ਮੈਂ ਤਾਂ ਇਹਨਾਂ ਸਾਰਿਆਂ ਦੇ ਲੈਕਚਰ ਸੁਣਨੇ ਆ। ਮੈਂ ਕੱਲਾ ਕੱਲਾ ਲੈਕਚਰ ਸੁਣਿਆ ਔਰ ਮੈਂ ਬਹੁਤ ਉਹਦੇ ਵਿੱਚੋਂ ਸਿੱਖਿਆ। ਤੇ ਜਿਸ ਦਿਨ ਫਾਈਨਲ ਸੀਗਾ ਮਤਲਬ ਦੂਸਰੇ ਦਿਨ, ਤੇ ਇਤਫਾਕ ਦੇ ਨਾਲ ਅਸੀਂ 3 ਘੰਟੇ ਮੈਂ ਤਾਂ ਪੰਨੂ ਸਾਹਿਬ ਸਾਈਡ ਬਾਈ ਸਾਈਡ ਬੈਠੇ ਰਹੇ ਹਾਂ ਤੇ ਗੱਲਾਂ ਬਾਤਾਂ ਵੀ ਕੀਤੀਆਂ। ਇਹਨਾਂ ਨੇ ਵੀ ਆਪਣਾ ਲੈਕਚਰ ਡਿਲੀਵਰ ਕੀਤਾ। ਖੈਰ ਅਸੀਂ ਤਾਂ ਤੁੱਛ ਮਾਤਰ ਹੈ ਕਿ ਸਾਨੂੰ ਵੀ ਉਸ ਪਲੇਟਫਾਰਮ ਤੇ ਬੋਲਣ ਦਾ ਮੌਕਾ ਮਿਲਿਆ ਜਿੱਥੇ ਪੰਨੂ ਸਾਹਿਬ ਵਰਗੇ ਮਤਲਬ ਪ੍ਰੋਫੈਸਰ ਗੱਲਾਂ ਕਰਦੇ ਹੋਣ, ਤੇ ਉਹਨਾਂ ਦੇ ਨਾਲ ਬਹਿਣਾ ਵੀ ਵੱਡੀ ਗੱਲ ਹੈ। ਸੋ ਮੇਰੇ ਕਹਿਣ ਦਾ ਮਤਲਬ ਸੱਜਣੋ ਮਿੱਤਰੋ ਇਹੀ ਹੈ ਕਿ ਹੁਣ ਉਹ ਸਾਡੇ ਦੇਸ਼ ਚ ਆਏ ਨੇ, ਇੱਥੇ ਆਉਂਦੇ ਨੇ, ਅਜਮੇਰ ਸਿੰਘ ਹੁਣੇ ਵੀ ਆਏ ਹੋਏ ਨੇ, ਤੇ ਚਾਹੇ ਸਾਡੀ ਫਿਲੋਸਫੀ ਕਿੱਦਾਂ ਦੀ ਵੀ ਆ, ਮੈਂ ਇਹ ਨਹੀਂ ਕਹਿੰਦਾ ਆਪਾਂ ਸਿਰਫ ਸਿੱਖ ਸਕਾਲਰਾਂ ਨੂੰ ਸੁਣਨਾ। ਮੈਂ ਤਾਂ ਹੁਣ ਪਰਸੋਂ ਚੌਥ ਜਿਹਾ ਇਹ ਵੀ ਗੱਲ ਕਰ ਰਿਹਾ ਸੀ ਮਨਪ੍ਰੀਤ ਨਾਲ ਕਿ ਆਪਾਂ ਦੂਸਰੇ ਸਕਾਲਰਾਂ ਨੂੰ ਵੀ ਲੈ ਕੇ ਆਇਆ ਕਰੀਏ, ਦੂਸਰੇ ਜਿਹੜੇ ਧਰਮ ਦੇ ਸਕਾਲਰ ਆ ਜਾਂ ਜਿਹੜੇ ਕਹਿ ਲਓ ਕੋਈ ਧਰਮ ਨੂੰ ਨਾ ਵੀ ਮੰਨਣ ਵਾਲੇ ਕੋਈ ਮਤਲਬ ਡਿਫਰੈਂਟ ਤਰ੍ਹਾਂ ਦੇ ਸਕਾਲਰਾਂ ਨੂੰ ਲੈ ਕੇ ਆਇਆ ਕਰੀਏ, ਉਹਨਾਂ ਨੂੰ ਆਪਾਂ ਸੁਣਿਆ ਕਰੀਏ। ਸੁਣ ਕੇ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਉਹਨਾਂ ਦੀ ਸਾਰੀ ਮੰਨਣੀ ਆ, ਜਿੰਨੀ ਕੁ ਆਪਾਂ ਗ੍ਰਹਿਣ ਕਰ ਸਕੀਏ ਉਹਨਾਂ ਦਾ ਐਂਗਲ ਤਾਂ ਦੇਖੀਏ, ਉਹਨਾਂ ਦਾ ਪਰਸਪੈਕਟਿਵ ਤਾਂ ਦੇਖੀਏ ਵੀ ਉਹ ਕੀ ਸੋਚ ਰਹੇ ਨੇ, ਕਿਸ ਐਂਗਲ ਤੋਂ ਕਿਹੜੀ ਖੋਜ ਦੇ ਆਧਾਰ ਦੇ ਉੱਤੇ ਉਹ ਗੱਲ ਕਰ ਰਹੇ ਨੇ। ਜੇ ਆਪਾਂ ਇਹ ਆਦਾਨ ਪ੍ਰਦਾਨ ਕਰਾਂਗੇ ਵਿਚਾਰਾਂ ਦਾ, ਤਾਂ ਮੈਨੂੰ ਲੱਗਦਾ ਕਿ ਆਪਣੀ ਸ਼ਖਸੀਅਤ ਜਿਹੜੀ ਅਸੀਂ ਆਪਣੀ ਪਰਸਨੈਲਿਟੀ ਨੂੰ ਬਹੁਤ ਜ਼ਿਆਦਾ ਡਿਵੈਲਪ ਕਰ ਲਾਂਗੇ। ਮਿੰਟੂ ਜੀ
ਜੀ ਜੀ ਬਿਲਕੁਲ, ਮੈਂ ਤਾਂ ਇਸ ਚੀਜ਼ ਨੂੰ ਬਹੁਤ ਸਟਰੋਂਗਲੀ ਸਭ ਨੂੰ ਰਿਕਮੈਂਡ ਕਰਦਾ ਵੀ ਜੇ ਜਿੰਨਾ ਚਿਕ ਤੁਹਾਨੂੰ ਸੁਣਨ ਦਾ ਮੌਕਾ ਨਹੀਂ ਮਿਲਦਾ, ਮੰਨ ਲਓ ਕੋਈ ਸਕਾਲਰ ਨਹੀਂ ਆਉਂਦੇ ਜਾਂਦੇ, ਤਾਂ ਉਹਨਾਂ ਚਿਕ ਤੁਸੀਂ ਉਹਨਾਂ ਦੇ ਸਕਾਲਰਾਂ ਬਾਰੇ ਪੜ੍ਹ ਸਕਦੇ ਹੋ, ਉਹਨਾਂ ਦੀਆਂ ਕਿਤਾਬਾਂ ਪੜ੍ਹ ਸਕਦੇ ਹੋ। ਜੇ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗੂਗਾ। ਇੱਕ ਜਿਹੜਾ ਸਕਾਲਰ ਹੁੰਦਾ ਨਾ, ਉਹ ਇੱਕ ਕਈ ਵਾਰੀ ਉਹ ਸਾਡੇ ਲੋਕ ਮੋਹਰਾਂ ਲਾ ਦਿੰਦੇ ਆ, ਜਿਵੇਂ ਹੁਣ ਜੇ ਅਜਮੇਰ ਸਿੰਘ ਹੋਰਾਂ ਦੀ ਗੱਲ ਕਰੀਏ ਜਾਂ ਪੰਨੂ ਸਾਹਿਬ ਦੀ ਗੱਲ ਕਰੀਏ ਤਾਂ ਲੋਕ ਮੋਹਰਾਂ ਲਾ ਦਿੰਦੇ ਆ ਵੀ ਇਹ ਫਲਾਂ ਪੱਖੀ ਆ, ਇਹ ਫਲਾਂ ਪੱਖੀ ਆ, ਪਰ ਨਹੀਂ, ਜੇ ਤੁਸੀਂ ਉਹਨਾਂ ਨੂੰ ਪ੍ਰੋਪਰ ਪੜੋਗੇ ਨਾ, ਫਿਰ ਤੁਹਾਨੂੰ ਪਤਾ ਲੱਗੂ ਉਹ ਕਿਸੇ ਪੱਖੀ ਨਹੀਂ ਹੈਗੇ, ਉਹ ਨਿਊਟਰਲ, ਸੱਚ ਤੇ ਸੱਚ ਕਹਿਣ ਵਾਲੇ ਤੇ ਝੂਠ ਨੂੰ ਝੂਠ ਕਹਿਣ ਵਾਲੇ ਆ, ਬਲੈਕ ਐਂਡ ਵਾਈਟ ਪਾਲਿਸੀਜ਼ ਆ। ਸੋ ਇਸ ਕਰਕੇ ਮੈਂ ਬਹੁਤ ਸਾਰਾ ਇਹਨਾਂ ਦਾ ਪੜ੍ਹਦਾ ਰਹਿੰਦਾ ਤੇ ਕਈ ਵਾਰ ਉਹ ਮੈਨੂੰ ਕਹਿੰਦੇ ਨਹੀਂ ਨਹੀਂ ਉਹ ਐਂ ਕਰ ਦੋਗੇ, ਕੋਈ ਕੁਛ ਕਹੀ ਜਾਵੇ, ਮੈਨੂੰ ਤਾਂ ਇਹ ਪਤਾ ਹੁੰਦਾ ਵੀ ਜੋ ਚੰਗੀਆਂ ਚੀਜ਼ਾਂ ਸਾਨੂੰ ਵਧੀਆ ਲੱਗਦੀਆਂ ਉਹ ਲੈ ਲਓ, ਜੇ ਚੀਜ਼ ਬਾਰੇ ਤੁਹਾਨੂੰ ਕੋਈ ਡਾਊਟ ਆ, ਨਹੀਂ ਚੰਗੀ ਲੱਗਦੀ, ਡਾਇਰੈਕਟ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ। ਜਦੋਂ ਪੁੱਛਦੇ ਮੈਨੂੰ ਪੰਨੂ ਸਾਹਿਬ ਬਾਰੇ ਇੱਕ ਦੋ ਚੀਜ਼ਾਂ ਬਾਰੇ ਲੋਕਾਂ ਨੇ ਕਿਹਾ ਤਾਂ ਡਾਊਟ ਪਾਇਆ ਵੀ ਤੂੰ ਤੇਰੇ ਜਿਹੜੇ ਉਸਤਾਦ ਆ ਇੱਥੇ ਆਹ ਕਹਿੰਦੇ ਆ ਇੱਥੇ ਉਹ ਕਹਿੰਦੇ ਆ, ਮੈਨੂੰ ਜਦੋਂ ਕੋਈ ਡਾਊਟ ਲੈ ਗਿਆ ਮੈਂ ਪੰਨੂ ਸਾਹਿਬ ਨੂੰ ਕਾਲ ਕਰ ਲਈ, ਉਹਨਾਂ ਨਾਲ ਗੱਲ ਕਰ ਲਈ, ਜਦੋਂ ਉਹਨਾਂ ਨੇ ਮੈਨੂੰ ਦੱਸਿਆ ਤੇ ਮੇਰੇ ਸ਼ੰਕੇ ਸੀ ਸਾਰੇ ਦੂਰ ਹੋ ਗਏ। ਹੁਣ ਜਿਹੜੇ ਲੋਕ ਉਂਗਲਾਂ ਕਿੰਤੂ ਪਰੰਤੂ ਉਠਾਉਂਦੇ ਹੁੰਦੇ ਆ ਨਾ, ਉਹਨਾਂ ਨੇ ਕਿਤੇ ਅਸਲ ਚ ਨਾ ਤਾਂ ਮਿਲੇ ਹੁੰਦੇ ਇਹਨਾਂ ਨੂੰ, ਨਾ ਉਹਨਾਂ ਨੇ ਇਹਨਾਂ ਨਾਲ ਕਿਤੇ ਗੱਲ ਕਰੀ ਹੁੰਦੀ ਹੈ, ਨਾ ਕਿਤੇ ਇੱਕ ਸਕਾਲਰ ਬਣਨਾ ਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਜੋ ਸਕਾਲਰ ਸ਼ਬਦ ਤੁਹਾਡੇ ਨਾਲ ਜੁੜਦਾ ਨਾ, ਤੁਹਾਨੂੰ ਉਹਦੇ ਪਿੱਛੇ ਘਾਲਣਾ ਘਾਲਣੀ ਪੈਂਦੀ ਆ। ਤੇ ਹੁਣ ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਦੀ ਜੇ ਗੱਲ ਕਰੀਏ ਤਾਂ ਪੰਜਾਬੀ ਯੂਨੀਵਰਸਿਟੀ ਦੀ ਮੈਂ ਇੱਕ ਹੋਰ ਤੁਹਾਨੂੰ ਸੱਚਾਈ ਦੱਸਾਂ ਸਿੱਧੂ
ਸਾਹਿਬ,
ਪੰਜਾਬੀ ਯੂਨੀਵਰਸਿਟੀ ਇੱਕੋ ਇੱਕ ਯੂਨੀਵਰਸਿਟੀ ਹੈ ਜਿਹੜੀ ਭਾਸ਼ਾ ਦੇ ਆਧਾਰ ਤੇ ਬਣੀ ਹੋਈ ਹੈ, ਜਿਹਦੀ ਭਾਸ਼ਾ ਦੇ ਆਧਾਰ ਤੇ ਨਾਂ
ਦੂਜੀ ਹੈ, ਇੱਕ ਹੀਬਰੂ ਯੂਨੀਵਰਸਿਟੀ ਵੀ ਹੈ, ਮਤਲਬ ਦੋ ਹੀ ਯੂਨੀਵਰਸਿਟੀਆਂ।
ਹਾਂਜੀ, ਚਲੋ ਆਪਾਂ ਪੰਜਾਬ ਦੀ ਜੇ
ਇੰਡੀਆ ਦੀ ਗੱਲ ਕਰਦੇ
ਹਾਂ, ਪੰਜਾਬੀ ਯੂਨੀਵਰਸਿਟੀ ਹੈ, ਹਾਂ ਇੰਡੀਆ ਦੀ ਗੱਲ ਕਰਦੇ ਹਾਂ, ਪੰਜਾਬੀ ਯੂਨੀਵਰਸਿਟੀ ਹੈ, ਠੀਕ ਹੈ ਜੀ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੰਨੂ ਸਾਹਿਬ ਵੀ ਜਦੋਂ ਉਹਨਾਂ ਨੇ PhD ਕਰਨੀ ਸੀ ਨਾ, ਉਹ ਕਹਿੰਦੇ ਵੀ ਜਦੋਂ PhD ਕਰਨ ਵਾਸਤੇ ਆਪਦਾ ਪੇਪਰ ਭਰੇ ਵੀ ਮੈਂ PhD ਕਰਨੀ ਚਾਹੁੰਦਾ ਜੀ ਇਸ ਵਿਸ਼ੇ ਤੇ, ਤੇ ਕਹਿੰਦੇ ਮੈਨੂੰ ਮੇਲ ਆਈ, ਮੈਨੂੰ ਜਵਾਬ ਆਇਆ ਉਹਨਾਂ ਦੀ ਚਿੱਠੀ ਆਈ ਯੂਨੀਵਰਸਿਟੀ ਦੀ ਵੀ ਜੇ ਤੁਸੀਂ PhD ਕਰਨੀ ਚਾਹੁੰਦੇ ਹੋ ਤਾਂ ਉਹਦੇ ਵਿੱਚ ਸਿਰਫ ਤੇ ਸਿਰਫ ਤੁਸੀਂ ਇੰਗਲਿਸ਼ ਲੈਂਗੁਏਜ ਹੀ ਕਰ ਸਕੋਗੇ, ਹੋਰ ਲੈਂਗੁਏਜ ਦੇ ਵਿੱਚ ਤੁਹਾਨੂੰ PhD ਨਹੀਂ ਕਰ ਸਕਦੇ, ਇਹ ਸਾਡੀ ਸ਼ਰਤ ਆ ਇੱਥੇ। ਤੇ ਕਹਿੰਦੇ ਪੰਨੂ ਸਾਹਿਬ ਵਾਸਤੇ ਮੈਂ ਕਹਿੰਦਾ ਉਹ ਸ਼ਰਤ ਮੰਨ ਵੀ ਸਕਦਾ ਸੀ, ਦੁਨੀਆਂ ਮੰਨੀ ਜਾਂਦੀ ਸੀ, ਸਾਰੀ ਦੁਨੀਆਂ ਯੂਨੀਵਰਸਿਟੀ ਕਰੀ ਜੋ ਅਸੀਂ PhD ਕਰ ਰਹੀ ਸੀ, ਮੈਨੂੰ ਕੋਈ ਇੰਗਲਿਸ਼ ਦੀ ਪ੍ਰੋਬਲਮ ਵੀ ਨਹੀਂ ਸੀ, ਮੈਂ ਕਰ ਸਕਦਾ ਸੀ। ਪਰ ਕਹਿੰਦੇ ਵੀ ਮੈਨੂੰ ਲੱਗਿਆ ਨਹੀਂ ਸਮਾਂ ਇੱਥੇ ਸਟੈਂਡ ਲੈਣ ਦਾ, ਤੇ ਕਹਿੰਦੇ ਮੈਂ ਉਸੇ ਦਿਨ ਸਟੈਂਡ ਲੈ ਲਿਆ। ਇਹ ਗੱਲਾਂ ਅੱਜ ਦੀਆਂ ਨੀ, 1988 ਦਾ ਪੰਨੂ ਸਾਹਿਬ ਨੇ PhD ਕਰ ਲਈ ਸੀ, ਉਦੋਂ ਪਹਿਲਾਂ ਦੀ ਗੱਲ ਆ। ਤਾਂ ਉਹ ਕਹਿੰਦੇ ਮੈਂ ਸਟੈਂਡ ਲਿਆ, ਮੈਂ ਵਾਈਸ ਚਾਂਸਲਰ ਨੂੰ ਚਿੱਠੀ ਲਿਖੀ ਵੀ ਮੈਨੂੰ ਪੜ੍ਹ ਕੇ ਬੜਾ ਦੁੱਖ ਲੱਗਿਆ ਵੀ ਇੱਕ ਭਾਸ਼ਾ ਦੇ ਨਾਂ ਦੇ ਉੱਤੇ ਬਣੀ ਹੋਈ ਯੂਨੀਵਰਸਿਟੀ ਇਹ ਸ਼ਰਤ ਲਾਉਂਦੀ ਆ ਵੀ ਭਾਈ ਤੁਸੀਂ ਇੰਗਲਿਸ਼ ਚ ਹੀ ਕਰ ਸਕਦੇ ਹੋ, ਤਾਂ ਮੈਨੂੰ ਬੜਾ ਦੁੱਖ ਲੱਗਿਆ, ਬੜਾ ਚੰਗਾ ਲੱਗਦਾ ਜੇ ਭਾਸ਼ਾ ਦੇ ਨਾਂ ਦੇ ਉੱਤੇ ਯੂਨੀਵਰਸਿਟੀ ਇਹ ਲਿਖਦੀ ਵੀ ਇਸ ਯੂਨੀਵਰਸਿਟੀ ਚ ਜੇ ਤੁਸੀਂ PhD ਕਰਨੀ ਤਾਂ ਤੁਹਾਨੂੰ ਪੰਜਾਬੀ ਚ ਹੀ ਕਰਨੀ, ਪੰਜਾਬੀ ਤੁਹਾਡੇ ਲਈ ਲਾਜ਼ਮੀ ਆ। ਤੇ ਕਹਿੰਦੇ ਮੈਂ ਇਹ ਚਿੱਠੀ ਲਿਖ ਕੇ ਤੇ ਉਹਨਾਂ ਨੂੰ ਕਿਹਾ ਵੀ ਜੇ ਤਾਂ ਮੈਨੂੰ ਤੁਸੀਂ ਪੰਜਾਬੀ ਚ ਅਲਾਓ ਕਰੋਗੇ ਤਾਂ ਮੈਂ ਯੂਨੀਵਰਸਿਟੀ ਤੋਂ ਕਰਨੀ ਪਸੰਦ ਕਰੂੰਗਾ ਆਪਣੀ PhD, ਜੇ ਮੈਂ ਇੰਗਲਿਸ਼ ਚ ਕਰਨੀ ਆ ਨਾ ਤੇ ਜਾਂ ਮੈਂ ਹੋਰ ਭਾਸ਼ਾ ਚ ਕਰਨੀ ਆ ਫੇਰ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਨਹੀਂ ਕਦੇ ਵੀ ਕਰੂੰਗਾ, ਚਾਹੇ ਮੈਨੂੰ ਕਿਤੋਂ ਵੀ ਕਰਨੀ ਪਵੇ ਮੈਂ ਕਿਤੋਂ ਹੋਰ ਕਰੂੰਗਾ, ਸਿਰਫ ਇਸ ਲਈ ਵੀ ਆਪਦਾ ਰੋਸ ਜ਼ਾਹਰ ਕਰਨ ਲਈ। ਮੈਂ ਇਹ ਨਹੀਂ ਕਹਿੰਦਾ ਵੀ ਪੰਜਾਬੀ ਯੂਨੀਵਰਸਿਟੀ ਮਾੜੀ ਆ, ਪਰ ਮੈਂ ਆਪਦਾ ਰੋਸ ਜ਼ਾਹਰ ਕਰਨ ਲਈ ਕਿਸੇ ਹੋਰ ਯੂਨੀਵਰਸਿਟੀ ਤੋਂ ਜਾ ਕੇ PhD ਕਰੂੰਗਾ। ਕਹਿੰਦੇ ਮੈਂ ਇਹ ਲੈਟਰ ਲਿਖਿਆ ਜਦੋਂ ਉਸ ਟਾਈਮ ਦੇ ਵਿੱਚ ਇੱਕ ਸਟੂਡੈਂਟ ਜਦੋਂ ਇਹਦਾ ਲੈਟਰ ਲਿਖਦਾ ਤਾਂ ਤੁਸੀਂ ਹੁਣ ਆਪ ਸੋਚੋ ਵੀ ਉਹਨੂੰ ਕਿੰਨਾ ਡਰ ਹੋ ਸਕਦਾ, ਜਿੰਨਾ ਉਹ ਲੱਗਦਾ ਵੀ ਮੇਰੀ ਕੌਣ ਸੁਣੂ। ਪਰ ਯੂਨੀਵਰਸਿਟੀ ਨੂੰ ਉਹ ਜਿਹੜਾ ਲੈਟਰ ਸੀ ਉਸ ਲੈਟਰ ਨੇ ਯੂ ਟਰਨ ਮਰਵਾਇਆ ਤੇ ਅੱਜ ਉਹ ਪੰਜਾਬੀ ਯੂਨੀਵਰਸਿਟੀ ਆ ਜਿਹ ਚ ਪੰਨੂ ਸਾਹਿਬ ਪਹਿਲੇ ਪੰਜਾਬੀ ਚ PhD ਕਰਨ ਵਾਲੇ ਇਨਸਾਨ ਬਣੇ ਸਨ ਤੇ ਹੁਣ ਉਹ ਪੰਜਾਬੀ ਚ PhD ਮੁਹੱਈਆ ਕਰਵਾਉਂਦੀ ਆ ਉਹ ਯੂਨੀਵਰਸਿਟੀ। ਸੋ ਇਸ ਢੰਗ ਦੇ ਜਿਹੜੇ ਤੁਸੀਂ ਫੇਰ ਬਦਲ ਜਿਹੜੇ ਕਰ ਸਕਦਾ ਨਾ ਬੰਦਾ ਜਦੋਂ ਉਸ ਲੈਵਲ ਦੀ ਸੋਚ ਹੁੰਦੀ ਆ ਉਦੋਂ ਜਾ ਕੇ ਤੁਸੀਂ ਸਕਾਲਰ ਬਣਦੇ ਹੋ। ਤੇ ਜਦੋਂ ਸਕਾਲਰ ਬਣ ਜਾਂਦਾ ਨਾ ਮੈਂ ਹੈਰਾਨ ਆ ਸਕਾਲਰ ਦੀ ਜਿਹੜੀ ਪਛਾਣ ਕੀ ਹੁੰਦੀ ਆ, ਸਕਾਲਰ ਤੁਹਾਨੂੰ ਕਿਵੇਂ ਠਾਰਦਾ। ਰਣਮਾਰਗ ਗੁਰਦੁਆਰਾ ਸਾਹਿਬ ਦੇ ਵਿੱਚ ਪਰਸੋਂ ਚੌਥੇ ਲੈਕਚਰ ਚੱਲ ਰਿਹਾ ਸੀ, ਬਹੁਤ ਸਾਰੇ ਲਿਸਨਰ ਵੀ ਸੁਣ ਰਹੇ ਆ ਤੇ ਉਹਨਾਂ ਨੂੰ ਵੀ ਇਹ ਲੈਕਚਰ ਦਾ ਅੱਖਰ ਯਾਦ ਹੋਊਗਾ, ਠੀਕ ਆ। ਹੁਣ ਸਾਡੇ ਇੱਕ ਸੋਚ ਡਿਵੈਲਪ ਕਰ ਦਿੱਤੀ ਆ ਸਾਡੇ ਚ ਕਈ ਥਾਵਾਂ ਦੇ ਉੱਤੇ ਵੀ ਅਸੀਂ ਥੋੜੀ ਜਿਹੀ ਕਈ ਥਾਵਾਂ ਤੇ ਲੀਕ ਖਿੱਚ ਦਿੰਦੇ ਹਾਂ ਕਿਸੇ ਮਾਮਲੇ ਚ ਥੋੜੇ ਜੇ ਕੱਟੜ ਹੋ ਜਾਂਦੇ ਆ। ਪਰ ਜਿਹੜਾ ਬੰਦਾ ਇੱਕ ਸਕਾਲਰ ਆ ਉਹਨੂੰ ਪਤਾ ਹੁੰਦਾ ਵੀ ਮੈਂ ਗੱਲਾਂ ਨੂੰ ਕਿਵੇਂ ਕਰਨਾ ਤੇ ਕਿਹਨੂੰ ਕਿੱਥੇ ਕ੍ਰੈਡਿਟ ਦੇਣਾ ਤੇ ਕਿਹਨੂੰ ਕਿੱਥੇ ਸੈੱਟ ਕਰਨਾ, ਕਿਉਂਕਿ ਉਹਨਾਂ ਦੀ ਪਾਲਿਸੀ ਹੁੰਦੀ ਆ ਇੱਕ ਬਲੈਕ ਐਂਡ ਵਾਈਟ ਪਾਲਿਸੀ। ਤੁਸੀਂ ਹੈਰਾਨ ਹੋਵੋਗੇ ਇਹੋ ਜਿਹੇ ਗੁਰੂ ਘਰ ਦੇ ਵਿੱਚ ਰੈਨਮਾਰਕ ਦੇ ਵਿੱਚ ਉਹਨਾਂ ਸੰਗਤ ਦੇ ਮੂਹਰੇ ਜਿਹੜੀ ਸੰਗਤ ਕੁਝ ਇੱਕ ਨਾਂ ਸੁਣਨੇ ਵੀ ਨਹੀਂ ਚਾਹੁੰਦੀ ਕਦੇ ਵੀ, ਉਹਨਾਂ ਨਾਵਾਂ ਦੇ ਨਾਂ ਆਉਣ ਨਾਲ ਹੀ ਨਫ਼ਰਤ ਹੋ ਜਾਂਦੀ ਆ। ਪਰ ਪੰਨੂ ਸਾਹਿਬ ਨੇ ਇਕੱਲੇ ਇਕੱਲੇ ਉਸ ਨਾਂ ਦਾ ਵੀ ਜ਼ਿਕਰ ਕਰਿਆ ਤੇ ਉਹਨਾਂ ਦੀ ਤਾਰੀਫ਼ ਵੀ ਕੀਤੀ ਤੇ ਉਹਨਾਂ ਦੀ ਬਣਦੀ ਹੋਈ ਜਿੱਥੇ ਉਹਨਾਂ ਦੇ ਗਲਤ ਸੀ ਉਹਨਾਂ ਨੂੰ ਗਲਤ ਵੀ ਕਿਹਾ ਤੇ ਸਾਰਿਆਂ ਨੇ ਬੜੀ ਖੁਸ਼ ਹੋ ਕੇ ਸੁਣਿਆ ਤੇ ਐਂਡ ਤੇ ਇਹ ਕਿਹਾ, ਬਹੁਤ ਸਾਰੇ ਲੋਕ ਮੈਨੂੰ ਪਰਸਨਲ ਮਿਲੇ ਕਹਿੰਦੇ ਯਾਰ ਵੀ ਸਾਨੂੰ ਤਾਂ ਐਂ ਡਰਾਇਆ ਹੋਇਆ ਸੀ ਵੀ ਵਿਦਵਾਨ ਜਿਹੜੇ ਹੁੰਦੇ ਆਏ ਹੁੰਦੇ ਆਏ ਹੁੰਦੇ ਤੇ ਨਜ਼ਾਰਾ ਹੀ ਆ ਗਿਆ ਸੁਣ ਕੇ। ਸੋ ਇਹ ਹੁੰਦੀ ਹੈ ਇੱਕ ਸਕਾਲਰ ਨੂੰ ਨੌਲੇਜ ਤੇ ਕਿੰਨਾ ਉਹਨੇ ਉਹ ਗਿਆਨ ਇਕੱਠਾ ਕਰਿਆ ਨਾ ਫੇਰ ਉੱਥੇ ਤੱਕ ਪਹੁੰਚਿਆ।
ਮਿੰਟੂ ਜੀ ਤੁਸੀਂ ਕਹਿੰਦੇ ਨਾ ਵੀ ਸਕਾਲਰ ਦੀ ਪਛਾਣ ਯੂਨੀਵਰਸਿਟੀ ਵਾਲੇ ਕਰ ਲੈਂਦੇ ਆ ਤੇ ਮੇਰੇ ਨਾਲ ਵੀ ਇੱਦਾਂ ਵਾਕਿਆ ਹੋਇਆ ਸੀਗਾ। ਤੁਹਾਨੂੰ ਪਤਾ ਮੈਂ ਉਦਾਂ ਤਾਂ ਟੈਕਨੀਕਲੀ ਤਾਂ 12ਵੀਂ ਪਾਸ ਹੀ ਆ, ਪਰ ਜਦੋਂ ਮੈਨੂੰ ਉਹਨੇ ਸੱਦਿਆ ਵੀ 2 ਦਿਨ ਉਹਨੇ ਮੈਨੂੰ ਭੁਲੇਖੇ ਨਾਲ ਜਾਂ ਕਹਿ ਲਓ ਕਿ ਪਛਾਣ ਉਹਨਾਂ ਨੇ ਅਸੀਂ ਅੰਦਰੋਂ ਦੇਖ ਲਿਆ ਵੀ ਇਹ ਡਾਕਟਰ ਦੇ ਲਾਇਕ ਹੈ, ਫਿਰ ਮੈਨੂੰ ਉਹਨੇ ਡਾਕਟਰ ਦੀ ਉਪਾਧੀ ਉਦੋਂ ਦੀ ਦਿੱਤੀ ਹੋਆ। ਮੇਰਾ ਖਿਆਲ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਹਿਲਾ ਇਹੋ ਜਿਹਾ ਡਾਕਟਰ ਹੋਊਗਾ ਜਿਹੜਾ ਬਿਨਾਂ PhD ਕੀਤੇ ਦੇ ਡਾਕਟਰ ਬਣਿਆ। ਲੈ ਤੁਸੀਂ ਮਿਸ ਕਰ ਗਏ ਪ੍ਰੋਗਰਾਮ, ਮੇਰੇ ਤਾਂ ਫੋਟੋਆਂ ਪਈਆਂ, ਮੈਨੂੰ ਤਾਂ ਉਹਨੇ ਲਿਖਿਆ ਸੀ ਡਾਕਟਰ ਅਮਨਦੀਪ ਸਿੰਘ ਸਿੱਧੂ ਆਸਟ੍ਰੇਲੀਆ ਤੋਂ ਆਏ, 2 ਦਿਨ ਇਹੀ ਅਨਾਊਂਸਮੈਂਟਾਂ ਕਰੀ ਗਿਆ, ਮੈਂ ਮਿੰਨਤਾਂ ਕਰੀ ਜਾਵਾਂ 2-3 ਪ੍ਰੋਫੈਸਰਾਂ ਦੀਆਂ, ਤੇ ਮੈਂ ਕਿਹਾ ਮੈਂ ਡਾਕਟਰ ਨਹੀਂ ਹੈਗਾ। ਉਹ ਕਹਿੰਦਾ ਜੀ ਇੱਥੇ ਕੋਈ ਡਾਕਟਰ ਨਹੀਂ ਹੈਗਾ, ਚੱਲੀ ਜਾਣ ਦਿਓ, ਹਨਾ। ਤੇ ਮੈਂ ਕਿਹਾ ਹੁਣ ਇੱਥੇ ਇੰਨੇ ਪ੍ਰੋਫੈਸਰ ਆਏ ਵੱਡੇ ਵੱਡੇ, ਮੈਂ ਕਿਹਦੇ ਕਿਹਦੇ ਕੋਲ ਜਾ ਕੇ ਮਾਫੀ ਆਵਾਂ, ਮੈਂ ਉਹ ਜਿਹਦੇ ਕੋਲ ਮੈਂ ਕਹਾਂਗਾ ਕਹਿੰਦੇ ਇਹ ਤਾਂ ਜੀ ਤੁਹਾਡਾ ਬੜੱਪਣ ਹੈ, ਤੁਸੀਂ ਮੰਨਦੇ ਹੀ ਨਹੀਂ ਹੈਗੇ, ਹਨਾ। ਉਹ ਸਮਝ ਜਾਣੇ ਹੋਰ ਪਾਸੇ ਨੂੰ ਲਈ ਜਾਣ, ਉਹ ਮੈਂ ਕਿਹਾ ਮੈਂ ਡਾਕਟਰ ਨਹੀਂ ਹੈ। ਉਹ ਨਹੀਂ ਨਹੀਂ ਕਹਿੰਦੇ ਅਸੀਂ ਕੋਈ ਵੀ ਨਹੀਂ ਡਾਕਟਰ, ਸਿੱਧੂ ਸਾਹਿਬ ਡਾਕਟਰ ਸਾਹਿਬ ਛਕੋ ਤੁਸੀਂ ਬੈਠੋ ਗੱਲਾਂ ਕਰੋ, ਹਨਾ। ਉਹ ਮੈਨੂੰ ਹੋਰ ਮਹਾਨ ਬਣਾਈ, ਮੇਰੇ ਨਾਲ ਬਿੱਲੂ ਬੱਕਰੇ ਵਾਲੀ ਹੋਈ, ਇਹ ਕਤਲ ਮੈਂ ਨਹੀਂ ਕੀਤਾ ਜੀ, ਮੈਂ ਕੀਤਾ। ਬੰਦਾ ਮੈਂ ਮਾਰਿਆ ਉਹ ਮੰਨਣ ਨਾ ਤੇ ਉਹ ਸੱਚੀ ਮੇਰੇ ਨਾਲ ਏਦਾਂ ਵੀ ਉਹ ਸਰਬਜੀਤ ਨੇ ਫੋਟੋਆਂ ਖਿੱਚੀਆਂ ਕਹਿੰਦਾ ਹੁਣ ਕਹਿੰਦਾ ਆਪਾਂ ਪੰਜਾਬੀ ਯੂਨੀਵਰਸਿਟੀ ਵਾਲੇ ਭੱਜਣ ਨੀ ਦੇਣੇ ਹੁਣ ਤੈਨੂੰ ਇਹਨਾਂ ਤੋਂ ਡਾਇਰੈਕਟਰੀ ਲੈ ਕੇ ਦਵਾਣੀ ਆ ਖੈਰ ਐਨੀਵੇ ਤੇ ਉਹ ਮੈਨੂੰ ਹੁਣ ਯੋਗੀ ਨੇ ਚੇਤੇ ਕਰਾਇਆ ਯੋਗੀ ਕੁਮਾਰ ਨੇ ਕਹਿੰਦਾ ਮੈਨੂੰ ਚੇਤੇ ਆ ਕਹਿੰਦੇ ਜਦੋਂ ਤੁਹਾਨੂੰ ਕਹਿੰਦੇ ਪੰਜਾਬੀ ਯੂਨੀਵਰਸਿਟੀ ਡਾਇਰੈਕਟਰੇਟ ਮਿਲ ਗਈ ਸੀਗੀ ਬਿਨਾਂ ਕੀਤੀਆਂ ਤੋਂ ਉਹ ਮੈਂ ਕੀਤੀ ਉਹ ਤਾਂ ਡਾਇਰੈਕਟਰੇਟ ਹੈਗੀ ਆ ਮੈਂ ਤਾਂ ਮਾਣ ਹੀ ਨੀ ਕਰਦਾ ਬਹੁਤਾ ਮੈਂ ਤਾਂ ਹਿਡਨ ਕੀਤੀ ਸੀਗੀ ਸਾਡੇ ਘਰੇ ਕਲੇਸ਼ ਪੈ ਗਿਆ ਸੀਗਾ ਮੇਰਾ ਡੈਡੀ ਕਹਿੰਦਾ ਹੋਰ ਦੱਸ ਦੇ ਕਿਹੜੇ ਕਿਹੜੇ ਚੰਦ ਚੜਾਏ ਹੋ ਪੜਾਇਆ ਤਾਂ ਤੈਨੂੰ ਕਹਿੰਦਾ ਭੇਜਿਆ ਤਾਂ ਆਰਕੀਟੈਕਚਰ ਕਹਿੰਦੀ ਤੂੰ ਪੀ ਐਚ ਡੀ ਕਰਿਆ ਤੇ ਹੋਰ ਵੀ ਦੱਸ ਦੇ ਮੇਰੀ ਘਰ ਵਾਲੀ ਕਰੀ ਜਾਵੇ ਮੇਥੋਂ ਜੀ ਲੁਕਾਉਣੇ ਆ ਤੁਸੀਂ ਮੈਂ ਤੁਹਾਨੂੰ ਹਰ ਗੱਲ ਦੱਸਦੀ ਆ ਤੁਸੀਂ ਮੇਥੋਂ ਐਡੀ ਵੱਡੀ ਗੱਲ ਲੁਕੋ ਰੱਖੀ ਉਹ ਮੈਂ ਹੁਣ ਪੰਨੂ ਸਾਹਿਬ ਨਾਲ ਇਤਰਾਜ ਕਰਨਾ ਵੀ ਸਾਡੇ ਘਰੇ ਤਾਂ ਤੁਸੀਂ ਚਿੱਤਰ ਸੱਟ ਦਿੱਤਾ ਪੰਜਾਬੀ ਯੂਨੀਵਰਸਿਟੀ ਵਾਲਿਆਂ ਨੇ ਹਰਦੀਪ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹਰਜਿੰਦਰ ਸਿੰਘ ਘੁੰਮਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਕਹਿੰਦੇ ਪੰਨੂ ਜੀ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਹੈ ਜੀ ਤੇ ਪੰਨੂ ਸਾਹਿਬ ਚਲਦੀ ਫਿਰਦੀ ਲਾਇਬ੍ਰੇਰੀ ਹਨ ਸੋ ਮਿੰਟੂ ਜੀ ਮਾਤਾ ਜੀ ਦਾ ਹਾਲ ਪੁੱਛ ਰਹੇ ਨੇ ਬਾਕੀ ਸਾਰੇ ਸਰੋਤੇ ਵੀ ਪੁੱਛਦੇ ਹੋਣੇ ਉਹਨਾਂ ਦੇ ਮਨ ਚ ਵੀ ਹੋਊਗੀ ਗੱਲ
ਨੌ ਵਾਰ ਨੌ ਜੀ ਚੜ੍ਹਦੀ ਕਲਾ ਚ ਤੇ ਬੜੀ ਤੇਜ਼ੀ ਨਾਲ ਰਿਕਵਰੀ ਕਰ ਰਹੇ ਜੀ ਤੇ ਸਾਰਿਆਂ ਦੇ ਦੁਆਵਾਂ ਲਈ ਧੰਨਵਾਦ ਜੀ
ਜੀ ਜੀ ਹਾਂਜੀ ਤੇ ਤੁਹਾਡਾ ਜਿਹੜਾ ਹਾਲ ਚਾਲ ਹੈ ਉਹ ਵੀ ਆਪਾਂ ਹੁਣ ਬਾਅਦ ਚ ਪੁੱਛਾਂਗੇ ਤੁਹਾਡਾ ਤਾਂ ਪੁੱਛਿਆ ਨੀ ਸੰਗਤਰਿਆਂ ਦਾ ਪੁੱਛ ਕੇ ਹਟ ਗਏ ਤੇ ਪਿੰਡੂ ਆਸਟ੍ਰੇਲੀਆ ਦੀ ਵੀ ਗੱਲਾਂ ਕਰਨੀਆਂ ਹੋਰ ਕਈ ਮਸਲੇ ਨੇ ਮਿੰਟੂ ਜੀ ਪੋਲੀਟਿਕਸ ਦੀਆਂ ਵੀ ਆਪਾਂ ਗੱਲਾਂ ਕਰਾਂਗੇ ਤਾਂ ਏਦਾਂ ਕਰਦੇ ਹਾਂ ਕਿ ਇੱਕ ਰਿਕੁਐਸਟ ਵੀ ਆਈ ਹੋਈ ਆ ਉਹ ਗੀਤ ਆਪਾਂ ਲਾ ਲਈਏ ਬ੍ਰੇਕ ਤੋਂ ਬਾਅਦ ਫਿਰ ਆਪਾਂ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਮਸਲੇ ਖਬਰਾਂ ਤੇ ਝਾਤੀ ਮਾਰਾਂਗੇ ਜੁੜੇ ਰਹੋ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਨਾਲ ਹਰਮਨ ਰੇਡੀਓ ਨਾਲ
ਜੱਟੀ ਦੀਆਂ ਅੱਖਾਂ ਚ ਗੁਲਾਬ ਨੱਚਦਾ ਜਿਵੇਂ ਪਰਦੇਸੀ ਦੇ ਪੰਜਾਬ ਨੱਚਦਾ ਉਹ ਜੱਟੀ ਦੀਆਂ ਅੱਖਾਂ ਚ ਗੁਲਾਬ ਨੱਚਦਾ ਜਿਵੇਂ ਪਰਦੇਸੀ ਦੇ ਪੰਜਾਬ ਨੱਚਦਾ ਉਹਨੇ ਤਾਂ ਸੁਪਨੇ ਦੇ ਵਿੱਚ ਆਣ ਕੇ ਮੇਰੇ ਪਿੰਡ ਵਾਲਾ ਰਾਹ ਪੁੱਛਦੀ ਮੇਰੇ ਪਿੰਡ ਵਾਲਾ ਰਾਹ ਪੁੱਛਦੀ ਉਹ ਉਹਨੂੰ ਜੱਟ ਨਾਲ ਪਿਆਰ ਹੋ ਗਿਆ ਕੁੜੀ ਮਹਿੰਦੀਆਂ ਦੇ ਭਾ ਪੁੱਛਦੀ ਉਹ ਉਹਨੂੰ ਜੱਟ ਨਾਲ ਪਿਆਰ ਹੋ ਗਿਆ ਕੁੜੀ ਮਹਿੰਦੀਆਂ ਦੇ ਭਾ ਪੁੱਛਦੀ ਉਹ ਉਹਨੂੰ ਜੱਟ ਨਾਲ ਪਿਆਰ ਹੋ ਗਿਆ ਕੁੜੀ ਮਹਿੰਦੀਆਂ ਦੇ ਭਾ ਪੁੱਛਦੀ ਦੇ ਰੰਗ ਗੂੜੇ ਹੋ ਗਏ ਨੇ ਹੁਣ ਮੁੱਖੜੇ ਤੇ ਲਾਲੀ ਦਾ ਵਧਾ ਹੋ ਗਿਆ ਕੱਚੀ ਨੀਂਦੇ ਉੱਠਦੀ ਏ ਅੱਖ ਦੱਸਦੀ ਸੁਪਨੇ ਚ ਜਾਪਦਾ ਵਿਆਹ ਹੋ ਗਿਆ ਮੈਂ ਦੱਸੋ ਲਹਿੰਗਾ ਪਾਵਾਂ ਕਿਹੜੇ ਰੰਗ ਦਾ ਦੱਸੋ ਲਹਿੰਗਾ ਪਾਵਾਂ ਕਿਹੜੇ ਰੰਗ ਦਾ ਸਹੇਲੀ ਤੋਂ ਸਲਾਹ ਪੁੱਛਦੀ ਓਏ ਉਹਨੂੰ ਜੱਟ ਨਾਲ ਪਿਆਰ ਹੋ ਗਿਆ ਕੁੜੀ ਮਹਿੰਦੀਆਂ ਦੇ ਭਾ ਪੁੱਛਦੀ ਓਏ ਉਹਨੂੰ ਜੱਟ ਨਾਲ ਪਿਆਰ ਹੋ ਗਿਆ ਕੁੜੀ ਮਹਿੰਦੀਆਂ ਦੇ ਭਾ ਪੁੱਛਦੀ
ਉਹ ਕਿਸੇ ਸ਼ੀਸ਼ਿਆਂ ਦਾ ਵੈਲ ਲੁੱਟਿਆ ਉਹ ਕਿਸੇ ਸ਼ੀਸ਼ਿਆਂ ਦਾ ਵੈਲ ਲੁੱਟਿਆ ਬਦਾਮੀ ਰੰਗੀ ਪੱਗ ਵਾਲਿਆ ਬਦਾਮੀ ਰੰਗੀ ਪੱਗ ਵਾਲਿਆ ਜੜ ਤੋਂ ਹੀ ਪੱਟ ਛੁੱਟਿਆ ਆਣੀਆਂ ਜੜ ਤੋਂ ਹੀ ਪੱਟ ਛੁੱਟਿਆ
ਅੱਖਾਂ ਦੇ ਨਾਲ ਜਦੋਂ ਤੱਕਿਆ ਤੱਕਣੀ ਦੇ ਨਾਲ ਕੁੜੀ ਠੱਗ ਹੋ ਗਈ ਵੈਸੇ ਤਾਂ ਕੁਆਰੀਆਂ ਨੇ ਸਭ ਹਾਨਣਾ ਉਹਨੂੰ ਇੰਜ ਲੱਗਦਾ ਅਲੱਗ ਹੋ ਗਈ ਕਿਉਂ ਬੇਚੈਨੀ ਨਾ ਸਮਾਂ ਲੰਘਦਾ ਬੇਚੈਨੀ ਨਾ ਸਮਾਂ ਲੰਘਦਾ ਗੱਲ ਬੇਵਜਾ ਪੁੱਛਦੀ ਉਹ ਉਹਨੂੰ ਜੱਟ ਨਾ ਪਿਆਰ ਹੋ ਗਿਆ ਕੁੜੀ ਮਹਿੰਦੀਆਂ ਦੇ ਭਾ ਪੁੱਛਦੀ ਉਹਨੂੰ ਜੱਟ ਨਾਲ ਪਿਆਰ ਹੋ ਗਿਆ ਕੁੜੀ ਮਹਿੰਦੀਆਂ ਦੇ ਭਾ ਪੁੱਛਦੀ
ਬਿਜ਼ਨਸ ਅਕਾਊਂਟਿੰਗ ਐਂਡ ਟੈਕਸੇਸ਼ਨ ਚ ਪ੍ਰੋਬਲਮ ਆ ਰਹੀ ਹੈ ਤਾਂ ਟੈਨਸ਼ਨ ਨਾ ਲਓ ਕਿਉਂਕਿ ਤੁਹਾਡੀ ਟੈਨਸ਼ਨ ਦਾ ਇੱਕੋ ਹੀ ਹੈ ਸੋਲੂਸ਼ਨ ਕੇਪੀਜੀ ਟੈਕਸੇਸ਼ਨ ਅੱਜ ਹੀ ਵਿਜ਼ਿਟ ਕਰੋ ਸ਼ਾਪ ਨੰਬਰ 40 ਲੈਵਲ 1 15-23 Langone Street, Deninog. Yeah, Office 107, Level 1, 21 Elgar Road, Dedimud. 13-15 Venwick Street, Geelong. Yeah, 37 Interlink Drive, Draggybird. For more information, call 1300 KP Tax or log on to kpgtaxation.com.au.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid immigration and education services jis vich migration sambandhi kise vi tarah de sawal da jawab tusi le sakoge so sunna na bhulna har mangalwar amardeep kaur naal sham 7 baje to 8 baje tak program migration matters
tax return bharan te apne business de account taiyar karan di chinta chhaddo eh zimmewari le rahe han apne punjabi bhra ssk accountants wale ਇਸ ਤੋਂ ਬਿਨਾ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲਓ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0288590377 ਤੇ।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ, ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਿਠਾਈਆਂ। ਜੀ ਹਾਂ, MD ਸਪਾਈਸਿਸ, ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਿਠਾਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 8628 Pittwater Road, DY, New South Wales, ਸੰਪਰਕ ਨੰਬਰ 8959-4351 ਤੇ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ, 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਜੀ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਮਿੰਟੂ ਬਰਾੜ ਜੀ ਮੇਰੇ ਨਾਲ ਰਿਵਰਲੈਂਡ ਤੋਂ ਸ਼ਾਮਲ ਨੇ ਸੋ ਮਿੰਟੂ ਜੀ ਪ੍ਰੋਗਰਾਮ ਦੇ ਵਿਚ ਇਕ ਵਾਰੀ ਫੇਰ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਵੀ ਤੇ ਕੁਛ ਖਬਰਾਂ ਤੇ ਝਾਤੀ ਮਾਰਨੀ ਆ ਤੇ ਕੱਲ ਵੀ ਆਪਾਂ ਗੱਲ ਕੀਤੀ ਸੀ ਅਦਾਨੀ ਕੋਲ ਮਾਈਨ ਚਾਰਮਾਈਕਲ ਕੋਲ ਮਾਈਨ ਜਿਹੜੀ ਨਾਰਥ ਕੁਈਨਜ਼ਲੈਂਡ ਦੇ ਵਿਚ ਹੋਣੀ ਸੀ ਕਾਫੀ 6-7 ਸਾਲ ਬਲੌਕ ਕਰ ਰੱਖਿਆ ਪਰ ਇਹ ਇਲੈਕਸ਼ਨਾਂ ਤੋਂ ਬਾਅਦ 2 ਹਫ਼ਤਿਆਂ ਦੇ ਵਿਚ ਕੁਈਨਜ਼ਲੈਂਡ ਗਵਰਨਮੈਂਟ ਨੇ ਅਪਰੂਵ ਕਰਤਾ ਮਤਲਬ ਇਸ ਪ੍ਰੋਸੈਸ ਨੂੰ ਮੈਂ ਇਹ ਨਹੀਂ ਕਹਿੰਦਾ ਕਿਉਂ ਕੀਤਾ ਜਾਂ ਕਿਉਂ ਨਹੀਂ ਕੀਤਾ ਵੀ 7 ਸਾਲ ਇਹਦਾ ਮਤਲਬ ਅੜਕਾ ਸੋ ਬਣ ਕੇ ਬੈਠੇ ਰਹੇ ਲੋਕ
ਜੀ ਜੀ ਬਿਲਕੁਲ ਅੱਜ ਵੀ ਮੈਂ ਕੱਲ ਵੀ ਕੜਿੱਕਾ ਸਾਹਿਬ ਦੀ ਫੋਟੋ ਖਿੱਚੀ ਸੀ ਜੀ ਪਰਸੋਂ ਦੀ ਗੱਲ ਆ ਪਾਰਲੀਮੈਂਟ ਹਾਊਸ ਜਾਣ ਦਾ ਮੌਕਾ ਮਿਲਿਆ ਤਾਂ ਪਾਰਲੀਮੈਂਟ ਦੇ ਬਾਹਰ ਨਾ ਚਾਰ ਪੰਜ ਬੱਚੇ ਕਿਸੇ ਸਕੂਲ ਦੇ ਬੱਚੇ ਸੀ ਤੇ ਕੁਝ ਇੱਕ ਬੋਰਡ ਲਾ ਕੇ ਨਾ ਸਟ੍ਰਾਈਕ ਤੇ ਬੈਠੇ ਸਨ ਬੜੀ ਚੁੱਪ ਕਰੇ ਮੈਂ ਉਹਨਾਂ ਨੂੰ ਸਵਾਲ ਜਵਾਬ ਵੀ ਕੀਤੇ ਤੇ ਉਹਨਾਂ ਦਾ ਇੱਕ ਬੋਰਡ ਜਿਹੜਾ ਸੀਗਾ ਉਹ ਲਿਖ ਰੱਖਿਆ ਸੀ ਸਟੌਪ ਅਡਾਨੀ
ਅੱਛਾ
ਤਾਂ ਉਹ ਹਾਂਜੀ ਉਹ ਕਲਾਈਮੇਟ ਕੰਟਰੋਲ ਦੇ ਲਈ ਇੱਕ ਸਕੂਲ ਲੜੀਵਾਰ ਹੜਤਾਲ ਤੇ ਸਾਊਥ ਆਸਟ੍ਰੇਲੀਆ ਦੀ ਪਾਰਲੀਮੈਂਟ ਮੂਹਰੇ ਬੈਠਾ ਤੇ ਉਹ ਕਹਿ ਰਿਹਾ ਵੀ ਅਡਾਨੀ ਨੂੰ ਸਪੋਰਟ ਜਿਹੜੇ ਸਟੌਪ ਕਰੋ ਇਸ ਚੀਜ਼ ਉੱਤੇ ਤੇ ਮੈਂ ਜੇ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਵੀ ਸਾਡੇ ਵਾਤਾਵਰਨ ਨੂੰ ਸਾਰੇ ਚੀਜ਼ ਨੂੰ ਬਹੁਤ ਜ਼ਿਆਦਾ ਨੁਕਸਾਨ ਦੇਊਗਾ ਉਹ ਤਾਂ ਆਪਦਾ ਬੈਨੀਫਿਟ ਲੈ ਕੇ ਤੁਰ ਜੂਗਾ ਸਾਨੂੰ ਕਿ ਉਹਦਾ ਮਿਲੂਗਾ ਤਾਂ ਇਸ ਕਰਕੇ ਜਿਹੜੀ ਵਿਰੋਧ ਦਾ ਸੰਘ ਜਨਤਾ ਦੇ ਵਿਚ ਆ ਉਹ ਹੈਗੀ ਆ ਭਾਵੇਂ ਸਰਕਾਰਾਂ ਨੇ ਦੇਤਾ ਇਹ ਵੱਖਰੀ ਗੱਲ ਆ ਵੀ ਵਿਰੋਧ ਤਾਂ ਕਿਹੜੀ ਪਾਰਟੀ ਕਰ ਰਹੀ ਆ ਮੈਂ ਉਹ ਉਹਨਾਂ ਨੂੰ ਪੁੱਛਿਆ ਵੀ ਬੱਚਿਆਂ ਨੂੰ ਵੀ ਤੁਸੀਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋ ਕਹਿੰਦੇ ਨਹੀਂ ਅਸੀਂ ਕਿਸੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਸਕੂਲ ਦੇ ਬੱਚੇ ਆ ਸਾਡੇ ਸਕੂਲ ਸਾਡਾ ਸਕੂਲ ਚਾਹੁੰਦਾ ਵੀ ਅਸੀਂ ਆਸਟ੍ਰੇਲੀਆ ਦੇ ਇਨਵੋਲਵਮੈਂਟ ਨੂੰ ਬਚਾਈਏ
ਨਹੀਂ ਪਰ ਮਿੰਟੂ ਜੀ ਉਹ ਤਾਂ ਮੈਂ ਸਮਝਦਾ ਵੀ ਟੀਚਰ ਜਿਹੜੇ ਨੇ ਉਹਨਾਂ ਦੀ ਕਿਤੇ ਨਾ ਕਿਤੇ ਸੋਚ ਹੋਏਗੀ ਪਰ ਨਾਰਥ ਕੁਈਨਜ਼ਲੈਂਡ ਦੀ ਇਹ ਇੱਕ ਮਾਈਨ ਆ ਹੋਰ ਕਿੰਨੀਆਂ ਖੁੱਲਦੀਆਂ ਨੇ ਵੈਸਟਰਨ ਆਸਟ੍ਰੇਲੀਆ ਦੇ ਵਿਚ ਉਹਨਾਂ ਦਾ ਵਿਰੋਧ ਕਿਉਂ ਨਹੀਂ ਹੋ ਰਿਹਾ
ਬਿਲਕੁਲ ਜੀ ਇਹ ਜਿਹੜੀਆਂ ਲੰਮੀ ਟਾਈਮ ਤੇ ਜੋ ਸੋਚਦੇ ਆ ਨਾ ਉਦੋਂ ਇਹ ਚੀਜ਼ਾਂ ਗੱਲਾਂ ਸਾਹਮਣੇ ਆਉਂਦੀਆਂ ਪਰ ਮੈਂ ਕੱਲ ਜਿਹੜੀ ਇੱਕ ਵਿਰੋਧ ਤਾਂ ਇੰਡੀਆ ਦੇ ਵਿਚੋਂ ਵੀ ਦੇਖ ਰਿਹਾ ਸੀ ਵੀ ਕੋਲੇ ਦੇ ਗਏ ਖਾਸ ਕਰਕੇ ਜਿਹੜੀ ਕੋਲੇ ਦੀਆਂ ਮਾਈਨਾਂ ਤਾਂ ਉਹਨਾਂ ਦੇ ਜਿਹੜੇ ਅੰਕੜੇ ਕੱਲ ਇੱਕ ਡਾਕਟਰ ਪੇਸ਼ ਕਰ ਰਹੇ ਸਨ ਤੇ ਉਹ ਅੰਕੜੇ ਦੱਸ ਰਹੇ ਸੀ ਵੀ ਪੰਜਾਬ ਦੇ ਵਿਚ ਇਸ ਟਾਈਮ 9 ਜਿਹੜੇ ਥਰਮਲ ਪਲਾਂਟ ਆ ਜੀ ਤੇ 9 ਥਰਮਲ ਪਲਾਂਟ ਦੇ ਵਿਚ ਜਿੰਨੇ ਉਹਨਾਂ ਨੇ ਦੱਸਿਆ ਸੀ ਖਣੀ 22 ਤੋਂ ਖਣੀ 25 ਗੱਡੀਆਂ ਜਿਹੜੀਆਂ ਟ੍ਰੇਨਾਂ ਜਿਹੜੀਆਂ ਕੋਲੇ ਦੀਆਂ ਹਰ ਮਹੀਨੇ ਆਉਂਦੀਆਂ ਤੇ ਉਹਨਾਂ ਦੀ ਜਿਹੜੀ ਜਿਹੜਾ ਉਹ ਕੋਲਾ ਬਲਦਾ ਗਾ ਉਹਦਾ ਜਿਹੜਾ 25% ਜਿਹੜੀ ਉਹਦੀ ਵੇਸਟੇਜ ਪੈਦਾ ਹੁੰਦੀ ਆ
ਹਾਂਜੀ
ਮੰਨ ਲਓ ਜੇ 22 ਗੱਡੀਆਂ ਤਾਂ 5 ਗੱਡੀਆਂ ਵੇਸਟੇਜ ਜਿਹੜੀ ਬਣਦੀ ਆ ਤੇ ਉਹ 5 ਗੱਡੀਆਂ ਤਾਂ ਵਾਪਸ ਜਾਂਦੀਆਂ ਨੀ ਵਾਪਸ ਤਾਂ ਖਾਲੀਆਂ ਜਾਂਦੀਆਂ ਤੇ ਉਧਰੋਂ 22 ਗੱਡੀਆਂ ਆਈ ਜਾਂਦੀਆਂ ਸੋ ਉਹ ਜਿਹੜੇ ਲੋਕ ਪੁੱਛ ਰਹੇ ਆ ਵੀ ਜਿਹੜੀਆਂ ਕੋਲ ਦੇ ਸਹਾਰੇ ਤੁਸੀਂ ਚਲਾਉਣਾ ਚਾਹੁੰਦੇ ਹੋ ਜਾਂ ਕੋਲੇ ਦੇ ਸਹਾਰੇ ਕਰਨਾ ਚਾਹੁੰਦੇ ਹੋ ਸਭ ਤੋਂ ਵੱਡਾ ਪ੍ਰਦੂਸ਼ਣ ਕੋਲਾ ਇਸ ਟਾਈਮ ਤਾਂ ਉਥੋਂ ਵੀ ਇਸ ਚੀਜ਼ ਦੀ ਆ ਰਹੀ ਸੀ ਵੀ ਹੁਣ ਤਾਂ ਇਕੱਲੀਆਂ ਆ ਰਹੀਆਂ ਗੁਹਾਟੀ ਤੋਂ ਤੇ ਫਿਰ ਆਸਟ੍ਰੇਲੀਆ ਤੋਂ ਵੀ ਕੋਲਾ ਆਉਣਾ ਗਾ
ਪਰ ਮਿੰਟੂ ਜੀ ਮੈਨੂੰ ਇੱਕ ਗੱਲ ਨੀ ਸਮਝ ਆਉਂਦੀ ਕਿ ਜਦੋਂ ਨਿਊਕਲੀਅਰ ਪਾਵਰ ਦੀ ਗੱਲ ਚੱਲਦੀ ਆ ਉਦੋਂ ਵੀ ਵਿਰੋਧ ਹੋਣ ਲੱਗ ਜਾਂਦਾ ਠੀਕ ਹੈ ਤੇ ਉਹ ਵੈਸੇ ਸਾਰਿਆਂ ਨਾਲੋਂ ਸੇਫ ਤੇ ਮੋਸਟ ਇਫੈਕਟਿਵ ਇਸ ਵੇਲੇ ਨਿਊਕਲੀਅਰ ਪਾਵਰ ਸਟੇਸ਼ਨ ਹੀ ਆ ਇੱਕ 2 ਘਟਨਾਵਾਂ ਹੋਈਆਂ ਨੇ ਚਰਨੋਬਲ ਹੋਈ ਆ ਜਾਪਾਨ ਦੇ ਵਿਚ ਹੋਈ ਆ ਉਹ ਕਿਤੇ ਵੀ ਹੋ ਸਕਦੀ ਸੀਗੀ ਹਨਾ ਪਰ ਉਸ ਤੋਂ ਬਾਅਦ ਮਤਲਬ ਜਿਹੜੀ ਨੀਟ ਐਂਡ ਕਲੀਨ ਐਨਰਜੀ ਆ ਦੇਖੋ ਜਿਹੜੀਆਂ ਕੰਪਨੀ ਆ ਉਹ ਦਿੰਦੀ ਆ ਸਾਨੂੰ ਅਸੀਂ ਰੌਲਾ ਪਾ ਲਈਦਾ ਉਹ ਬਿਜਲੀ ਚਾਹੀਦੀ ਆ ਬਿਜਲੀ ਚਾਹੀਦੀ ਆ ਸਾਨੂੰ ਲੋੜਾਂ ਸਾਰੇ ਚੀਜ਼ਾਂ ਦੀਆਂ ਆ ਪਰ ਉਹ ਬਣਨੀ ਕਿੱਦਾਂ ਆ ਉਹ ਬਣਨੀ ਆ ਵੀ ਜਦੋਂ ਉਹ ਗਵਰਨਮੈਂਟ ਸੋਚਦੀ ਆ ਪਲੈਨਿੰਗ ਕਰਦੀ ਆ ਵੀ ਚਲੋ ਨਿਊਕਲੀਅਰ ਪਾਵਰ ਪਲਾਂਟ ਲਾ ਦਈਏ ਆਹ ਲਾ ਦਈਏ ਨੀਟ ਐਂਡ ਉਦੋਂ ਫਿਰ ਉਹ ਵੀ ਨਹੀਂ ਲੱਗਣ ਦੇਣਾ ਹਨਾ ਸੋ ਇਹਦੇ ਵਿੱਚੋਂ ਜਿਹੜਾ ਪੋਲੀਟੀਕਲ ਲਾਹਾ ਲੈਣ ਵਾਲੇ ਲੋਕ ਨੇ ਹੁਣ ਮੈਂ ਇੱਥੇ ਤਾਂ ਗੱਲ ਛੇੜੀ ਆ ਅਦਾਨੀ ਵਾਲੀ ਕਿ ਇਹ ਪਿਛਲੇ 7 ਸਾਲ ਤੋਂ ਅੜਿੱਕਾ ਸਾਹਿਬ ਬਣ ਕੇ 2 ਇਲੈਕਸ਼ਨਾਂ ਜਿੱਤੀਆਂ ਨੇ ਹੁਣ ਐਤਕੀ ਕੁਈਨਜ਼ਲੈਂਡ ਵਾਲਿਆਂ ਨੇ ਮਤਲਬ ਕੰਨ ਫੜ ਕੇ ਦੱਸ ਦਿੱਤਾ ਵੀ ਨਹੀਂ ਇੱਦਾਂ ਨਹੀਂ ਹੋਣੀ ਤੇ ਹੁਣ ਉਹ ਆਉਣ ਵਾਲੇ 2 ਸਾਲ 1.5 ਸਾਲ ਬਾਅਦ ਜਿਹੜੀ ਕੁਈਨਜ਼ਲੈਂਡ ਦੀ ਇਲੈਕਸ਼ਨ ਆ ਉਹਦੇ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਕੇ ਡਰ ਕੇ ਉਹਨੂੰ ਡਰ ਨੂੰ ਦੇਖ ਕੇ ਹੋਏ ਹੁਣ 2 ਹਫ਼ਤਿਆਂ ਵਿਚ ਉਹੀ ਸਰਕਾਰ ਨੇ ਧੱਕੇ ਦੇ ਨਾਲ ਰੱਖ ਲਓ ਜਾਂ ਜਿੱਦਾਂ ਵੀ ਆ ਬਿਨਾਂ ਕਿਸੇ ਕੋਨਫਲਿਕਟ ਤੋਂ ਉਹ ਪਾਸ ਵੀ ਕਰਾ ਦਿੱਤੀ ਹਨਾ ਸੋ ਇੱਕ ਪ੍ਰੋਸੈਸ ਹੋਣਾ ਚਾਹੀਦਾ ਆ, ਗੌਰਮੈਂਟ ਦਾ ਇੱਕ ਪ੍ਰੋਸੈਸ। ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ, ਪਰ ਤੁਸੀਂ ਇੱਕ ਐਪਲੀਕੇਸ਼ਨ ਦਿੱਤੀ ਆ, ਮਤਲਬ ਦਸਾਂ ਬੰਦਿਆਂ ਨੇ ਐਪਲੀਕੇਸ਼ਨ ਦਿੱਤੀ ਆ, ਉਹ ਦਸਾਂ ਬੰਦਿਆਂ ਦੇ ਲਈ ਸੇਮ ਪ੍ਰੋਸੈਸ ਹੋਣਾ ਚਾਹੀਦਾ ਆ, ਠੀਕ ਆ। ਹੁਣ ਉਹਦੇ ਵਿੱਚੋਂ ਇੱਕ ਬੰਦੇ ਨੂੰ ਤੁਸੀਂ ਫੜ ਕੇ ਉਹਨੂੰ ਰੋਕ ਲੈਂਦੇ ਆ ਵੀ ਤੇਰੀ ਨਹੀਂ ਹੋਣ ਦੇਣੀ, ਬਾਕੀ ਅਸੀਂ ਨੌ ਜਿਹੜੀਆਂ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਕੱਲੀ ਇਹ ਨਹੀਂ, ਹੋਰ ਵੀ ਕੋਲ ਮਾਈਨਾਂ ਜਿਹੜੀਆਂ ਅਪਰੂਵਲ ਲੈ ਗਈਆਂ ਸੀ, ਸਿਰਫ ਇੱਕ ਬੰਦੇ ਨੂੰ ਹੀ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ? ਮਤਲਬ ਇਹ ਪ੍ਰੋਸੈਸ ਹੈ ਵੀ ਇਹਦੇ ਨਾਲ ਜਿਹੜਾ ਮਨੋਬਲ ਹੈ ਨਾ ਬਿਜ਼ਨਸ ਦਾ ਜਾਂ ਲੋਕਾਂ ਦਾ ਡਿੱਗਦਾ ਆ, ਵੀ ਇਹਦਾ ਮਤਲਬ ਦੇਰ ਇਜ਼ ਅ ਕਰਪਸ਼ਨ ਇਨ ਦਾ ਸਿਸਟਮ, ਕਿਤੇ ਨਾ ਕਿਤੇ ਸਿਸਟਮ ਕਰਪਟ ਹੋਇਆ ਪਿਆ ਆ, ਕਿ ਜਿਹੜਾ ਬੰਦਾ ਫਿਰ ਬਹਿੰਦਾ ਹੈ, ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨਹੀਂ, ਪ੍ਰੋਸੀਜਰਲ ਨਾਂ ਦੀ ਕੋਈ ਚੀਜ਼ ਨਹੀਂ, ਜਿਹਨੂੰ ਫਿਰ ਉੱਪਰੋਂ ਹੁਕਮ ਆ ਗਿਆ ਵੀ ਇਹਨੂੰ ਅਸੀਂ ਇਹਦਾ ਕੰਮ ਹੋਣ ਨਹੀਂ ਦੇਣਾ, ਬਸ ਉਹ ਹੋਣ ਨਹੀਂ ਦੇਣਾ। ਹੁਣ ਦੋ ਹਫ਼ਤਿਆਂ ਦੇ ਵਿੱਚ ਹੁਕਮ ਆ ਗਿਆ ਉੱਪਰੋਂ ਇਹਦਾ ਕੰਮ ਕਰ ਦਿਓ, ਫਿਰ ਉਹ ਸਾਰੇ ਜਿੰਨੇ ਵੀ ਲਾਇਓ ਸੀ ਸਾਰੇ ਉਹ ਡਿਸਅਪੀਅਰ ਹੋ ਗਏ। ਮਤਲਬ ਇਸ ਪ੍ਰੋਸੈਸ ਦੇ ਉੱਤੇ ਮੈਂ ਕੁਐਸਚਨ ਖੜਾ ਕਰ ਰਿਹਾ, ਨਾ ਕਿ ਮੈਂ ਅਦਾਨੀ ਦੀ ਕੋਲ ਮਾਈਨ ਦੇ ਉੱਤੇ ਕਰ ਰਿਹਾ।
ਬਿਲਕੁਲ ਬਿਲਕੁਲ ਬਿਲਕੁਲ, ਦੇਖੋ ਦੂਜੀ ਗੱਲ ਤੁਸੀਂ ਕਹੀ ਹੈ ਨਾ ਵੀ ਜੇ ਨਿਊਕਲੀਅਰ ਦੀ ਗੱਲ ਆਉਂਦੀ ਉਹਦੀ ਵਿਰੋਧ ਪੈਂਦੀ ਆ। ਦੇਖੋ ਇਹ ਵੱਖਰੋ ਵੱਖਰੀ ਸੱਜੇ ਖੱਬੇ ਪੱਖੀ ਲੋਕ ਹੁੰਦੇ ਆ, ਹਰ ਬੰਦੇ ਦੀ ਸੋਚ ਇੱਕ ਨਹੀਂ ਹੁੰਦੀ। ਸੋ ਇਹ ਤਾਂ ਚੱਲਦਾ ਹੀ ਆਇਆ, ਜਦੋਂ ਨਿਊਕਲੀਅਰ ਦੀ ਗੱਲ ਹੁੰਦੀ ਆ ਉਹ ਹੁੰਦੀ ਆ, ਜਦੋਂ ਇੱਧਰ ਹੁੰਦੀ ਆ ਇੱਧਰਲੇ ਬੋਲ ਪੈਂਦੇ ਆ, ਵੀ ਜਿਹੜੇ ਜਿਹਦੇ ਉਲਟਾ ਉਹ ਬੋਲ ਪੈਂਦੇ ਆ। ਇਹ ਤਾਂ ਇੱਕ ਲੋਕਤੰਤਰ ਦੇ ਵਿੱਚ ਲਾ ਲਓ ਜਾਂ ਦੁਨੀਆਂ ਦਾ ਬਹੁ ਰੰਗ ਕਹਿ ਸਕਦੇ ਹਾਂ ਵੀ ਰੰਗ ਆ ਬਹੁ, ਪਰ ਅਸੀਂ ਤਾਂ ਇਹ ਦੇਖਣਾ ਵੀ ਅਸੀਂ ਕੱਲੀਆਂ ਲੀਡਰਾਂ ਦੀਆਂ ਗੱਲਾਂ ਨਾ ਸੁਣੀਏ, ਅਸੀਂ ਜ਼ਮੀਨੀ ਪੱਧਰ ਤੇ ਦੇਖੀਏ। ਜੇ ਹੁਣ ਸੇਫਟੀ ਦੀ ਗੱਲ ਕਰੀਏ, ਐਨਰਜੀ ਸੇਫ ਦੀ, ਐਨਰਜੀ ਦੀ, ਤਾਂ ਸੋਲਰ ਤੋਂ ਉੱਤੇ ਕੋਈ ਐਨਰਜੀ ਸੇਫ ਨਹੀਂ ਹੈਗੀ ਇਸ ਟਾਈਮ, ਤੇ ਸੋਲਰ ਦੇ ਬਹੁਤ ਵੱਡੇ ਲੈਵਲ ਤੇ ਪ੍ਰੋਜੈਕਟ ਵੀ ਚੱਲ ਰਹੇ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪ੍ਰੋਜੈਕਟਾਂ ਨਾਲ ਮੈਨੂੰ ਲੱਗਦਾ ਵੀ ਜਿਹੜੀ ਬਿਜਲੀ ਦੀ ਜਿਹੜੀ ਸਮੱਸਿਆ ਜਾਂ ਜਿਹੜੀ ਬਿਜਲੀ ਦੇ ਵਿੱਚ ਸਥਿਰਤਾ ਨਹੀਂ ਹੈ ਉਹ ਕਿਤੇ ਨਾ ਕਿਤੇ ਦੂਰ ਹੋ ਜੂਗੀ। ਇਹ ਤਾਂ ਇੰਨੀ ਗੱਲ ਆ ਰਹੀ ਹੈ।
ਮੈਂ ਤੁਹਾਡੀ ਗੱਲ ਚ ਵਾਧਾ ਕਰਨਾ ਚਾਹੁੰਦਾ ਕਿ ਜਿਹੜੀ ਸੋਲਰ ਪਾਵਰ ਹੈ, ਠੀਕ ਹੈ, ਜਿੱਦਾਂ ਹੁਣ ਕਹਿੰਦੇ ਤੁਹਾਡੇ ਸਾਊਥ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡੀ ਨਾ ਟੈਸਲਾ ਵਾਲਿਆਂ ਨੇ ਬੈਟਰੀ ਬੈਂਕ ਲਾਈ ਹੋ ਆ, ਠੀਕ ਹੈ, ਵੀ ਉਹ ਜਿਹੜੀ ਸੋਲਰ ਪਾਵਰ ਹੈ ਉਹ ਹੈਗੀ ਆ, ਪਰ ਉਹਦੇ ਨਾ ਜਦੋਂ ਆਪਾਂ ਫਾਈਨ ਪ੍ਰਿੰਟ ਪੜੀਏ, ਫਾਈਨ ਪ੍ਰਿੰਟ ਨੂੰ ਘੋਖੀਏ, ਤਾਂ ਉਹ ਇਹ ਕਹਿ ਰਹੇ ਨੇ ਕਿ ਇਹ ਜਿਹੜੀਆਂ ਬੈਟਰੀਆਂ ਨੇ ਸੋਲਰ ਪਾਵਰ ਦੀਆਂ, ਇਹ ਆਪਾਂ ਰੇਗਿਸਤਾਨ ਚ ਲਾ ਦੇਣੇ ਆ ਪੈਨਲ, ਉਥੋਂ ਬੈਟਰੀਆਂ ਚੱਲੂਗੀਆਂ ਤੇ ਸਾਊਥ ਆਸਟ੍ਰੇਲੀਆ ਦੇ ਘਰਾਂ ਨੂੰ ਬਿਜਲੀ ਸਪਲਾਈ ਕਰੂਗੇ, ਠੀਕ ਹੈ। ਉਹ ਘਰਾਂ ਦੀ ਗੱਲ ਕਰ ਰਹੇ ਨੇ ਕਿ ਇੱਕ ਛੱਤ ਦੇ ਉੱਤੇ, ਮੇਰੇ ਛੱਤ ਦੇ ਉੱਤੇ 5 ਕਿਲੋਵਾਟ ਦਾ ਲੱਗਾ ਹੋਇਆ, ਮੈਂ ਘਰੇ ਬੈਟਰੀ ਲਵਾਈ ਹੋਈ ਆ 5-6 ਹਜ਼ਾਰ ਦੀ ਮੰਨ ਲਓ, ਤਾਂ ਰਾਤ ਨੂੰ ਜਿੰਨੀ ਕੁ ਮੈਨੂੰ ਲੋੜ ਹੈ, ਮਾੜਾ ਮੇਰਾ ਫਰਿੱਜ ਚੱਲਣਾ ਮਾੜਾ ਮੋਟਾ ਤੇ ਬੱਤੀ ਆਪਾਂ ਬੁਝਾਏ ਦੇਣੀ ਆ, ਠੀਕ ਹੈ ਨਾ, ਤੇ ਉਹ ਸੇਵ ਕਰਕੇ ਉਹ ਸਾਰੀ ਰਾਤ ਕੱਢ ਲੈਣੀ, ਕੱਲ ਨੂੰ ਫੇਰ ਚਾਰਜ ਹੋਣ ਲੱਗ ਪੈਣੀ ਆ। ਇੱਥੇ ਤੱਕ ਤਾਂ ਹੈਗਾ ਠੀਕ, ਸਾਊਥ ਆਸਟ੍ਰੇਲੀਆ ਇਜ਼ ਡੂਇੰਗ ਵੈਰੀ ਵੈਲ ਔਨ ਦੈਟ, ਪਰ ਉਹ ਇੰਡਸਟਰੀਅਲ ਬਿਜਲੀ ਦੀ ਬਿਲਕੁਲ ਵੀ ਉਹਦੇ ਵਿੱਚ ਗੱਲ ਨਹੀਂ ਹੈਗੀ। ਇੰਡਸਟਰੀਅਲ ਬਿਜਲੀ ਬਣਾਉਣ ਦੇ ਲਈ ਤੁਹਾਨੂੰ ਨਿਊਕਲੀਅਰ, ਕੋਲ ਜਾਂ ਹਾਈਡਰੋ ਜੋ ਵੀ ਹੈ ਉਹ ਕਰਨਾ ਹੀ ਪੈਣਾ। ਇਹ ਜਿੰਨੀ ਨਾ ਵਿਕਟੋਰੀਆ ਦੇ ਵਿੱਚ ਇੱਕ ਨਾ ਅਲਮੀਨੀਅਮ ਦਾ ਸਮੈਲਟਰ ਹੈ, ਯਾਨੀ ਕਿ ਭੱਠੀ ਆ ਜਿੱਥੇ ਅਲਮੀਨੀਅਮ ਨੂੰ ਬਣਾਇਆ ਤੇ ਪਿਘਲਾਇਆ ਜਾਂਦਾ ਹੈ, ਹੁਣ ਉਹਦੇ ਲਈ ਜਿੰਨੀ ਬਿਜਲੀ ਚਾਹੀਦੀ ਹੈ, ਜਿੰਨੀ ਪਾਵਰ ਐਨਰਜੀ ਚਾਹੀਦੀ ਹੈ, ਜਿੰਨੀ ਸਾਊਥ ਆਸਟ੍ਰੇਲੀਆ ਦੇ ਵਿੱਚ ਟੈਸਲਾ ਦੀ ਬੈਂਕ ਸੇਵ ਕਰ ਰਹੀ ਹੈ, ਮਤਲਬ ਜੇ ਉਹ ਸਾਰੀ ਬਿਜਲੀ ਉਸ ਪਾਵਰ ਸਟੇਸ਼ਨ, ਉਸ ਸਮੈਲਟਰ ਨੂੰ ਦੇ ਦਿੱਤੀ ਜਾਵੇ ਅਲਮੀਨੀਅਮ ਦੇ ਨੂੰ, ਪਤਾ ਕਿੰਨਾ ਟਾਈਮ ਕੱਢੂਗਾ? 8 ਮਿੰਟ, ਸਿਰਫ 8 ਮਿੰਟ ਦੀ ਸਪਲਾਈ ਹੈ ਸਾਊਥ ਆਸਟ੍ਰੇਲੀਆ ਦੀ ਉਸ ਟੈਸਲਾ ਦੀ ਬੈਟਰੀ ਦੇ ਵਿੱਚ, ਠੀਕ ਹੈ। ਸੋ ਆਪਾਂ ਜਦ ਗੱਲ ਕਰਦੇ ਹਾਂ ਤਾਂ ਆਪਾਂ ਕਦੇ ਆਪਾਂ ਘਰਾਂ ਨਾਲ ਜੋੜ ਲੈਂਦੇ ਹਾਂ, ਪਰ ਜਿਹੜੀ ਗੱਲ ਹੈ ਵੀ ਜ਼ਿਆਦਾ ਜਿਹੜੀ ਸਾਡੀ ਇੰਡਸਟਰੀ ਆ ਉੱਥੇ ਖਪਤ ਹੁੰਦੀ ਹੈ, ਜਿਹੜੀਆਂ ਹੁਣ ਚੀਜ਼ਾਂ ਅਸੀਂ ਵਰਤ ਰਹੇ ਹਾਂ ਉਹਨਾਂ ਨੂੰ ਬਣਾਉਣ ਦੇ ਲਈ ਇਹ ਵੀ ਬਿਜਲੀ ਲੱਗ ਕੇ ਬਣੀਆਂ ਹੋਈਆਂ ਨੇ। ਜੇ ਮੇਰੇ ਮੂਹਰੇ ਆ ਸੋਫਾ ਪਿਆ ਆ, ਮੇਰੇ ਮੂਹਰੇ ਆ ਕੁਰਸੀ ਪਈ ਆ, ਮੇਰੇ ਮੂਹਰੇ ਪਲਾਸਟਿਕ ਦੀ ਕੁਰਸੀ ਪਈ ਆ, ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਉਹਦੇ ਚ ਬਿਜਲੀ ਨਹੀਂ ਲੱਗੀ। ਉਹ ਕਿਸੇ ਟਾਈਮ ਦੇ ਵਿੱਚ ਉਹਦੇ ਚ ਪਲਾਸਟਿਕ ਪਘਲਾਉਣ ਬਣਾਉਣ ਤੇ ਉਹਨੂੰ ਕਰਨ ਦੇ ਲਈ ਬਹੁਤ ਬਿਜਲੀ ਲੱਗੀ ਸੀ, ਬਹੁਤ ਐਨਰਜੀ ਲੱਗੀ ਸੀ ਉਹਦੇ ਵਿੱਚ। ਸੋ ਇਸ ਕਰਕੇ ਆਪਾਂ ਉਸ ਬਿਜਲੀ ਦੀ ਗੱਲ ਕਰ ਰਹੇ ਹਾਂ ਕਿ ਉਹ ਬਿਜਲੀ ਕਿੱਥੋਂ ਆਉਣੀ ਆ। ਇਹ ਲੋਕਾਂ ਨੂੰ ਥੋੜਾ ਜਿਹਾ ਆਪਣੇ ਆਪ ਨੂੰ ਐਜੂਕੇਟ ਕਰਨਾ ਚਾਹੀਦਾ ਕਿ ਡੇਲੀ ਫਰਿੱਜ ਚਲਾਉਣ ਲਈ ਬਿਜਲੀ ਨਹੀਂ ਹੈਗੀ, ਪਿੱਛੇ ਮੇਰਾ ਖਿਆਲ 90% ਬਿਜਲੀ ਤਾਂ ਇੰਡਸਟਰੀ ਦੇ ਵਿੱਚ ਯੂਜ਼ ਹੋ ਰਹੀ ਹੈ, ਜਿੱਥੋਂ ਬਣ ਬਣ ਕੇ ਚੀਜ਼ਾਂ ਦਾ ਅਸੀਂ ਆਨੰਦ ਮਾਣ ਰਹੇ ਹਾਂ। ਸੋ ਉਹ ਥੋੜਾ ਜਿਹਾ ਆਪਾਂ ਨੂੰ
ਬਿਲਕੁਲ, ਖੇਤਾਂ ਇੰਡੀਆ ਚ ਵੀ, ਖੇਤਾਂ ਦੇ ਵਿੱਚ ਵੀ, ਮੋਟਰਾਂ ਦੀ ਜੇ ਗੱਲ ਕਰੀਏ ਤਾਂ ਮੋਟਰਾਂ ਦੇ ਵਿੱਚ ਵੀ 17,000 ਕਰੋੜ ਰੁਪਏ ਦੀ ਪਰਸੋਂ ਅੰਕੜੇ ਦੇ ਰੱਖੇ ਸੀ ਇਕੱਲੇ ਪੰਜਾਬ ਦੇ ਵਿੱਚ, ਜਿਹੜੀ ਫ੍ਰੀ ਬਿਜਲੀ ਮੋਟਰਾਂ ਨੂੰ ਦਿੱਤੀ ਜਾਂਦੀ ਆ। ਸੋ ਇਹ ਚੀਜ਼ਾਂ ਸਾਰਿਆਂ ਨੂੰ ਰਲਾ ਕੇ ਨਾ, ਉਹ ਚ ਸਿੱਧੂ ਸਾਹਿਬ ਗੱਲ ਇਹ ਹੁੰਦੀ ਆ ਵੀ ਜਿਹੜੀ ਇੰਡਸਟਰੀ ਆ, ਫਿਰ ਇੰਡਸਟਰੀ ਨੂੰ ਜੇ ਮੰਨ ਲਈਏ, ਜੇ ਸਾਡੇ ਘਰ ਜਾਂ ਸਾਡੇ ਟਿਊਬਵੈਲ ਜਿੰਨੇ ਕੁ ਆਮ ਕੰਮ ਆ ਉਹ ਆਪਦਾ ਬੋਝ ਆਪ ਚੱਕ ਲੈਣ, ਤਾਂ ਇੰਡਸਟਰੀਅਲ ਲਈ ਜਿਹੜੇ ਜਿਹੜੇ ਪਸ਼ਤੈਨੀ ਸੋਰਸਿਸ ਬਿਜਲੀ ਦੇ ਚੱਲ ਰਹੇ ਆ ਤਾਂ ਉਹਨਾਂ ਨਾਲ ਫਿਰ ਇੰਡਸਟਰੀ ਨੂੰ ਵੀ ਕਿਤੇ ਨਾ ਕਿਤੇ ਬਿਜਲੀ ਦੀ ਜਿਹੜੀ ਆਮਦ ਬਹੁਤਾਤ ਹੋ ਜੇ ਤੇ ਆਮ ਲੋਕਾਂ ਦੇ ਜਿਹੜਾ ਬਿੱਲ ਦਾ ਭਾਰ ਵੀ ਘੱਟ ਜੇ। ਸੋ ਸੋਲਰ ਵੀ ਮਾੜਾ ਨਹੀਂ, ਪਰ ਹਾਂ ਨਿਊਕਲੀਅਰ ਜੇ ਵੱਡੇ ਪੱਧਰ ਤੇ ਜਾਣਾ ਤਾਂ ਜਾਣਾ ਹੀ ਪੈਣਾ ਨਿਊਕਲੀਅਰ ਤੇ।
ਜੀ ਖੈਰ ਆਪਾਂ ਇਹਦੀ ਗੱਲਬਾਤ ਆਪਾਂ ਕਰਾਂਗੇ ਹੋਰ ਵੀ ਲੇਟਰ ਔਨ ਆਉਣ ਵਾਲੇ ਸਮੇਂ ਦੇ ਵਿੱਚ। ਤੇ ਇੱਕ ਥੋੜੀ ਗੱਲਬਾਤ ਕਰਨੀ ਆ, ਜਿਹੜਾ ਫਰਾਂਸ ਦੇ ਵਿੱਚ ਨੋਟਰੇਡਾਮ ਦੀ ਜਿਹੜੀ ਚਰਚ ਆ ਉਹ ਅੱਗ ਦੀ ਭੇਟ ਚੜ ਗਈ ਸੀਗੀ, ਕਾਫੀ ਨੁਕਸਾਨ ਹੋਇਆ, ਬਹੁਤ ਪੁਰਾਣੀ ਚਰਚ ਸੀਗੀ। ਤੇ ਜਦੋਂ ਉਸ ਦੇ ਵਿੱਚ ਅੱਗ ਲੱਗੀ ਤਾਂ ਸਾਰੀ ਦੁਨੀਆਂ ਦੇ ਵਿੱਚ ਉਹ ਪਿਕਚਰਸ ਗਈ, ਬਹੁਤ ਮਤਲਬ ਹੈਰੀਟੇਜ ਵਾਲਿਆ ਥਾਂ ਸੀਗਾ ਉਹ। ਤੇ ਉਸ ਦੇ ਲਈ ਫਿਰ ਫੰਡ ਰੇਜ਼ਿੰਗ ਸ਼ੁਰੂ ਹੋਈ ਤੇ ਫੰਡ ਰੇਜ਼ਿੰਗ ਦੇ ਵਿੱਚ ਮਿੰਟੋ ਜੀ ਦੁਨੀਆਂ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਕਹਿ ਲਓ ਕਿ ਉਹ ਕੈਂਪੇਨ ਬਣ ਗਈ ਸੀਗੀ ਤੇ $1 billion ਇਕੱਠਾ ਹੋ ਗਿਆ ਸੀ ਇਸ ਚਰਚ ਨੂੰ ਦੁਬਾਰਾ ਬਣਾਉਣ ਦੇ ਲਈ। ਕੰਮ ਸ਼ੁਰੂ ਹੋ ਚੁੱਕਾ ਏ ਪਿਛਲੇ ਹਫ਼ਤੇ, ਇਸ ਦੇ ਵਿੱਚ ਦੁਬਾਰਾ ਇੱਕ ਸਾਈਡ ਦੇ ਉੱਤੇ ਜਿਹੜੇ ਸ਼ਰਧਾਲੂ ਇਕੱਠੇ ਹੋ ਕੇ ਉਹਨਾਂ ਨੇ ਚਰਚ ਦਾ ਸ਼ੁਰੂ ਕੀਤਾ। ਪਰ ਖ਼ਬਰ ਇਹ ਆ ਰਹੀ ਹੈ ਕਿ ਅਫੀਸ਼ੀਅਲਸ ਇਹ ਕਹਿ ਰਹੇ ਨੇ ਕਿ ਜਿਹੜੇ ਵੱਡੇ ਵੱਡੇ ਲੋਕ ਸੀ, ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਸੀ ਜਿਨ੍ਹਾਂ ਵਿੱਚੋਂ ਗੁੱਚੀ ਦੀ ਕੰਪਨੀ ਵੀ ਹੈ ਤੇ ਹੋਰ ਵੀ ਕਈ ਕੰਪਨੀਆਂ ਨੇ, ਉਹਨਾਂ ਨੇ ਬਹੁਤ ਜ਼ਿਆਦਾ ਪੈਸੇ ਡਿਕਲੇਅਰ ਕੀਤੇ ਸੀ ਵੀ ਅਸੀਂ ਇੰਨੇ ਦੇਵਾਂਗੇ। ਔਰ ਉਹਨਾਂ ਚੋਂ ਇੱਕ ਕੰਪਨੀ ਸੀ ਵੀ ਉਹ ਕਹਿੰਦੀ ਸੀ ਵੀ 150 ਜਿਹੜੇ ਕਾਮੇ ਨੇ ਨੋਟਰੇਡਮ ਦੇ ਵਿੱਚ ਕੰਮ ਕਰ ਰਹੇ ਨੇ ਚਰਚ ਦੇ ਵਿੱਚ, ਉਹਨਾਂ ਦੀ ਤਨਖਾਹ ਅਸੀਂ ਦੇਵਾਂਗੇ, ਹਨਾ। ਇਹ ਇੱਕ ਇੰਡੀਵਿਜੁਅਲ ਨੇ ਗੱਲ ਕਹੀ ਸੀ। ਹੁਣ ਉਹਦੇ ਵਿੱਚੋਂ ਜਿਹੜੀ ਗੁੱਚੀ ਕੰਪਨੀ ਆ ਉਹਨਾਂ ਨੇ $163 million ਕਿਹਾ ਸੀਗਾ ਕਿ ਅਸੀਂ ਦੇਵਾਂਗੇ ਡੋਨੇਸ਼ਨ। ਤੇ ਉਹਦੇ ਨਾਲ ਹੀ ਲੱਗਦੇ ਫ੍ਰੈਂਚ ਐਨਰਜੀ ਕੰਪਨੀ ਦੇ ਸੀਈਓ ਨੇ ਵੀ ਡਿਕਲੇਅਰ ਕਰਤਾ ਵੀ ਅਸੀਂ ਵੀ ਇਸ ਕੰਪਨੀ ਨੂੰ ਮੈਚ ਕਰਾਂਗੇ। ਸੁਣਿੰਗ ਨੇ 163 ਤੇ 163 ਮਿਲੀਅਨ ਉਹ ਹੋ ਗਏ। ਤੇ ਦੂਜੇ ਪਾਸੇ ਜਿਹੜੀ ਡੋਅਰ ਕੰਪਨੀ ਹੈ, ਜਿਹੜੀ ਆਪਣੇ ਪਰਫਿਊਮਾਂ ਵਾਲੀ ਡੋਅਰ ਤੁਸੀਂ ਦੇਖੇ ਹੋਣਾ, ਲਗਜ਼ਰੀ ਹੈਗੀ ਕੰਪਨੀ, ਉਹਦੇ ਜਿਹੜੇ ਸੀਈਓ ਬਰਨਾਰਡ ਅਰਨੋਲਟ ਨੇ ਡਿਕਲੇਅਰ ਕੀਤਾ ਕਿ $327 million ਮੈਂ ਅਸੀਂ ਦੇਵਾਂਗੇ ਕੰਪਨੀ ਦਾ, ਹਨਾ। ਸੋ ਉਹ ਡਿਕਲੇਰੇਸ਼ਨ ਹੋ ਗਈਆਂ, ਪਰ ਜਿਹੜੇ ਅਫੀਸ਼ੀਅਲ ਹੈ ਨੋਟਰੇਡਾਮ ਦੇ ਉਹਨਾਂ ਦਾ ਕਹਿਣਾ ਹੈ ਕਿ 1 ਵੀ ਸੈਂਟ ਹਜੇ ਤੱਕ ਆਇਆ ਨਹੀਂ ਹੈਗਾ, ਹਜੇ ਤੱਕ ਉਹਨਾਂ ਨੂੰ 1 ਵੀ ਸੈਂਟ ਉਹਨਾਂ ਨੇ ਡੋਨੇਟ ਨਹੀਂ ਕੀਤਾ। ਇੱਕ ਵੱਡੀ
ਸਾਡੇ ਵਾਲੀ ਗੱਲ ਹੀ ਹੋ ਗਈ, ਸਾਡੇ ਵਾਲੀ ਗੱਲ ਹੀ
ਮੈਂ ਕਿਹਾ ਇਹ ਤਾਂ ਕਬੱਡੀ ਵਾਲਾ ਕੰਮ ਹੋ ਗਿਆ, ਕਬੱਡੀ ਚ ਵੀ ਇੱਦਾਂ ਚੱਲਦਾ ਹੁੰਦਾ ਨਾ, $500 ਰੇਟ ਦੇ ਲਾਤਾ ਤੇ ਮਗਰੋਂ ਪਲੇਅਰ ਵਿਚਾਰੇ ਰੋਂਦੇ ਫਿਰਦੇ ਹੁੰਦੇ ਭਾਜੀ ਮੇਰੇ ਪੈਸੇ ਦੇ ਦੇ, ਮੇਰੇ ਪੈਸੇ ਦਵਾ ਦਿਓ, ਆਹ ਕਮੈਂਟਰੀ ਤੁਸੀਂ ਰਿਕਾਰਡ ਕੀਤੀ ਹੋਣੀ ਆ, ਭੇਜੋ ਜਰਾ ਕਿਹਦੇ ਕਿਹਦੇ ਪੈਸੇ ਆ,
ਹਨਾ। ਇਹ ਆਪਣਾ ਟ੍ਰੈਂਡ ਨਾ ਆਰਕੈਸਟਰਾ ਵਾਲਿਆਂ ਨੇ ਚਲਾਇਆ ਸੀ ਪਿੰਡਾਂ ਚ ਮੰਡੀਆਂ ਚ, ਜਦੋਂ ਆਰਕੈਸਟਰਾ ਲੱਗਦਾ ਸੀ ਨਾ ਤੇ ਉਹ ਕੀ ਕਰ ਦਿੰਦੇ ਸੀ, ਉਹਨੂੰ ਕਹਿੰਦੇ ਕੱਟ ਤੇ ਫੁੱਫੜ ਜਿੱਦੇ ਰਿਹਾ ਜੀ, $500 ਉਹ ਬਸ ਐ ਕਰਕੇ 3-4 ਵਾਰੀ ਬੋਲ ਕੇ ਫੁੱਫੜ ਨੂੰ ਵੀ ਦੇਣੇ ਪੈ ਜਾਂਦੇ ਤੇ ਫਿਰ ਉਧਰੋਂ ਦੂਜੇ ਮਾਸੜ ਟੈਂਡਰ ਜਾਂਦੇ ਵੀ ਅੱਛਾ ਫੁੱਫੜ ਦਾ ਨਾਮ
ਕੰਪਨੀਆਂ ਦਾ ਪੱਖ ਵੀ ਦੇਖਿਆ ਤੇ ਉਹਨਾਂ ਦੇ ਵਿੱਚ ਕੰਪਨੀ ਕਹਿ ਰਹੀ ਹੈ ਕਿ ਅਸੀਂ ਕੰਟਰੈਕਟ ਕਰ ਰਹੇ ਹਾਂ ਤੇ ਦੇਖ ਰਹੇ ਹਾਂ ਵੀ ਜਦੋਂ ਕੰਮ ਸ਼ੁਰੂ ਹੋਏਗਾ ਆਪਾਂ ਉਦੋਂ ਦੇਵਾਂਗੇ, ਉਹਨਾਂ ਦੇ ਪਲਾਨ ਦੇਖਾਂਗੇ ਕੀ ਪਲਾਨ ਹੈ ਤੇ ਜਿੱਦਾਂ ਜਿੱਦਾਂ ਕੰਮ ਚੱਲਾਂਗੇ ਅਸੀਂ ਸਟੇਜਿਸ ਦੇ ਵਿੱਚ ਪੈਸੇ ਦੇ ਦਾਂਗੇ। ਮੈਨੂੰ ਲੱਗਦਾ ਦੇ ਤਾਂ ਦੇਣਗੇ ਪਰ ਹੁਣ ਥੋੜਾ ਜਿਹਾ ਜਿੱਦਾਂ ਪ੍ਰੈਸ਼ਰ ਝੱਲਣਾ ਪਏਗਾ ਇਹਨਾਂ ਨੂੰ ਵੀ ਏਦਾਂ ਨੀ ਡਿਕਲੇਅਰ।
ਬਿਲਕੁਲ, ਮੈਂ ਇੱਥੇ ਇੱਕ ਹੋਰ ਥੋੜੀ ਜਿਹੀ ਇਹਦੇ ਨਾਲ ਰਲਦੀ ਗੱਲ ਸਾਂਝੀ ਕਰਦੇ ਜੀ।
ਹਾਂਜੀ,
ਜਿਹੜਾ ਕਰਤਾਰਪੁਰ ਲਾਂਘੇ ਦੀ ਜੋ ਗੱਲ ਚੱਲਦੀ ਆ ਤਾਂ ਫਿਰ ਉਹ ਪਾਕਿਸਤਾਨ ਵਾਲੇ ਪਾਸੇ ਕੋਰੀਡੋਰ ਬਣਨ ਦੀ ਗੱਲ ਚੱਲਦੀ ਆ ਤਾਂ ਫਿਰ ਉਹਦੇ ਫੰਡਾਂ ਦੀ ਗੱਲ ਚੱਲਦੀ ਆ ਤਾਂ ਉਹ ਪਰਸੋਂ ਚੌਥੇ ਪ੍ਰੋਗਰਾਮ ਦੇ ਵਿੱਚ ਦਲਜੀਤ ਸਿੰਘ ਹੋਰਾਂ ਨੇ ਵੀ ਇੱਕ ਐਡਵਾਈਸ ਕੀਤੀ ਸੀਗੀ ਤੇ ਅਸੀਂ ਨਾ ਉਹਦੇ ਬਾਰੇ ਮੈਂ ਜਦੋਂ ਕਾਫੀ ਪੜਤਾਲ ਕੀਤੀ ਸਾਰੀ ਗੱਲ ਦਾ ਪਤਾ ਲਾਇਆ ਤਾਂ ਪਾਕਿਸਤਾਨ ਸਰਕਾਰ ਨੇ $100 crore ਜਿਹੜਾ ਅਫੀਸ਼ੀਅਲ ਤੌਰ ਦੇ ਉੱਤੇ ਜਿਹੜਾ ਦੇਣ ਦਾ ਅਨਾਊਂਸਮੈਂਟ ਆਲਰੇਡੀ ਕਰ ਦਿੱਤੀ ਆ ਤੇ ਉਦੋਂ ਬਾਅਦ ਇੱਕ UK ਦੀ ਇੱਕ ਜਿਹੜੀ ਸੰਸਥਾ ਉਹਨਾਂ ਨੇ ਇਕੱਠੇ ਹੋ ਕੇ ਬਹੁਤ ਸਾਰੇ $1 million ਦੀ ਜਿਹੜੀ ਆਫਰ ਦਿੱਤੀ ਆ ਪਾਕਿਸਤਾਨ ਨੂੰ ਵੀ ਅਸੀਂ ਦਿੰਨੇ ਆ ਇੰਨੇ ਪੈਸੇ,
500 million pounds ਹੈ ਮਤਲਬ $500 million ਜਿਹਨੂੰ ਕਹਿੰਦੇ।
ਹਾਂਜੀ 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 ਉਹਨਾਂ ਨੇ ਆਫਰ ਕੀਤੀ ਪਰ ਚਲੋ ਜੀ ਦੇਖੋ ਹਰ ਬੰਦੇ ਨੂੰ ਆਪਦਾ ਜਿਹੜਾ ਬਣਦਾ ਯੋਗਦਾਨ ਦੇਣਾ ਚਾਹੀਦਾ ਮੈਨੂੰ ਵੀ ਵਧੀਆ ਲੱਗਿਆ ਆਈਡੀਆ ਤੇ ਮੈਂ ਖੁਦ ਫਿਰ ਕੱਲ ਪੀ ਐਮ ਹਾਊਸ ਨੂੰ ਪਰਸੋਂ ਈਮੇਲ ਪਾਈ ਸੀ ਤੇ ਪਾਕਿਸਤਾਨ ਨੂੰ ਤੇ ਮੈਂ ਉਹਦੇ ਵਿਚ ਉਹਨਾਂ ਨੂੰ ਸਾਰੀ ਦੱਸੀ ਸੀ ਵੀ ਦੇਖੋ ਅਸੀਂ ਵੀ ਚਾਹੁੰਦੇ ਹਾਂ ਵੀ ਜੇ ਕੋਈ ਇਹੋ ਜਿਹਾ ਫੰਡ ਕ੍ਰੀਏਟ ਕੀਤਾ ਜਾਵੇ ਜਿਹੜਾ ਆਨਲਾਈਨ ਫੰਡ ਹੋਵੇ ਜਿਵੇਂ ਫੇਸਬੁੱਕ ਦਾ ਫੰਡ ਆ ਤੇ ਈਜ਼ੀ ਟੂ ਡੋਨੇਟ ਹੋਵੇ ਤੇ ਰਿਸਕ ਨਾ ਹੋਵੇ ਤਾਂ ਮੈਂ ਕਿਹਾ ਵੀ ਅਸੀਂ ਵਿਦੇਸ਼ਾਂ ਦੇ ਵਿਚ ਬੈਠੇ ਲੱਖਾਂ ਦੀ ਗਿਣਤੀ ਦੇ ਵਿਚ ਜੇ ਇੱਕ ਇੱਕ ਡਾਲਰ ਵੀ ਪਾਵਾਂਗੇ ਨਾ ਤਾਂ ਵੀ ਉਹ ਅਸੀਂ ਸਾਨੂੰ ਸ਼ਰਧਾ ਜੀ ਵਾਲੀ ਗੱਲ ਹੀ ਆ ਵੀ ਸਾਨੂੰ ਐਂ ਲੱਗਦਾ ਵੀ ਅਸੀਂ ਗੁਰੂ ਨਾਨਕ ਦੇ ਘਰ ਦੇ ਰਾਹ ਨੂੰ ਅਸੀਂ ਵੀ ਕੁਛ ਸਹਿਯੋਗ ਦਿੱਤਾ ਤਾਂ ਉਹ ਪੀ ਐਮ ਹਾਊਸ ਨੇ ਮੈਨੂੰ ਜਿਹੜਾ ਧੰਨਵਾਦ ਦੀ ਉਹਨਾਂ ਨੇ ਈਮੇਲ ਪਾਈ ਆ ਤੇ ਉਹ ਕਹਿੰਦੇ ਵੀ ਅਸੀਂ ਜ਼ਰੂਰ ਵਿਚਾਰ ਕਰਾਂਗੇ ਇਸ ਚੀਜ਼ ਉੱਤੇ ਤੁਹਾਡਾ ਜਿਹੜਾ ਸਾਡੇ ਪੈਨਲ ਨੂੰ ਭੇਜ ਦਿੱਤਾ ਗਿਆ ਤੁਹਾਡਾ ਜਿਹੜਾ ਤੁਸੀਂ ਸਲਾਹ ਭੇਜੀ ਆ ਸੁਝਾਅ ਤੇ ਉਹ ਪੈਨਲ ਨੂੰ ਭੇਜਤੀ ਆ ਤੇ ਉਹਦੇ ਵਿਚ ਮੈਂ ਉਹਨਾਂ ਨੂੰ ਇਹੀ ਕਿਹਾ ਵੀ ਜਦੋਂ ਕੋਈ ਨਿੱਜੀ ਤੌਰ ਦੇ ਉੱਤੇ ਕੋਈ ਵੀ ਕੁਛ ਕਰਦਾ ਨਾ ਉਹ ਬਲੇਮ ਹੋ ਜਾਂਦੇ ਆ ਨਿੱਜੀ ਤੌਰ ਦੇ ਉੱਤੇ ਮਿਸਯੂਜ ਹੋ ਜਾਂਦੇ ਜੇ ਪੀ ਐਮ ਹਾਊਸ ਅਫੀਸ਼ੀਅਲ ਤੌਰ ਦੇ ਉੱਤੇ ਇੱਕ ਲਿੰਕ ਕ੍ਰੀਏਟ ਕਰੇ ਜਿਹਦੇ ਚ ਈਜ਼ੀ ਹੋਵੇ ਆਨਲਾਈਨ ਜਿਹੜਾ ਵੀ ਉਹ ਆਪਦੀ ਡੋਨੇਸ਼ਨ ਡਾਲਰ ਵੀ ਚਾਹੇ ਕਰਨਾ ਚਾਹੇ ਤਾਂ ਹੋ ਸਕੇ ਤਾਂ ਉਹ ਦੇਖਦੇ ਆ ਜੀ ਹੁਣ ਅਗਲਾ ਸਟੈਪ ਜਿਹੜਾ ਪਾਕਿਸਤਾਨ ਪੀ ਐਮ ਹਾਊਸ ਦਾ ਕੀ ਆਉਂਦਾ ਇੱਕ ਵਾਰ ਉਹਨਾਂ ਦਾ ਜਿਹੜੀ ਇਸ ਸੁਝਾਅ ਨੂੰ ਉਹਨਾਂ ਨੇ ਐਪਰੀਸ਼ੀਏਟ ਕਰਕੇ ਮੈਨੂੰ ਥੈਂਕ ਯੂ ਜ਼ਰੂਰ ਕਿਹਾ ਉਹਨਾਂ ਨੇ
ਮਿੰਟੂ ਜੀ ਆਪਾਂ ਹੁਣ ਥੋੜੀ ਗੱਲ ਕਰ ਲਈਏ ਕਿ ਜਿਹੜਾ $500 million ਇੰਗਲੈਂਡ ਤੋਂ ਪਲੈਜ ਹੋਇਆ ਸਿੱਖ ਬਿਜ਼ਨਸ ਮੈਨ ਵੱਲੋਂ ਉਹਦੇ ਬਾਰੇ ਹੁਣ ਪੈਂਦੇ ਸਾਰ ਹੀ ਕਿੰਤੂ ਪ੍ਰੰਤੂ ਸ਼ੁਰੂ ਹੋ ਗਈ ਖਬਰ ਆਈ ਹਨਾ ਤੇ ਕਿੰਤੂ ਪ੍ਰੰਤੂ ਸ਼ੁਰੂ ਹੋ ਗਈ ਜੀ ਇੰਨੀ ਪੜ੍ਹਾਈ ਹੋ ਸਕਦੀ ਸੀ ਇੰਨੀ ਉਹ ਹੋ ਸਕਦੀ ਸੀ ਇੰਨੀ ਆਹ ਹੋ ਸਕਦੀ ਮੈਂ ਪਹਿਲਾਂ ਵੀ ਮੈਂ ਕਈ ਵਾਰੀ ਗੱਲ ਕਰ ਚੁੱਕਾਂ ਕਿ ਜਿਹੜੇ ਇਹ ਸੀਨ ਹੈ ਨਾ ਇਹ ਫਿਰ ਗੌਰਮੈਂਟਾਂ ਤੋਂ ਕਰਵਾਉਣੇ ਚਾਹੀਦੇ ਆ ਉਦੋਂ ਗੌਰਮੈਂਟ ਦੇ ਮੂਹਰੇ ਕੋਈ ਵੀ ਨਹੀਂ ਬੋਲਦਾ ਤੇ ਜਦੋਂ ਕੋਈ ਮਤਲਬ ਸ਼ਰਧਾਲੂ ਜਾਂ ਜਿਹੜੇ ਧਰਮ ਜਿਨ੍ਹਾਂ ਨੂੰ ਮਤਲਬ ਮਿਲਿਆ ਹੋਇਆ ਤੇ ਉਹ ਧਰਮ ਦੀ ਡਿਵੈਲਪਮੈਂਟ ਦੇ ਲਈ ਪੈਸੇ ਖਰਚਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਫਿਰ ਆਪਾਂ ਬੜਾ ਮਾੜਾ ਚੰਗਾ ਖੈਰ ਇਹ ਜਿਹੜੀ ਡਿਵੈਲਪਮੈਂਟ ਹੈ ਫਾਈਨ ਲਾਈਨ ਦੇ ਵਿੱਚ ਜਾ ਕੇ ਦੇਖੋ ਇਹ ਗੁਰੂ ਘਰਾਂ ਦੀ ਜਿਹੜੀ ਸਾਂਭ ਸੰਭਾਲ ਹੈ ਹਿਸਟੋਰੀਕਲ ਪਲੇਸਿਸ ਆ ਜਿਹੜੇ ਸਿੱਖ ਧਰਮ ਨਾਲ ਰਿਲੇਟਡ ਹੈ ਉਹਨਾਂ ਸੰਬੰਧੀ ਹੈ ਹਾਲਾਂਕਿ ਪਾਕਿਸਤਾਨ ਦੇ ਵਿੱਚ ਕੋਈ ਇਹਦਾ ਮਤਲਬ ਨਹੀਂ ਹੈਗਾ ਕਿ ਕਨਵਰਜਨ ਮਨੀ ਹੈ ਤੇ ਇਹਦੇ ਨਾਲ ਕਨਵਰਟ ਕਰ ਲੈਣੇ ਅਸੀਂ ਇਹ ਤਾਂ ਸਿਰਫ ਆਪਣੀ ਜਿਹੜੀ ਨਿਸ਼ਾਨਦੇਹੀ ਕਰਕੇ ਜਿਹੜੇ ਸਾਡੇ ਇਤਿਹਾਸਕ ਥਾਂ ਆ ਉਹਨਾਂ ਨੂੰ ਮੇਨਟੇਨ ਕਰਨਾ ਉਹਨਾਂ ਨੂੰ ਬਣਾਉਣ ਦੇ ਲਈ ਇੱਕ ਉਪਰਾਲਾ ਆ ਪਰ ਫਿਰ ਵੀ ਅਸੀਂ ਥੋੜੇ ਹੋਰ ਡੰਗਾਈ ਚ ਜਾਂਦੇ ਹਾਂ ਕਿ ਇੰਗਲੈਂਡ ਦੇ ਜਿਹੜੇ ਬਿਜ਼ਨਸਮੈਨ ਆ ਉਹ ਕਿਉਂ ਆ ਰਹੇ ਨੇ ਮੂਹਰੇ ਇਹਦੇ ਬਾਰੇ ਆਪਾਂ ਥੋੜੀ ਜਿਹੀ ਮਿੰਟੂ ਜੀ ਆਪਾਂ ਚਿੰਤਨ ਕਰਨਾ ਆ ਕਿ ਪਾਕਿਸਤਾਨ ਦੀ ਸਰਕਾਰ ਜਿਹੜੀ ਆ ਉਹ ਕਾਫੀ ਮੁੱਦੇ ਮੂੰਹ ਇਸ ਵੇਲੇ ਕਿਉਂਕਿ ਇਮਰਾਨ ਖਾਨ ਬਹੁਤ ਜੱਦੋਜਹਿਦ ਕਰ ਰਿਹਾ ਸਿਸਟਮ ਨੂੰ ਸੁਧਾਰਨ ਦੇ ਲਈ ਟਾਈਮ ਲੱਗੇਗਾ ਮੈਨੂੰ ਲੱਗਦਾ 5-10 ਸਾਲ ਈਜ਼ੀ ਲੱਗ ਜਾਣਗੇ ਤੇ ਉਸ ਦੇ ਵਿੱਚ ਬਹੁਤ ਲੋਕਾਂ ਨੂੰ ਸੈਕਰੀਫਾਈਸ ਵੀ ਕਰਨ ਪੈਣਗੇ ਜਿਹੜੇ ਮਤਲਬ ਫ੍ਰੀ ਦਾ ਗਿੱਜੇ ਹੋਏ ਨੇ ਉਹਨਾਂ ਨੂੰ ਵੀ ਆਪਣੇ ਸੈਕਰੀਫਾਈਸ ਕਰਨੇ ਪੈਣਗੇ ਸੋ ਹੋ ਸਕਦਾ ਅਗਲੇ ਟਰਮ ਦੇ ਵਿੱਚ ਇਮਰਾਨ ਖਾਨ ਚੁਣਵੇਂ ਨਾ ਹੋਵੇ ਪਰ ਇੱਕ ਗੱਲ ਤਾਂ ਬਣਦੀ ਹੈ ਕਿ ਉਹਦੇ ਦਿਮਾਗ ਦੇ ਵਿੱਚ ਗੱਲ ਬਹਿ ਗਈ ਹੈ ਜਾਂ ਕਿਸੇ ਨੇ ਪਾਤੀ ਹੈ ਕਿ ਜਿਹੜਾ ਪਾਕਿਸਤਾਨ ਚ ਕਿਹੜਾ ਟੂਰਿਜ਼ਮ ਡਿਵੈਲਪ ਕੀਤਾ ਜਾ ਸਕਦਾ ਕੀ ਕੀਤਾ ਜਾ ਸਕਦਾ ਪਾਕਿਸਤਾਨ ਜਿਹੜਾ ਆ ਉਹ ਅਸਲ ਦੇ ਵਿੱਚ ਅਸਲੀ ਇੰਡੀਆ ਜਿਹੜਾ ਆ ਪੰਜਾਬ ਏਰੀਆ ਜਿਹੜਾ ਆ ਉਹ ਉਹਨੂੰ ਮੰਨਿਆ ਜਾਂਦਾ ਸੀ ਤੇ ਉਹ ਸਭਿਅਤਾ ਦਾ ਗੜ੍ਹ ਰਿਹਾ ਆ ਸ਼ੁਰੂ ਤੋਂ ਹੀ ਇੰਡਸ ਵੈਲੀ ਜਿਹੜੀ ਸਭਿਅਤਾ ਆ ਹੜੱਪਾ ਮਹਿੰਜੋਦਾੜੋ ਇਹ ਸਾਰੀਆਂ ਜਿਹੜੀਆਂ ਸਭਿਅਤਾਵਾਂ ਦਾ ਗੜ੍ਹ ਰਿਹਾ ਆ ਤੇ ਬਹੁਤ ਹੀ ਪੁਰਾਤਨ ਜਿਹੜੀ ਤਕਸ਼ਲਾ ਯੂਨੀਵਰਸਿਟੀ ਉਹ ਵੀ ਹੁਣ ਇਸਲਾਮਾਬਾਦ ਦੇ ਲਾਗੇ ਹੀ ਆ ਉਹ ਵੀ ਪਹਿਲੀ ਯੂਨੀਵਰਸਿਟੀ ਮਤਲਬ ਸਾਂਭੀ ਬੈਠਾ ਦੁਨੀਆਂ ਦਾ ਖਜ਼ਾਨਾ ਤੇ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਵੀ ਜਿਹੜੇ ਸਿੱਖਾਂ ਦਾ ਸਾਰਾ ਹੀ ਤਕਰੀਬਨ ਮੁੱਢਲਾ ਜਿਹੜਾ ਸਮਾਂ ਆ ਉਹ ਉਸ ਇਲਾਕੇ ਦੇ ਵਿੱਚ ਰਿਹਾ ਕਿ ਕਿਉਂ ਨਾ ਤੁਸੀਂ ਇਹਨੂੰ ਡਿਵੈਲਪ ਕਰੋ ਜਿਸ ਤਰ੍ਹਾਂ ਹਜ਼ੂਰ ਸਾਹਿਬ ਹੋਇਆ ਪਟਨਾ ਸਾਹਿਬ ਹੋਇਆ ਉਹ ਐਗਜ਼ਾਮਪਲਸ ਦੇਖ ਦੇਖ ਕੇ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਪੈ ਗਈ ਕਿ ਅਸੀਂ ਸਿੱਖਾਂ ਨੂੰ ਥੋੜੀ ਤਰਜੀਹ ਦੇਣੀ ਹੈ ਇਹਨਾਂ ਨੂੰ ਆਪਾਂ ਇੰਡੀਅਨਸ ਦੀ ਕਲਾਸ ਦੇ ਵਿੱਚ ਨਾ ਕਰੀਏ ਕਿਉਂਕਿ ਇੰਡੀਅਨਸ ਨੂੰ ਵੀਜ਼ਾ ਨਹੀਂ ਦਿੰਦੇ ਉਸ ਤੋਂ ਅਸੀਂ ਵੀ ਇੰਡੀਅਨ ਹਾਂ ਤਾਂ ਵੀ ਨਹੀਂ ਦਿੰਦੇ ਤਾਂ ਕਰਕੇ ਹੁਣ ਜਿਹੜਾ ਡਾਇਸਪੋਰਾ ਬਾਹਰ ਬੈਠਾ ਆ ਇੱਥੋਂ ਦੇ ਜੰਪ ਵਾਲਾ ਉਹਨਾਂ ਨੂੰ ਤਾਂ ਖੁੱਲ੍ਹ ਦੇ ਦੇਣੀ ਚਾਹੀਦੀ ਆ ਸੋ ਉਸ ਮੱਦੇਨਜ਼ਰ ਉਸਨੇ ਫਿਰ ਗੱਲਬਾਤ ਸ਼ੁਰੂ ਕੀਤੀ ਆ ਤੇ ਉਹਦੇ ਲਈ ਹੁਣ ਜਿਹੜੇ ਬਿਜ਼ਨਸ ਉਹਨੇ ਮਤਲਬ ਇੱਕ ਬਿਜ਼ਨਸ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਸਾਡੇ ਪਾਕਿਸਤਾਨ ਦੇ ਵਿੱਚ ਇਨਵੈਸਟਮੈਂਟ ਕਰੋ ਤੇ ਮੈਂ ਸੋਚਦਾ ਕਿ ਇਹ ਜ਼ਰੂਰ ਮਤਲਬ ਇਹ ਸਾਰਾ ਮਤਲਬ ਮੇਰੀ ਆਪਣੀ ਸੋਚ ਹੈ ਵੀ ਕਿੱਦਾਂ ਹੋਇਆ ਹੋਵੇਗਾ ਜ਼ਰੂਰੀ ਨਹੀਂ ਵੀ ਸਾਰਾ ਮਤਲਬ ਇੱਦਾਂ ਹੀ ਹੋਇਆ ਹੋਊਗਾ ਮੈਨੂੰ ਲੱਗਦਾ ਕਿ ਉਹ ਇਸ ਤਹਿਤ ਜਿਹੜੇ ਪਾਕਿਸਤਾਨ ਦੇ ਬਿਜ਼ਨਸਮੈਨ ਨੇ ਆਪਣੇ ਇੰਗਲੈਂਡ ਦੇ ਬਿਜ਼ਨਸਮੈਨ ਨੇ ਸਿੱਖ ਬਿਜ਼ਨਸਮੈਨ ਨੇ ਉਹਨਾਂ ਤੱਕ ਅਪਰੋਚ ਕੀਤੀ ਹੋਊਗੀ ਸਰਕਾਰ ਦੇ ਥਰੂ ਜਾਂ ਕਿਤੇ ਵੀ ਤੁਸੀਂ ਪਾਕਿਸਤਾਨ ਦੇ ਵਿੱਚ ਇਨਵੈਸਟ ਕਰੋ ਤੇ ਤਾਂ ਉਦੋਂ ਫਿਰ ਜਿਹੜੀ ਗੱਲਬਾਤ ਦੇ ਦੌਰਾਨ ਇਹ ਹੋਇਆ ਹੋਊਗਾ ਕਿ ਅਸੀਂ 500 million pounds ਜਿਹੜਾ ਆ ਉਹ ਗੁਰਦੁਆਰਿਆਂ ਲਈ ਦਿੰਦੇ ਹਾਂ ਤੇ ਨਾਲ ਅਸੀਂ ਆਪਣੇ ਬਿਜ਼ਨਸ ਵੀ ਕਰਦੇ ਹਾਂ ਕਿਉਂਕਿ ਜਿਹੜਾ ਬਿਜ਼ਨਸਮੈਨ ਹੈ ਉਹ ਨਾਲ ਬਿਜ਼ਨਸ ਵੀ ਕਰੇਗਾ ਉੱਥੇ ਤਾਂ ਹੀ ਉਹਦੇ ਚੋਂ ਚੱਲੇਗਾ ਨਾ ਕੰਮ ਕਿਉਂਕਿ ਦੇਖੋ ਇੱਕ ਗੁਰਦੁਆਰਾ ਬਣੇਗਾ ਉਹਦੇ ਲਾਗੇ ਛਾਗੇ ਹੋਟਲ ਵੀ ਬਣਨਗੇ ਹਨਾ ਟੂਰਿਜ਼ਮ ਵੀ ਹੋਏਗਾ ਬੱਸਾਂ ਵੀ ਪੈਣਗੀਆਂ ਉਹਦੇ ਵਿੱਚ ਵੀ ਉਹ ਇਨਵੈਸਟ ਕਰਨਗੇ ਇਕਾਨਮੀ ਵੀ ਚੱਲੇਗੀ ਜਿਹੜਾ ਹਜ਼ੂਰ ਸਾਹਿਬ ਦਾ ਨਾ ਨੰਦੇੜ ਦਾ ਮਾਡਲ ਹੈ ਡਾਕਟਰ ਮਨਮੋਹਨ ਸਿੰਘ ਨੇ ਬਣਾਇਆ ਸੀ ਏਅਰਪੋਰਟ ਵੀ ਉੱਥੇ ਦੇਖੋ ਬਣਿਆ ਫਿਰ ਜਹਾਜ਼ ਵੀ ਆਉਣੇ ਸ਼ੁਰੂ ਹੋਏ ਕਿੰਨੇ ਅਸੀਂ ਵੀ ਜਾਂਦੇ ਹਾਂ ਟ੍ਰੇਨਾਂ ਵੀ ਚੱਲ ਪਈਆਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਉੱਥੇ ਮੈਂ ਖੁਦ ਜਾ ਕੇ ਦੇਖ ਕੇ ਆਇਆ ਮੈਂ ਕਈ ਵਾਰੀ ਰੇਡੀਓ ਦੇ ਵੀ ਬਰੀਕੀਆਂ ਚ ਦੱਸ ਚੁੱਕਾ ਕਿ ਕਿੰਨੇ ਲੋਕ ਰੁਜ਼ਗਾਰ ਉੱਥੋਂ ਲੈ ਰਹੇ ਨੇ ਹਜ਼ੂਰ ਸਾਹਿਬ ਦੀ ਮਤਲਬ ਸਿੱਖ ਸੰਗਤਾਂ ਦੇ ਉੱਥੇ ਜਾਣ ਕਰਕੇ ਲੋਕਲ ਲੋਕਾਂ ਨੂੰ ਕਿੰਨਾ ਫਾਇਦਾ ਹੋਇਆ ਹੁਣ ਤੁਸੀਂ ਮਿੰਟ ਬਾਜੀ ਗਏ ਹਜ਼ੂਰ ਸਾਹਿਬ
ਨਹੀਂ ਮੈਂ ਹਜੇ ਸੁਹਾਗ ਨਹੀਂ ਮਿਲਿਆ ਸੀ
ਤੁਸੀਂ ਜਾ ਕੇ ਦੇਖਿਓ ਉੱਥੇ ਤਕਰੀਬਨ 150-200 kilometers ਜਿਹੜਾ ਏਰੀਆ ਹੈ ਨਾ ਸਕੁਏਅਰ ਮਤਲਬ ਉਹਦੇ ਵਿੱਚ ਉਹ ਤੁਹਾਨੂੰ ਬਿਲਕੁਲ ਵੱਖਰਾ ਲੱਗੇਗਾ ਬਾਕੀ ਮਹਾਰਾਸ਼ਟਰ ਨਾਲੋਂ ਤੁਹਾਨੂੰ ਬਹੁਤ ਡਿਵੈਲਪ ਲੱਗੇਗਾ ਮਤਲਬ ਬੜੀਆਂ ਫੈਸਿਲਿਟੀਆਂ ਉੱਥੇ ਮੈਂ ਗੱਲਾਂ ਕਰਕੇ ਆਇਆ ਲੋਕਾਂ ਨਾਲ ਟੈਕਸੀ ਸਰਵਿਸਿਜ਼ ਚੱਲ ਰਹੀਆਂ ਨੇ ਗੱਡੀਆਂ ਲੋਕਾਂ ਨੇ ਪਾਈਆਂ ਹੋਈਆਂ ਨੇ ਤੇ ਫਿਰ ਰੀਟੇਲ ਚੱਲ ਰਹੀ ਆ ਦੁਕਾਨਾਂ ਚੱਲ ਰਹੀਆਂ ਆਲੇ ਦੁਆਲੇ ਹੋਟਲ ਵੀ ਹੈਗੇ ਨੇ ਤੇ ਇੱਥੋਂ ਤੱਕ ਕਿ ਸਕੂਲ ਕਾਲਜ ਵੀ ਬਣੇ ਨੇ ਏਅਰਪੋਰਟ ਵੀ ਆ ਟ੍ਰੇਨਾਂ ਦਾ ਵੀ ਆ ਕਿੰਨੀਆਂ ਜੌਬਸ ਜਿਹੜੀਆਂ ਕ੍ਰੀਏਟ ਹੋ ਰਹੀਆਂ ਸੋ ਉਸੇ ਹੀ ਤਰਜ਼ ਤੇ ਮੈਨੂੰ ਲੱਗਦਾ ਆ ਕਿ ਇਮਰਾਨ ਖਾਨ ਵੀ ਪਾਕਿਸਤਾਨ ਦੇ ਵਿੱਚ ਜਿਹੜਾ ਰਿਲੀਜੀਅਸ ਟੂਰਿਜ਼ਮ ਹੈ ਜਾਂ ਧਾਰਮਿਕ ਪਰਯਟਨ ਹੈ ਉਸ ਨੂੰ ਡਿਵੈਲਪ ਕਰਨਾ ਚਾਹੁੰਦਾ ਹੈ ਤੇ ਉਸ ਸੰਬੰਧ ਦੇ ਵਿੱਚ ਹੁਣ ਜਿਹੜੇ ਇਸ ਵੇਲੇ ਸਾਰਿਆਂ ਨਾਲੋਂ ਵੱਧ ਜਿਹੜੀ ਕੌਮ ਤਰੱਕੀ ਕਰ ਰਹੀ ਆ ਉਹ ਸਿੱਖ ਕੌਮ ਕਰ ਰਹੀ ਆ ਔਰ ਉਹ ਜਾਂਦੇ ਵੀ ਆ ਹੁਣ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਵੀ ਜਾ ਰਹੇ ਹਾਂ ਸਕੀ ਨਨਕਾਣਾ ਸਾਹਿਬ ਇੱਥੋਂ ਟੂਰ ਜਾ ਰਿਹਾ 80 bandiyan ਦਾ ਤੇ ਉਹ ਵੀ ਆਪਾਂ ਨਵੰਬਰ ਚ ਜਾਵਾਂਗੇ ਮੇਰੀ ਕਰਾਇਓ ਫਿਰ ਗੱਲਬਾਤ ਜੀ ਇਮਰਾਨ ਖਾਨ ਨਾਲ ਤੁਹਾਡੀ ਗੱਲਬਾਤ ਹੈਗੀ ਆ ਤਾਂ ਦੱਸਿਓ ਤੋਂ ਆ ਰਹੇ ਨੇ
ਬਿਲਕੁਲ ਜੀ ਬਿਲਕੁਲ ਬਿਲਕੁਲ ਆਪਾਂ ਈਮੇਲ ਦਾ ਜਿਹੜਾ ਪਤਾ ਦੇ ਦਾਂਗੇ ਵੀ ਅਸੀਂ ਦਿੱਤੀ ਸੀ ਉਹ ਰੈਜੀਡੀ
ਹਾਂਜੀ
ਤੁਹਾਨੂੰ ਕਿਤੋਂ ਮਿਲੀ ਨਹੀਂ ਸੀ
ਹਾਂਜੀ ਹਾਂਜੀ ਸਾਡੇ ਕੋਲ 500 million pounds ਦਾ ਹੈ ਨੀ ਪਰ ਅਸੀਂ ਉਦਾਂ ਹੀ ਪਤੇ ਬੁਲਾਵਾਂਗੇ ਉਹਨਾਂ ਨੂੰ ਹਨਾ ਤੇ ਹਾਂਜੀ ਸੋ ਮਤਲਬ ਮੇਰਾ ਅੰਦਾਜ਼ਾ ਹੈ ਕਿ ਉਹ ਜਿਹੜੀ ਇਹ ਜਿਹੜੇ 500 million pounds ਦਾ ਇੱਕ ਮਤਲਬ ਸ਼ਰਧਾ ਵਸੋਂ ਦਿੱਤਾ ਹੋਊਗਾ ਪਰ ਮੈਨੂੰ ਲੱਗਦਾ ਕਿ ਜਿਹੜੇ ਸਿੱਖ ਬਿਜ਼ਨਸਮੈਨਾਂ ਨੂੰ ਉਹ ਇਨਵਾਈਟ ਕਰ ਰਿਹਾ ਕਿ ਪਾਕਿਸਤਾਨ ਦੇ ਵਿੱਚ ਆ ਕੇ ਆਪਣੇ ਬਿਜ਼ਨਸ ਕਰੋ ਫੈਕਟਰੀਆਂ ਲਾਓ ਸਾਡੇ ਲੋਕਾਂ ਨੂੰ ਕੰਮ ਦਿਓ ਤੇ ਇੱਦਾਂ ਹੋਏਗਾ ਮਤਲਬ ਇਹ ਇੱਦਾਂ ਨਹੀਂ ਹੈਗਾ ਕਿ ਜੇ ਹੁਣ ਆਪਣੇ ਨੋਟਰਡਾਮ ਦੀ ਆਪਾਂ ਗੱਲ ਚੱਲੀ ਸੀ ਹਨਾ ਇੱਕ ਗੁੱਚੀ ਕੰਪਨੀ ਹੈ ਡੋਇਰ ਕੰਪਨੀ ਹੈ ਜੇ ਉਹ 163 million ਦੇ ਰਹੀ ਹੈ ਤਾਂ ਓਬਵੀਅਸਲੀ ਉਹ ਉਸ ਚੋਂ ਮਸ਼ਹੂਰੀ ਵੀ ਭਾਲਦੇ ਹੋਣੇ ਨਾ ਵੀ ਸਾਡੇ ਉਹ ਚ ਬੱਲੇ ਬੱਲੇ ਕਿੱਦਾਂ ਹੋਵੇ ਹਨਾ ਉਹਦੇ ਫਿਰ ਫੋਟੋਆਂ ਹੋਣ ਕੰਟਰੈਕਟ ਕਹਿੰਦੇ ਨਾ ਲਿਖ ਹੋ ਰਿਹਾ ਕੰਟਰੈਕਟ ਤਾਂ ਲਿਖ ਹੋ ਰਿਹਾ ਵੀ ਜਦੋਂ ਉਹਨਾਂ ਨੇ 163 million ਚੋਂ ਪਹਿਲੇ 10 million ਦੇਣੇ ਆ ਤਾਂ ਉਹਦੀ ਨੈਸ਼ਨਲ ਨਿਊਜ਼ ਬਣੇਗੀ ਉਹ ਅਖਬਾਰਾਂ ਚ ਛਾਪੂਗੇ ਉਹਦੇ ਬੱਲੇ ਮਤਲਬ ਦੈਟਸ ਹਾਊ ਇਟ ਸ਼ੁੱਡ ਬੀ ਉਹਨਾਂ ਇੱਦਾਂ ਹੀ ਚਾਹੀਦਾ ਮਤਲਬ ਇੱਦਾਂ ਹੋਣਾ ਵੀ ਚਾਹੀਦਾ ਕੋਈ ਗੱਲ ਨਹੀਂ ਜਿਹਨੇ ਦਾਨ ਦਿੱਤਾ ਉਹਦਾ ਪਤਾ ਵੀ ਲੱਗਣਾ ਚਾਹੀਦਾ ਨਾ ਸਾਰੇ ਹੁਣ ਮਹਾਦਾਨੀ ਤਾਂ ਹੁੰਦੇ ਨਹੀਂ ਵੀ ਅੰਦਰੋਂ ਜਦੋਂ ਕੰਪਨੀਆਂ ਦੇ ਰਹੀਆਂ ਹੈ ਨਾ ਤਾਂ ਉਹ ਇੱਕ ਮੋਟਿਵ ਲਈ ਦੇ ਰਹੀਆਂ ਹੁੰਦੀਆਂ ਕਿ ਸਾਡੀ ਕੰਪਨੀ ਦੀ ਬੱਲੇ ਬੱਲੇ ਹੋਵੇ ਜਦੋਂ ਇੰਡੀਵਿਜੁਅਲ ਦੇ ਰਿਹਾ ਹੁੰਦਾ ਆ ਤਾਂ ਉਹ ਇੰਡੀਵਿਜੁਅਲ ਜਿਹੜਾ ਚੁੱਪ ਚਪੀਤੇ ਬਹੁਤ ਆਤ ਦਿੰਦੇ ਨੇ ਉਹਨਾਂ ਨੂੰ ਉਹਦੇ ਵਿੱਚ ਕੋਈ ਕਵਰੇਜ ਦੀ ਜਾਂ ਮਾਈਲੇਜ ਦੀ ਲੋੜ ਨਹੀਂ ਹੁੰਦੀ ਸੋ ਮੇਰੀ ਆਪਣੀ ਰਾਏ ਹੈ ਕਿ ਜਿਹੜੇ ਸਿੱਖ ਬਿਜ਼ਨਸਮੈਨ ਆ ਇਹ ਦੇ ਰਹੇ ਨੇ ਪਹਿਲੀ ਖ਼ਬਰ ਇੱਥੇ ਬਣ ਗਈ ਆ ਪਬਲਿਸਿਟੀ ਉਹਨਾਂ ਦੀ ਸ਼ੁਰੂ ਹੋ ਚੁੱਕੀ ਆ ਤੇ ਉਹ ਤੋਂ ਬਾਅਦ ਉਹ ਫਿਰ ਆਪਣੀ ਜਿਹੜੀ ਕੰਪਨੀ ਆ ਬਿਜ਼ਨਸ ਹੈ ਉਹਨੂੰ ਵੀ ਬੜਾਵਾ ਦੇਣਗੇ ਇੰਗਲੈਂਡ ਦੇ ਵਿੱਚ ਏਅਰਲਾਈਨਾਂ ਸ਼ੁਰੂ ਕਰਨਗੇ ਉੱਥੇ ਫਲਾਈਟਾਂ ਜੋ ਵੀ ਆ ਹੋਟਲ ਮੋਟਲ ਜੋ ਵੀ ਇਹ ਸਾਰਾ ਤੁਹਾਡਾ ਕੁਝ ਕਹਿਣਾ ਇਹਦੇ ਬਾਰੇ ਐਕਸਟਰਾ
ਬਿਲਕੁਲ ਜੀ ਦੇਖੋ ਇਹ ਚ ਕਿਸੇ ਨੂੰ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ ਜੇ ਕੋਈ ਕੋਈ ਮੁਲਕ ਕਿਸੇ ਨੂੰ ਵੀ ਅਟਰੈਕਟ ਕਰਦਾ ਪਰ ਕੱਲ ਨੂੰ ਇਹਦੇ ਤੇ ਇਤਰਾਜ਼ ਬਹੁਤ ਉੱਠਣਗੇ ਕਿਤੇ ਨਾ ਕਿਤੇ ਭਾਰਤ ਪਾਕਿਸਤਾਨ ਦੇ ਇਹਨਾਂ ਸਬੰਧਾਂ ਦੇ ਵਿੱਚ ਫਿਰ ਇੱਕ ਹੋਰ ਦਰਾੜ ਖੜੀ ਹੋਊਗੀ ਖਾਸ ਕਰਕੇ ਜਿਹੜੀ ਇੱਕ ਹਿੰਦੂ ਰਾਸ਼ਟਰ ਵਾਲੀ ਵੀ ਇਹ ਸਿੱਖ ਉਧਰ ਝੁਕਾ ਕਰ ਰਹੇ ਆ ਇੱਦਾਂ ਦੀਆਂ ਗੱਲਾਂ ਆਉਣਗੀਆਂ ਇਹਦੇ ਚ ਤੁਹਾਡੇ ਸਾਹਮਣੇ ਆ
ਨਹੀਂ ਮਿੰਟੂ ਭਾਜੀ ਦੇਖੋ ਜਿਹੜੇ ਜਿਹੜਾ ਸਿੱਖੀ ਦਾ ਗੜ ਪਾਕਿਸਤਾਨ ਤਾਂ ਬਰਥ ਪਲੇਸ ਹੈ ਇਸ ਵੇਲੇ ਮਤਲਬ ਵੀ ਆਰ ਨਾਟ ਬਾਉਂਡ ਟੂ ਐਨੀ ਮਤਲਬ ਹੁਣ ਇੰਗਲੈਂਡ ਕੈਨੇਡਾ
ਆਪਾਂ ਤਾਂ ਇਹ ਸਮਝਦੇ ਹਾਂ ਪਰ ਉਹ ਕੁਝ ਇੱਕ ਲੋਕ ਇਹੋ ਜਿਹੜੇ ਇਸ ਚੀਜ਼ ਨੂੰ ਫਿਰ ਦੂਜੇ ਪਾਸੇ ਲਾਉਣਗੇ ਵੀ ਜਿਹੜੇ ਸਿੱਖ ਆ ਉਹ ਤਾਂ ਪਾਕਿਸਤਾਨ ਦੇ ਹੱਕ ਚ ਆ ਪਰ ਸੱਚ ਇਹ ਆ ਵੀ ਸਾਰੇ ਮੁਲਕਾਂ ਚ ਹੁਣ ਜੇ ਅੱਜ ਇੰਡੀਆ ਨੇ ਵੀ ਤਾਂ ਬਹੁਤ ਸਾਰੇ ਲੋਕਾਂ ਨੂੰ ਸੱਦਿਆ ਵੀ ਆਪਦੇ ਇੱਥੇ ਤੁਸੀਂ ਪੈਸਾ ਲਾਓ ਜੀ ਕੋਈ ਉਹਨਾਂ ਨੇ ਇਹ ਤਾਂ ਨਹੀਂ ਦੇਖਦੇ ਵੀ ਕੌਣ ਆ ਇਹ ਸੋ ਇਸ ਕਰਕੇ ਜੇ ਕੋਈ ਕੰਪਨੀਆਂ ਵੱਡੇ ਪੱਧਰ ਤੇ ਬਿਜ਼ਨਸ ਕਿਤੇ ਵੀ ਕੋਈ ਕਰਦੀਆਂ ਤਾਂ ਮੈਨੂੰ ਲੱਗਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ
ਹਾਂਜੀ ਤੇ ਮਿੰਟੂ ਜੀ ਰਜਿੰਦਰ ਘੁੰਮਣ ਬੱਸੀ ਪਠਾਣਾ ਵਾਲੇ ਕਹਿ ਰਹੇ ਨੇ ਕਹਿੰਦੇ ਪਾਕਿਸਤਾਨ ਨੇ ਪਹਿਲ ਕਰਕੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਲੋਕ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨਾਲ ਲੋਕ ਖੁੱਲੇ ਦਰਸ਼ਨ ਕਰਨਗੇ ਤੇ ਬਾਕੀ ਉੱਥੇ ਲੋਕਲ ਲੋਕਾਂ ਦੇ ਲਈ ਇਕਾਨਮੀ ਉਹ ਵੀ ਚੱਲੇਗੀ ਤੇ ਬਾਕੀ ਮਿੰਟੂ ਭਾਜੀ ਉਹ ਕਹਿੰਦੇ ਨੇ ਕਿ $1 million ਕਿੰਨਾ ਹੁੰਦਾ ਜੀ ਪਤਾ ਤੁਹਾਨੂੰ
$10 lakh ਡਾਲਰ ਜੀ ਤੇ ਫਿਰ ਜੇ ਤੁਸੀਂ ਉਹ ਰੁਪਈਆਂ ਚ ਬਣਾਉਣਾ ਤਾਂ ਹੁਣ ਰੁਪਈਆਂ ਚ ਬਣਾ ਲਓ ਜੀ 5 ਕਰੋੜ ਰੁਪਇਆ ਹੋ ਜਾਂਦਾ
5 ਕਰੋੜ ਮੈਨੂੰ ਤਾਂ ਜੀਰੋਆਂ ਤੇ ਭੁਲੇਖਾ ਲੱਗਦਾ ਰਹਿੰਦਾ ਕਈ ਵਾਰੀ ਮੈਂ ਤਾਂ ਗਲਤ ਕੈਲਕੂਲੇਸ਼ਨਾਂ ਕਰਕੇ ਕੰਮ ਵੀ ਕਈ ਵਾਰੀ ਸ਼ੁਰੂ ਕਰਕੇ ਧੋਖਾ ਖਾ ਚੁੱਕਾ
5 ਕਰੋੜ ਅਪਰੋਕਸ ਕਹਿੰਦੇ ਆ ਕਿਉਂਕਿ ਜਦੋਂ ਡਾਲਰ ਦਾ ਰੇਟ 50 ਰੁਪਏ ਹੁੰਦਾ ਨਾ ਉਦੋਂ 5 ਕਰੋੜ ਹੋ ਜੂਗਾ ਜੇ ਹੁਣ ਅੱਜ 48 ਹੈ ਤਾਂ ਭਾਈ ਫਿਰ ਉਹ ਘੱਟ ਜੂਗਾ 4-80 ਰਹਿ ਜੂਗਾ
ਹਾਂਜੀ ਇਹ ਜਿਹੜੇ ਡਾਲਰ ਨੀ ਦਿੱਤੇ ਜੀ ਉਹਨਾਂ ਨੇ 500 million ਪਾਉਂਡ ਦਿੱਤਾ ਹੈ ਮੈਨੂੰ ਲੱਗਦਾ
ਪਾਉਂਡ ਦਿੱਤਾ ਤਾਂ ਪਾਉਂਡ ਤਾਂ ਹੁਣ ਮੈਨੂੰ ਲੱਗਦਾ 85 ਤੋਂ ਉੱਤੇ ਜਾ ਰਿਹਾ ਰੇਟ ਪਾਉਂਡ ਦਾ
ਹਾਂਜੀ ਸੋ 8 ਕਰੋੜ ਬਣ ਜਾਣਾ ਫਿਰ
ਉਵੇਂ ਵਧਾ ਦਿਓ
ਚਲੋ ਆਪਾਂ ਕਾਹਨੂੰ ਪੈਸਿਆਂ ਚ ਪੈਣਾ ਇੰਨਾ ਆਪਾਂ ਦਾ
8 ਕਰੋੜ 1 million ਦਾ ਬਣਦਾ ਉਹਨਾਂ ਨੇ 5 million ਦਿੱਤਾ ਨਾ ਜੀ
ਪੰਜ ਸੌ ਮਿਲੀਅਨ
500 million ਤਾਂ ਬਹੁਤ ਜਿਆਦਾ ਜੀਰੋ
ਛੱਡੋ ਜੀ ਇੰਨੇ ਆਪਣੇ ਜਿਹੜੇ ਅਕਾਊਂਟੈਂਟ ਭਾਜੀ ਆ ਗਰਚਾਰਨ ਹੋਣੀ SSK ਵਾਲੇ ਆ ਇਹਨਾਂ ਨੂੰ ਪੁੱਛ ਲਓ
ਕਹਿ ਦਿਓ ਉਹਨਾਂ ਦੀ ਡਿਊਟੀ ਲਾਓ ਅਸੀਂ ਸਾਡੇ ਕੈਲਕੂਲੇਟਰ 5-6 ਜੀਰੋ ਹੀ ਆ 7 ਮਹੀਨੇ
ਚਲੋ ਤੇ ਬਾਕੀ ਆਪਾਂ ਗੱਲਬਾਤ ਅੱਗੇ ਤੋਰਦੇ ਆ ਤੇ ਥੋੜੀ ਜਿਹੀ ਗੱਲਬਾਤ ਆਪਾਂ ਮਿੰਟੂ ਭਾਜੀ ਨੀਟੂ ਸ਼ਟਰਾਂ ਵਾਲੇ ਦੀ ਵੀ ਕਰਨੀ ਆ ਤੇ ਬੜੀ ਚੜਾਈ ਆ ਬਈ ਨੀਟੂ ਸ਼ਟਰਾਂ ਵਾਲੇ ਦੀ
ਪਰ
ਹੁਣ ਕਹਿੰਦੇ ਉਹ ਨੀਟੂ ਸ਼ਟਰਾਂ ਵਾਲੇ ਦੇ ਵੀਡੀਓ ਵੀ ਆ ਗਏ ਦੋ ਗੀਤ ਵੀ ਆ ਗਏ ਨੇ ਤੇ ਬਾਕੀ ਫਿਲਮ ਵੀ ਕਹਿੰਦੇ ਆ ਰਹੀ ਆ ਤਾਂ ਹੁਣ ਤਾਂ ਪੂਰੀ ਚੜਾਈ ਹੈ ਕਹਿੰਦੇ ਕੰਮ ਵੀ ਉਹਦਾ ਕਾਫੀ ਚੱਲ ਪਿਆ ਬੰਦੇ ਵੀ ਸ਼ਾਇਦ ਰੱਖ ਲਏ ਹੋਣੇ ਹੁਣ ਤਾਂ ਖਲੀ ਵੀ ਉਹਦੇ ਨਾਲ ਬੈਠਾ
ਕੁਝ ਇੱਕ ਬੰਦੇ ਇਹੋ ਜਿਹੇ ਹੁੰਦੇ ਆ ਜੀ ਜਿਨ੍ਹਾਂ ਦੇ ਉਹ ਵੀ ਪਟੇਰਾ ਆ ਜਾਂਦਾ ਪੈਰ ਹੇਠ ਇਹ ਤਾਂ ਉਹ ਆ ਪਰ ਅੱਜ ਕੱਲ ਇੱਕ ਜਿਹੜੇ ਛੋਟੇ ਛੋਟੇ ਸੋਸ਼ਲ ਮੀਡੀਆ ਤੇ ਚੱਲੇ ਆ ਨਾ ਚਾਹੇ ਵਟਸਐਪ ਆ ਟਿਕਟੋਕ ਆ ਫੇਸਬੁੱਕ ਆ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਕਲਾਕਾਰ ਦਿੱਤੇ ਆ ਮੈਂ ਟਿਕਟੋਕ ਦੇ ਉੱਤੇ ਉਲਝਾਵਾਂ ਕਾਫੀ ਚਿਰ ਦਾ ਤੇ ਉਹਦੇ ਚ ਨਾ ਮੈਂ ਜਿੱਦਣ ਪਹਿਲੀ ਵਾਰੀ ਉਹ ਵੀਡੀਓ ਜਦੋਂ ਆਈ ਉਹ ਮੁੰਡਿਆਂ ਦੀ ਜਿਹੜੇ ਸੋਨੀ ਕਰੂ ਵਾਲਿਆਂ ਦੀ ਮੈਂ ਉਸ ਦਿਨ ਦੱਸਤਾ ਸੀ ਵੀ ਜਿਹੜਾ ਛੋਟੇ ਜੇ ਕੱਦ ਵਾਲਾ ਮੁੰਡਾ ਨਾ ਵੀ ਆਉਣ ਵਾਲੇ ਦਿਨਾਂ ਚ ਆਪਣੀਆਂ ਫਿਲਮਾਂ ਚ ਵੀ ਆਊਗਾ ਤੇ ਇਹਦਾ ਭਵਿੱਖ ਕਾਫੀ ਉਜਵਲ ਆ ਮੈਂ ਪਹਿਲੀ ਮੇਰਾ ਬਿਆਨ ਇਹ ਸੀਗਾ ਉਸ ਮਾਮਲੇ ਚ ਤੇ ਉਹ ਹੋ ਵੀ ਗਿਆ ਜੀ ਦੇਖੋ ਦਲਜੀਤ ਦੋਸਾਂਝ ਦੀ ਫਿਲਮ ਚ ਉਹ ਆ ਰਿਹਾ ਕਰੂ ਪਰ ਉਹ ਦੇਖੋ ਕਰੂ ਲੜ ਵੀ ਪਏ ਆਪਸ ਮੇ 5-6 ਮੁੰਡੇ ਤੇ ਉਹਨਾਂ ਦੀਆਂ ਮੈਂ ਹੈਰਾਨ ਆ ਹੁਣ ਚੈਨਲਾਂ ਤੇ ਬਹਿਸਾਂ ਵੀ ਚੱਲ ਪਈਆਂ ਜੀ ਇੱਕ ਦੂਜੇ ਨਾਲ ਉਹ ਕਹਿੰਦਾ ਮੈਂ ਅਸਲੀ ਸੋਨੀ ਕਰੂ ਆਉਂਦਾ ਮੈਂ ਅਸਲੀ ਸੋਨੀ ਕਰੂ ਆ ਪਰ ਮੈਂ ਸਾਰੇ ਇਸ ਚੀਜ਼ ਦੇ ਤੱਤ ਇਹ ਕੱਢੇ ਜੀ ਵੀ ਜਦੋਂ ਕੋਈ ਤੁਸੀਂ ਲਾਈਮ ਲਾਈਟ ਚ ਆਉਣੇ ਹੋ ਨਾ ਤੇ ਉਦੋਂ ਸਾਡੇ ਨਾ ਬਹੁਤ ਸਾਰੇ ਮੌਕਾ ਪ੍ਰਸਤ ਲੋਕ ਬੈਠੇ ਹੁੰਦੇ ਆ ਤੁਹਾਡੇ ਆਲੇ ਦੁਆਲੇ ਨਿਗਾਹ ਰੱਖਣ ਵਾਲੇ ਖਾਸ ਕਰਕੇ ਜਿਹੜੇ ਨਵੇਂ ਉੱਠ ਰਹੇ ਬੰਦੇ ਲਈ ਫਿਰ ਉਹਨੂੰ ਕੀ ਕਰਦੇ ਆ ਉਹ ਦਬਾ ਚੱਕ ਲੈਂਦੇ ਆ ਮਾਰਕੀਟ ਚੋਂ ਤੇ ਚੱਕ ਕੇ ਮਾਰਕੀਟ ਚੋਂ ਉਹਦੇ ਤੇ ਪੈਸਾ ਲਾਉਂਦੇ ਆ ਤੇ ਪੈਸਾ ਲਾ ਕੇ ਤੇ ਉਹਨੂੰ ਬੌਂਡ ਕਰ ਲੈਂਦੇ ਆ 5-7 ਸਾਲਾਂ ਲਈ ਤਾਂ ਇਹੀ ਕੁਝ ਇੱਥੇ ਹੋਇਆ ਕੋਈ ਇੱਕ ਕੋਈ ਆਪਣੇ ਪ੍ਰੀਤ ਸਿਆਂ ਨਾਂ ਦਾ ਕੋਈ ਬੰਦਾ ਹੈਗਾ ਉਹ ਆਪਣੇ ਨੀ ਇੱਕ ਤਾਂ ਮੁੰਡਾ ਆਪਣੇ ਵੀ ਹੈਗਾ ਇਸ ਨਾਂ ਤੋਂ ਆਪਣੇ ਆਪਣੇ ਕੁਇਨਜ਼ਲੈਂਡ ਚ ਵੀ ਹੈਗਾ ਮੁੰਡਾ ਉਹ ਨੀ ਉਸ ਮੁੰਡੇ ਦੀ ਨੀ ਉਹ ਭੁਲੇਖੇ ਚ ਨਾ ਰਹੇ ਕਿਤੇ ਉਹ ਤਾਂ ਆਪਣਾ ਇੱਥੋਂ ਲੋਕਲ ਮੁੰਡਾ ਪਰ ਉਹ ਵੀ ਪ੍ਰੀਤ ਸਿਆਂ ਕਰਕੇ ਆ ਉਸ ਨਾਂ ਸੇਮ ਆ ਤਾਂ ਉਸ ਕਰਕੇ ਉਹ ਮੁੰਡੇ ਉਸ ਨੇ ਦਵਾ ਦਵੇ ਇਸ ਗਰੁੱਪ ਦੇ ਵਿੱਚੋਂ ਇਸ ਛੋਟੇ ਕੱਦ ਵਾਲਾ ਜਿਹੜਾ ਗੁਰਪ੍ਰੀਤ ਸੋਨੀ ਆ ਜਿਹਦਾ ਇੱਕ ਐਕਸ਼ਨ ਬਹੁਤ ਪਾਪੂਲਰ ਹੋਇਆ ਸੀ ਤਾਂ ਉਹਨੂੰ ਪਿੱਕ ਕਰ ਲਿਆ ਜਦੋਂ ਉਹਨੂੰ ਪਤਾ ਲੱਗਿਆ ਵੀ ਦਲਜੀਤ ਦੋਸਾਂਝ ਦੀ ਫਿਲਮ ਦੇ ਵਿੱਚ ਇੱਕ ਸੀਨ ਕਰ ਰਹੇ ਆ ਇਹ ਮੁੰਡੇ ਤੇ ਉਹਨੇ ਉਹ ਮੁੰਡੇ ਨੂੰ ਇਕੱਲੇ ਨੂੰ ਅੱਡ ਕਰਕੇ ਦੂਜੇ ਚਾਰ ਨੂੰ ਅੱਡ ਕਰਕੇ ਤੇ ਉਹਨਾਂ ਦੇ ਵਿੱਚ ਜਿਹੜਾ ਤੂੰ ਤੜਾਕ ਕਰਾ ਕੇ ਤੇ ਚੈਨਲਾਂ ਦੇ ਉੱਤੇ ਬਹੁਤ ਜ਼ਿਆਦਾ ਇਸ ਟਾਈਮ ਬਹਿਸ ਚੱਲ ਰਿਹਾ ਤੇ ਬੜੀ ਦੁੱਖ ਲੱਗਦਾ ਜਦੋਂ ਇੰਟਰਵਿਊਆਂ ਸੁਣਦੇ ਨਾ ਉਹਨਾਂ ਦੀਆਂ ਤੇ ਇੰਟਰਵਿਊਆਂ ਦੇ ਵਿੱਚ ਉਹ ਦੇਖਦੇ ਆ ਉਹ ਜਵਾਕ ਅਜੇ ਬੋਲਣ ਕਾਬਲ ਨੀ ਉਹਨੂੰ ਪਤਾ ਨੀ ਮੈਂ ਕੀ ਕਹਿਣਾ ਕੀ ਨਹੀਂ ਕਹਿਣਾ ਤੇ ਉਹ ਜਿਹੜੇ ਬੰਦੇ ਨੇ ਉਹਨੂੰ ਬੌਂਡ ਕਰਿਆ ਉਹਨੂੰ ਬੋਲਣ ਹੀ ਨੀ ਦਿੰਦਾ ਉਹ ਉਹਨੂੰ ਇੱਕ ਗੱਲ ਵੀ ਨੀ ਕਹਿਣ ਦਿੰਦਾ ਨਹੀਂ ਤੁਹਾਨੂੰ ਨੀ ਪਤਾ ਜੀ ਇਹ ਤਾਂ ਜਵਾਕ ਆਖੂ ਆ ਹਰੇਕ ਗੱਲ ਤੇ ਸੋ ਇਹ ਨਾ ਮੌਕਾ ਪ੍ਰਸਤ ਲੋਕ ਟਾਈਪ ਦੇ ਲੋਕ ਆ ਜਿਹੜੇ ਕਿ ਮੌਕੇ ਦੇ ਉੱਤੇ ਦੇਖ ਲੈਂਦੇ ਵੀ ਆਹ ਚੜਨ ਵਾਲਾ ਤੇ ਜਿਹੜਾ ਬੰਦਾ ਆਉਂਦਾ ਜਿਹੜਾ ਬੰਦਾ ਹੁਣ ਉਹ ਮੁੰਡਾ ਕਿਸੇ ਕੱਪੜੇ ਦੁਕਾਨ ਤੇ ਕੰਮ ਕਰਦਾ ਸੀ ਤੇ ਉਸ ਮੁੰਡੇ ਨੂੰ 20-50 ਹਜ਼ਾਰ ਦੀ ਜਦੋਂ ਦੱਸ ਪਾਈ ਵੀ ਤੈਨੂੰ 20-50 ਹਜ਼ਾਰ ਮਿਲੂਗਾ ਤੇ ਹੁਣ 1 ਮਿੰਟ ਚ ਛਾਲ ਮਾਰੀ ਉਧਰ ਨੂੰ ਚਲਾ ਗਿਆ ਤੇ ਉਹਨੂੰ ਬੇਚਾਰੇ ਨੂੰ ਪਤਾ ਹੀ ਨੀ ਵੀ ਉਹਦੇ ਲਈ ਭਵਿੱਖ ਕਿਤੇ ਹੋਰ ਵੱਡਾ ਸੀਗਾ ਜਿਹਨੂੰ ਦਲਜੀਤ ਦੋਸਾਂਝ ਪਹਿਲੀ ਫਿਲਮ ਦੇ ਵਿੱਚ ਆਫਰ ਦੇ ਰਿਹਾ ਤੇ ਉਹਨੂੰ ਹੋਰ ਫਿਲਮਾਂ ਦੀ ਵੀ ਆਫਰ ਆ ਰਹੀ ਸੀ, ਹੋਰ ਬਹੁਤ ਸਾਰੀਆਂ ਚੀਜ਼ਾਂ, ਪਰ ਉਹ ਬੌਂਡ ਹੋ ਗਿਆ। ਹੁਣ ਜਦੋਂ ਬੌਂਡ ਹੋ ਗਿਆ ਉਹਨੂੰ ਵੱਜਵਾਂ 10,000 ਮਹੀਨੇ ਦਾ ਮਿਲੂਗਾ, ਤੇ ਜਿਹੜੀ ਉਹ ਕੰਪਨੀ ਨੇ ਬੌਂਡ ਕੀਤਾ ਜਿਹੜੇ ਬੰਦੇ ਨੇ ਉਹ ਹੁਣ ਉਹ ਸਾਰਾ ਕੁਛ ਉਹ ਛਕੂਗਾ।
ਵੀਡੀਓ ਚੱਕ ਉਹਦੇ ਤੇ ਜਿਹੜੇ ਆਣਗੇ ਰੈਵਨਿਊ ਉਹ ਚੱਕਣਗੇ ਬਿਲਕੁਲ
ਜੀ ਜੀ।
ਤੇ ਖੈਰ ਮਿੰਟੂ ਜੀ, ਕੁਛ ਆਪਾਂ ਹੋਰ ਅਨਾਊਂਸਮੈਂਟਾਂ ਵੀ ਕਰਨੀਆਂ। ਇੱਕ ਨਾ ਸ਼ਾਇਦ ਤੁਸੀਂ, ਤੁਹਾਨੂੰ ਯਾਦ ਹੋਊਗਾ, ਆਪਣੇ ਭਰਪੂਰ ਸਿੰਘ ਸਿੱਧੂ ਆਪਣੇ ਕਾਫੀ ਬਜ਼ੁਰਗ ਨੇ, ਕਾਫੀ ਸੀਨੀਅਰ ਮੈਂਬਰ ਨੇ ਕੀਸਬਰੋ ਗੁਰਦੁਆਰਾ ਦੇ ਵਿੱਚ ਵੀ ਸੀ, ਤੇ ਇੱਕ ਦੋ ਸਾਲਾਂ ਤੋਂ, ਤਿੰਨ ਸਾਲਾਂ ਤੋਂ, ਵੈਸੇ ਤਾਂ ਮੈਂ ਉਹਨਾਂ ਨੂੰ ਪਹਿਲਾਂ ਵੀ ਜਾਣਦਾ, ਪਰ ਉਹਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਤੇ ਮਤਲਬ ਬੜਾ ਦੁੱਖ ਹੋਇਆ ਕਿ ਉਹ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ ਨੇ। ਤਾਂ ਉਹਨਾਂ ਦੇ ਨਾ ਪਹਿਲਾਂ ਤਾਂ ਮੈਂ ਥੈਂਕ ਯੂ ਕਰਨਾ ਉਹਨਾਂ ਦੀ ਜ਼ਿੰਦਗੀ ਨੂੰ ਕਿ ਕਾਫੀ ਉਹਨਾਂ ਨੇ ਸਪੋਰਟ ਕੀਤੀ ਸਾਡੀ ਸਿੱਖ ਖੇਡਾਂ ਦੇ ਵਿੱਚ ਵੀ, ਕੀਰਤਨ ਟੂਰ ਦੇ ਵਿੱਚ ਵੀ ਉਹਨਾਂ ਸਾਡੀ ਬੜੀ ਸਪੋਰਟ ਕੀਤੀ ਆ। ਤਾਂ ਉਹਨਾਂ ਦੇ ਪਰਿਵਾਰ ਨੂੰ ਪਰਮਾਤਮਾ ਮਤਲਬ ਬਲ ਬਖਸ਼ੇ ਕਿ ਉਹਨਾਂ ਦੇ ਜਾਣ ਦੇ ਮਗਰੋਂ ਤਾਂ ਉਹਨਾਂ ਦਾ ਫਿਊਨਰਲ ਅਰੇਂਜ ਕੀਤਾ ਗਿਆ। ਤੇ ਮੈਂ ਹਰਦੀਪ ਸੰਧੂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਲਈ ਇਹ ਜਾਣਕਾਰੀ ਭੇਜੀ ਆ। ਤੇ ਥਰਸਡੇ ਨੂੰ 20 ਜੂਨ ਨੂੰ ਹੋਏਗਾ ਜੀ, ਤੇ ਬੋਇਡ ਚੈਪਲ ਸਪ੍ਰਿੰਗਵੇਲ ਸੈਮੇਟਰੀ ਦੇ ਵਿੱਚ। ਉਸ ਤੋਂ ਬਾਅਦ ਭੋਗ ਪੈਣਗੇ ਜੀ ਅਖੰਡ ਪਾਠ ਸਾਹਿਬ ਦੇ ਗੁਰਦੁਆਰਾ ਕੀਸਬਰੋ ਦੇ ਵਿੱਚ। ਤੇ ਸਾਰਿਆਂ ਨੂੰ ਬੇਨਤੀ ਆ ਕਿ ਜਿਹੜੇ ਜਾਣਕੀ ਸਨ ਜਾਂ ਜਾ ਸਕਦੇ ਨੇ ਜ਼ਰੂਰ ਉੱਥੇ ਪਹੁੰਚਣ। ਸੋ ਸਰਦਾਰ ਭਰਪੂਰ ਸਿੰਘ ਹੁਣਾਂ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ 20 ਜੂਨ ਨੂੰ ਦਿਨ ਵੀਰਵਾਰ ਨੂੰ ਸਵੇਰੇ 10:30 ਬੋਇਡ ਚੈਪਲ ਸਪ੍ਰਿੰਗਵੇਲ ਸੈਮੇਟਰੀ ਦੇ ਵਿੱਚ ਕੀਤਾ ਜਾਏਗਾ। ਫਿਰ ਭੋਗ ਪਏਗਾ ਕੀਸਬਰੂ ਗੁਰਦੁਆਰਾ ਸਾਹਿਬ ਦੇ ਵਿੱਚ। ਸੋ ਇਹ ਸੀ ਜਾਣਕਾਰੀ ਜੀ। ਤਾਂ ਤੁਸੀਂ, ਮੈਂ ਭਰਪੂਰ ਸਿੰਘ ਉਹਨਾਂ ਦੀ ਗੱਲ ਕਰ ਰਿਹਾ ਕਿ ਮੈਨੂੰ ਨਾ 4 ਮਹੀਨੇ ਪਹਿਲਾਂ ਉਹਨਾਂ ਦਾ ਫੋਨ ਆਇਆ ਰਾਤ ਨੂੰ, ਹਨਾ, ਤੇ ਇੰਡੀਆ ਦਾ ਨੰਬਰ ਸੀ, ਅਨਨੋਨ ਨੰਬਰ ਸੀ, ਤੇ ਉਹਨਾਂ ਦੇ ਮਿਸਿਜ਼ ਨਾਲ ਗੱਲ ਹੋਈ, ਕਹਿੰਦੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ। ਤੇ ਮੈਨੂੰ ਉਹ ਕਹਿਣ ਵੀ ਅਮਨਦੀਪ ਤੂੰ ਗਰੇਵਾਲਾ ਨਾਲ ਗੱਲ ਕਰ, ਬਦਾਮ ਪਿਸਤਾ ਤੇ ਹੋਰ ਸਮਾਨ ਚਾਹੀਦਾ। ਮੈਂ ਕਿਹਾ ਤੁਸੀਂ ਮੈਨੂੰ ਦੱਸੋ ਸਹੀ ਅੰਕਲ ਜੀ ਵੀ ਚਾਹੀਦਾ ਕਿੱਥੇ ਆ, ਹਨਾ। ਉਹ ਮੈਂ ਏਦਾਂ ਸੋਚਿਆ, ਮੈਂ ਕਿਹਾ ਹੈਗੇ ਤਾਂ ਆਸਟ੍ਰੇਲੀਆ ਦੇ ਆ, ਇੰਡੀਆ ਤੋਂ ਨੰਬਰ ਆਇਆ ਵੀ ਸ਼ਾਇਦ ਇਹਨਾਂ ਨੂੰ ਆਸਟ੍ਰੇਲੀਆ ਚ ਕਿਤੇ ਚਾਹੀਦਾ ਹੋਊਗਾ। ਕਹਿੰਦੇ ਨਹੀਂ, ਮੈਂ ਫਿਰ ਮੈਨੂੰ, ਮੈਂ ਕਿਹਾ ਤੁਸੀਂ ਮੈਨੂੰ ਲਾਓ। ਉਹਨਾਂ ਦੀ ਗੱਲ ਮੈਨੂੰ ਥੋੜੀ ਸਮਝ ਨਹੀਂ ਸੀ ਆ ਰਹੀ ਕਿਉਂਕਿ ਉਹ ਥੋੜੀ ਫਿਜ਼ੀਕਲੀ ਫਿੱਟ ਨਹੀਂ ਸੀਗੇ। ਤਾਂ ਫਿਰ ਮੈਨੂੰ ਦੱਸਿਆ, ਕਹਿੰਦੇ ਅਸੀਂ ਇੱਥੇ ਇੱਕ ਨਾ ਮਤਲਬ ਸੰਸਥਾ ਦੇ ਕੋਲ ਆ, ਨਿਹੰਗ ਸੰਸਥਾ ਆ ਜਿਹੜੀ ਕਿ ਮਤਲਬ ਪੁਰਾਤਨ ਰੀਤੀ ਰਿਵਾਜਾਂ ਨਾਲ ਰਹਿੰਦੇ ਨੇ, ਤੇ ਉਹਨਾਂ ਨੂੰ ਇਹ ਦਾਨ ਕਰਨਾ ਚਾਹੁੰਦੇ। ਉਹ ਕਹਿੰਦੇ ਅਸੀਂ ਪੈਸੇ ਲੈਣੇ ਨਹੀਂ, ਨਾ ਹੀ ਅਸੀਂ ਲੈਣੇ ਆ ਪੈਸੇ, ਸਾਨੂੰ ਪੈਸਿਆਂ ਦੀ ਲੋੜ ਨਹੀਂ ਹੈਗੀ। ਜੇ ਤੁਸੀਂ ਕੁਝ ਦੇਣਾ ਚਾਹੁੰਦੇ ਹੋ ਤਾਂ ਸਾਡੇ ਲਈ ਆ ਬਦਾਮ ਵਗੈਰਾ ਜਿਹੜੇ ਘੋੜਿਆਂ ਨੂੰ ਅਸੀਂ ਖਿਲਾਉਂਦੇ ਆ, ਛੋਲੇ ਵਗੈਰਾ, ਇਹ ਸਾਨੂੰ ਲੈ ਦਿਓ, ਜਿੰਨਾ ਕੁ ਸਾਨੂੰ ਸਪਲਾਈ ਆ, ਅਸੀਂ ਇਹਦੇ ਨਾਲ ਹੀ ਖੁਸ਼ ਆ। ਤਾਂ ਉਹ ਫੋਨ ਕਰ ਰਹੇ ਸੀ ਸ਼ਾਇਦ ਕਿਤੇ ਇੰਡੀਆ ਤੋਂ, ਹਨਾ। ਤੇ ਮਤਲਬ ਉਹ ਦੇਖ ਲਓ ਬਈ, ਟਿਲ ਦਾ ਐਂਡ ਹੀ ਵਾਜ਼ ਡੋਨੇਟਿੰਗ, ਹਨਾ, ਹੀ ਵਾਜ਼ ਥਿੰਕਿੰਗ ਵੀ ਮੈਂ ਡੋਨੇਟ ਕਰਨਾ, ਹਨਾ, ਦਾਨ ਪੁੰਨ ਕਰਨਾ ਆ। ਖੈਰ ਯਾਦਾਂ ਰਹਿ ਜਾਂਦੀਆਂ ਜੀ ਬੰਦੇ ਦੀਆਂ। ਤੇ ਮਿੰਟੂ ਜੀ, ਉਸ ਤੋਂ ਬਾਅਦ ਹੁਣ ਆਪਾਂ ਕੁਝ ਹੋਰ ਮਸਲੇ ਵੀ ਡਿਸਕਸ ਕਰੀਏ। ਪਹਿਲਾਂ ਤਾਂ ਇਹ ਦੱਸੋ ਕਿ ਪੰਜਾਬ ਦੇ ਵਿੱਚ ਜਿਹੜਾ ਸਿੱਧੂ ਦਾ ਰੌਲਾ ਪਿਆ ਹੋਇਆ, ਤੇ ਉਹਦਾ ਕੀ ਆ? ਮੈਂ ਥੋੜਾ ਫੋਲੋ ਨਹੀਂ ਕਰ ਰਿਹਾ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ, ਤੁਹਾਤੋਂ ਪੁੱਛਾਂਗੇ। ਬਾਗੀ ਸੁਰਾਂ ਜੀ ਕੈਪਟਨ ਦੇ ਨਾਲ ਹੁਣ ਉਹਨੂੰ ਡਿਮੋਟ ਕਰ ਦਿੱਤਾ ਗਿਆ, ਕੀ ਮਾਜਰਾ ਕੀ ਚੱਲ ਰਿਹਾ, ਮੈਨੂੰ ਵੀ ਅਪਡੇਟ ਕਰੋ।
ਦੇਖੋ, ਅਪਡੇਟ ਤਾਂ ਇਹੀ ਆ ਵੀ ਉਹਨਾਂ ਦਾ ਜਿਹੜਾ ਮੰਤਰੀ ਪਦ ਬਦਲਿਆ ਗਿਆ, ਮੰਤਰੀ ਪਦ ਇਕੱਲਾ ਉਹਨਾਂ ਦਾ ਨੀ, ਹੋਰ ਬਹੁਤਾਂ ਦਾ ਬਦਲਿਆ ਗਿਆ, ਤੇ ਉਹਦੇ ਚ ਓਪੀ ਸੋਨੀ, ਅਰੁਣਾ ਚੌਧਰੀ ਤੇ ਨਵਜੋਤ ਸਿੱਧੂ ਨੇ ਆਪਦਾ ਮੰਤਰੀ ਪਦ ਹਜੇ ਤੱਕ ਨਹੀਂ ਲਿਆ, ਤੇ ਉਹ ਕਹਿੰਦੇ ਵੀ ਅਸੀਂ ਨਹੀਂ ਗ੍ਰਹਿਣ ਕਰਦੇ ਜਿੰਨਾ ਚਿਕ ਵੀ ਸਾਨੂੰ ਕੌਨਫੀਡੈਂਸ ਲੈ ਕੇ ਚੇਂਜ ਨਹੀਂ ਕੀਤਾ ਜਾਂਦਾ ਕਿ ਐਸਾ ਗਿਆ। ਵੈਸੇ ਦੇਖੋ, ਇਹ ਇੱਕ ਨਾ ਜਿਹੜੀ ਰੀਤ ਆ ਪੁਰਾਣੀ ਵੀ ਜਦੋਂ ਕੋਈ ਵੀ ਮੁੱਖ ਮੰਤਰੀ ਆ ਉਹ ਆਪਦੇ ਮੰਤਰੀਆਂ ਦੇ ਪਦਾਂ ਦੇ ਵਿੱਚ ਜਦੋਂ ਮਰਜ਼ੀ ਚਾਹੇ ਉਹਨਾਂ ਨੂੰ ਫੇਰ ਬਦਲ ਕਰ ਸਕਦਾ, ਜਦੋਂ ਮਰਜ਼ੀ ਉਹਨਾਂ ਦੇ ਡਿਪਾਰਟਮੈਂਟ ਲੈ ਸਕਦਾ, ਹੋਰ ਵਧਾ ਸਕਦਾ, ਇਹ ਟੋਟਲੀ ਮੁੱਖ ਮੰਤਰੀ ਦੇ ਉੱਤੇ ਡਿਪੈਂਡ ਹੁੰਦਾ। ਸੋ ਇਹਦੇ ਚ ਕੋਈ ਇਲੀਗਲ ਤਾਂ ਉਹਨਾਂ ਨੇ ਕੁਛ ਕੀਤਾ ਨੀ, ਪਰ ਇਲੀਗਲ ਜਿਹੜੀ ਸਿੱਧੂ ਦੀ ਨਾਰਾਜ਼ਗੀ ਇਹ ਆ ਵੀ ਸਿੱਧੂ ਆਪਦੇ ਆਪ ਨੂੰ ਇਸ ਟਾਈਮ ਕੈਪਟਨ ਦਾ ਸਭ ਤੋਂ ਵੱਡਾ ਕੰਪੀਟੀਟਰ ਮੰਨ ਰਿਹਾ ਆਪਦੇ ਆਪ ਨੂੰ। ਇਸ ਕਰਕੇ ਉਹਨੂੰ ਸਿੱਧੂ ਨੇ ਜੇ ਅੱਗੇ ਆਉਣਾ ਸੀ ਨਾ ਤਾਂ ਉਹ ਕਹਿੰਦੇ ਨੇ ਵੀ ਪਾਣੀ ਚ ਰਹਿ ਕੇ ਮਗਰਮੱਛ ਨਾਲ ਵੈਰ ਨਹੀਂ ਕਰਨਾ ਚਾਹੀਦਾ। ਸਿੱਧੂ ਅਗਲਾ ਸੀ ਐਮ ਬਣਨਾ ਚਾਹੁੰਦਾ ਜਾਂ ਕਾਂਗਰਸ ਦਾ ਅਗਲਾ ਲੀਡਰ ਬਣਨਾ ਚਾਹੁੰਦਾ, ਤਾਂ ਉਹਨੂੰ ਚਾਹੀਦਾ ਵੀ ਕੈਪਟਨ ਦੇ ਨੇੜੇ ਰਹਿ ਕੇ, ਕੈਪਟਨ ਦੀ ਮਾੜੀ ਮੋਟੀ ਤਾਂ ਦੇਖੋ ਜਦੋਂ ਕੋਈ ਮੁੱਖ ਆ ਉਹ ਕਰਨੀ ਪੈਂਦੀ ਹੈ ਥੋੜੀ ਬਹੁਤ ਆਓ ਭਗਤ, ਉਹ ਕਰਨੀ ਚਾਹੀਦੀ ਸੀ। ਤੇ ਜਿਹੜੀ ਸਿੱਧੂ ਨਾਕਾਮ ਰਿਹਾ ਤੇ ਸਿੱਧੂ ਨੇ ਨੂੰ ਲੱਗਿਆ ਵੀ ਮੈਂ ਸੈਂਟਰ ਚ ਮੇਰਾ ਸਿੱਧਾ ਰਾਹੁਲ ਨਾਲ ਤੇ ਪ੍ਰਿਯੰਕਾ ਨਾਲ, ਮੈਨੂੰ ਕੀ ਲੋੜ ਪਈ ਹੈ ਇਹਨਾਂ ਨੂੰ ਕਹਿਣ ਦੀ ਜਾਂ ਇਹਨਾਂ ਦੀ ਮਿੰਟਾਂ ਕੱਢਣ ਦੀ। ਤੇ ਕੈਪਟਨ ਇਹ ਦਿਖਾ ਰਿਹਾ ਵੀ ਮੇਰੀ ਪਾਵਰ ਆਪਣੀ ਪਾਵਰ ਆ ਤੇ ਮੈਂ ਇਸ ਪਾਵਰ ਤੋਂ ਨਹੀਂ ਝੁਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਸੋ ਇਹ ਇਸ ਇਹ ਰੇੜਕੇ ਦੇ ਵਿੱਚ ਜਿਹੜਾ ਹਜੇ ਤੱਕ ਉਹਨਾਂ ਨੂੰ ਬਿਜਲੀ ਮਹਿਕਮੇ ਦਾ ਮੰਤਰੀ ਬਣਾਇਆ ਸੀ, ਉਹਨਾਂ ਨੇ ਹਜੇ ਤੱਕ ਕਾਰਜਕਾਲ ਨਹੀਂ ਲਿਆ। ਉਹ ਇਸ ਦੌਰਾਨ ਰਾਹੁਲ ਤੇ ਪ੍ਰਿਯੰਕਾ ਨੂੰ ਵੀ ਮਿਲੇ ਆਏ ਆ, ਪਰ ਉਥੋਂ ਵੀ ਮੈਨੂੰ ਲੱਗਿਆ ਨੀ ਕੋਈ ਵੱਡੀ ਉਹਨਾਂ ਨੂੰ ਹੱਲਾਸ਼ੇਰੀ ਮਿਲੀ ਲੱਗਦੀ ਹੈ, ਕਿਉਂਕਿ ਜੇ ਮਿਲੀ ਹੁੰਦੀ ਤਾਂ ਉਹਨਾਂ ਨੇ ਫੇਰ ਗੱਜਣਾ ਸੀ ਆ ਕੇ ਇੱਥੇ, ਕਿਸੇ ਨਾ ਕਿਤੇ ਬੋਲਣਾ ਸੀ, ਕਿਉਂਕਿ ਉਹ ਬੋਲਣ ਵਾਲਾ ਬੰਦਾ ਉਹ ਬੋਲੇ ਬਿਨਾਂ ਨਹੀਂ ਰਹਿ ਸਕਦਾ। ਪਰ ਹਲੇ ਤੱਕ ਕੋਈ ਇਸ ਚੀਜ਼ ਦੀ ਤਾਰ ਨਹੀਂ ਹਿੱਲੀ ਆ, ਪਰ ਕੈਪਟਨ ਆਪਦੀ ਥਾਂ ਤੇ ਅੜੇਂਗਾ ਜੀ, ਉਹ ਆਹਦਾ ਵੀ ਜਿੱਥੇ ਮਰਜ਼ੀ ਆ। ਫਿਲਹਾਲ ਤਾਂ ਇਹੀ ਆ ਵੀ ਤੁਹਾਨੂੰ ਅਸੀਂ ਨਹੀਂ ਕੁਛ ਦੇਣਾ, ਅਸੀਂ ਤਾਂ ਸਿਰਫ ਇਹੀ ਮੰਤਰੀ ਪਦ ਤੁਹਾਨੂੰ ਦੇਤਾ, ਜੇ ਤੁਸੀਂ ਲੈਣਾ ਲਓ, ਨਹੀਂ ਲੈਣਾ ਨਾ ਲਓ, ਸਿੱਧਾ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਇਹ ਕਿਹਾ।
ਅੱਛਾ, ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਮਤਲਬ ਉਹ ਦੋਨੋਂ ਹੀ ਸੈਂਟਰ ਤੋਂ ਪਾਵਰ ਲੈਂਦੇ ਨੇ। ਅੱਗੇ ਅੱਗੇ ਕੈਪਟਨ ਸਾਹਿਬ ਵੀ ਤਾਂ ਉੱਥੇ ਜਾ ਕੇ ਬਹਿੰਦੇ ਹੁੰਦੇ ਸੀ ਰਾਹੁਲ ਗਾਂਧੀ ਕੋਲ, ਉਹੀ ਸੇਮ ਫਾਰਮੂਲਾ ਮੇਰਾ ਖਿਆਲ ਹੈ।
ਦੇਖੋ ਜਦੋਂ ਇੱਥੇ ਆ ਕੇ ਨਾ ਸੈਂਟਰ ਕਈ ਵਾਰ ਕੀ ਹੁੰਦਾ, ਸੈਂਟਰ ਧੱਕਾ ਨਹੀਂ ਕਰ ਸਕਦਾ ਹੁੰਦਾ। ਇੱਕ ਜਿਹੜਾ ਸੀਐਮ, ਜੇ ਕੈਪਟਨ ਅਮਰਿੰਦਰ ਸਿੰਘ ਸੀਐਮ ਲੈਵਲ ਤੇ ਪਹੁੰਚਿਆ ਨਾ, ਤੇ ਉਹ ਮੈਂ ਪਹਿਲਾਂ ਵੀ ਬਹੁਤ ਵਾਰੀ ਜ਼ਿਕਰ ਕੀਤਾ ਵੀ ਆਪਾਂ ਕਿਸੇ ਨੂੰ ਜੇ ਮੰਗਿਆ ਸਾਈਕਲ ਦੇ ਦਈਏ ਨਾ, ਤਾਂ ਉਹਦਾ ਵੀ ਸਾਨ ਰੱਖਦੇ ਆ। ਤੇ ਕੈਪਟਨ ਤਾਂ ਉਹ ਟਾਈਮ ਦੇ ਵਿੱਚ ਸੋਨੀਆ ਗਾਂਧੀ ਨੂੰ ਮੰਗੇ ਜਹਾਜ਼ ਦਿੰਦਾ ਰਿਹਾ, ਜਿਹੜੇ ਟਾਈਮ ਦੇ ਵਿੱਚ ਉਹ ਉਹਨਾਂ ਦਾ ਬੁਰਾ ਦੌਰ ਸੀ। ਸੋ ਇਸ ਕਰਕੇ ਜੇ ਸਿੱਧੂ ਅੱਜ ਇਹਨਾਂ ਦੇ ਨੇੜੇ ਹੋਣ ਦੀ ਆਪਦੀ ਭਰਮ ਪਾਲਦਾ ਜਾਂ ਉਹ ਤਾਂ ਉਦੋਂ ਪਹਿਲਾਂ ਕੈਪਟਨ ਬਹੁਤ ਸਾਰੇ ਸਾਲਾਂ ਤੋਂ ਉਹਨਾਂ ਦੇ ਨੇੜੇ ਆ। ਸੋ ਮੈਨੂੰ ਨੀ ਲੱਗਦਾ ਵੀ ਇਹਨਾਂ ਨੂੰ ਇਸ ਜੰਗ ਚ ਪੈਣਾ ਚਾਹੀਦਾ। ਹੋਰ ਕਰਨ ਵਾਲੇ ਬਹੁਤ ਆ, ਕੰਮ ਇਹੋ ਜਿਹੇ ਪਏ ਆ ਵੀ ਜਿਹੜੇ ਹੁਣ ਤੁਸੀਂ ਅੱਜ, ਮੈਂ ਇੱਕ ਵੀਡੀਓ ਸ਼ੇਅਰ ਕੀਤੀ ਆ ਫੇਸਬੁੱਕ ਦੇ ਉੱਤੇ,
ਮੈਂ ਉਹਦੇ ਬਾਰੇ ਵੀ
ਤੇ ਕੁਝ ਫਿਰੋਜ਼ਪੁਰ ਦੇ SSP ਆ ਜੀ ਸੰਦੀਪ ਗੋਇਲ, ਤੇ ਉਹਨਾਂ ਨੇ ਬੜਾ ਵਧੀਆ ਇੱਕ ਲੈਕਚਰ ਦਿੱਤਾ, ਤੇ ਜਿਹੜੇ ਢੰਗ ਨਾਲ ਉਹ ਲੈਕਚਰ ਦੇ ਰਹੇ ਆ ਉਹ ਲੈਕਚਰ ਤੋਂ ਲੱਗ ਰਿਹਾ ਵੀ ਵਾਕਈ ਜ਼ਮੀਰ ਜਾਗੀ ਆ ਬੰਦੇ ਦੀ। ਹੁਣ ਇਹ ਵੱਖਰੀ ਗੱਲ ਆ ਵੀ ਜ਼ਮੀਰ ਇਕੱਲੇ ਕ੍ਰੈਡਿਟ ਲੈਣ ਲਈ ਜਾਂ ਲੈਕਚਰ ਦੇਣ ਲਈ ਜਾਗੀ ਸੀ ਜਾਂ ਕੁਛ ਸੱਚੀ ਵੀ ਕਰਨਗੇ ਤਾਂ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ। ਪਰ ਸੱਚ ਇਹ ਆ ਵੀ ਕੰਮ ਇਹ ਕਰਨ ਵਾਲੇ ਆ ਜਿਹੜੇ ਜ਼ਮੀਨੀ ਪੱਧਰ ਦੇ ਉੱਤੇ ਜਿਹਦੇ ਲਈ ਸਰਕਾਰਾਂ ਬਣੀਆਂ, ਸਰਕਾਰਾਂ ਦੇ ਕੰਮ ਆ ਜੋ ਸਰਕਾਰਾਂ ਨੂੰ ਕਰਨੇ ਚਾਹੀਦੇ ਆ। ਮੈਂ ਐਤਕੀ ਐਡੀਟੋਰੀਅਲ ਦੇ ਵਿੱਚ ਵੀ ਇਹ ਜਿਹੜੀ ਪ੍ਰਧਾਨ ਮੰਤਰੀ ਦੀ ਜਿਹੜੀ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦੀ ਸਪੀਚ ਦੀ ਉਹ ਲਾਈਨ ਲਿਖੀ ਆ ਜਿਹਦੇ ਚ ਉਹਨਾਂ ਨੇ ਕਿਹਾ ਵੀ ਹਾਂ ਸਾਨੂੰ ਕੰਮ ਕਰਨ ਲਈ ਹੁਣ ਛੱਡੋ, ਤੁਸੀਂ ਆਪਦਾ ਜਿਹੜਾ ਕੁਛ ਕਰਨਾ ਸੀ ਕਰ ਲਿਆ, ਹੁਣ ਸਾਨੂੰ ਕੰਮ ਕਰਨ ਦਿਓ। ਸੋ ਇਹ ਸਰਕਾਰਾਂ ਦੀ ਸੋਚ ਹੋਣੀ ਚਾਹੀਦੀ ਹੈ ਜਿਹੜੀ ਜੋ ਸਕਾਟ ਮੋਰਿਸਨ ਨੇ ਆਪਣੇ ਲੈਕਚਰ ਚ ਕਹੀ ਸੀ। ਪਰ ਨਹੀਂ, ਅਫਸੋਸ ਦੀ ਗੱਲ ਇਹ ਆ ਵੀ ਇਹ ਤਾਂ ਮਹਿਕਮਿਆਂ ਪਿੱਛੇ ਲੜੀ ਜਾਂਦੇ ਆ, ਕੋਈ ਮਤਲਬ ਨੀ। ਅਸੀਂ ਸਹੁੰ ਖਾਧੀ ਸੀ ਨਸ਼ਿਆਂ ਦੀ, ਤੇ ਫਿਰੋਜ਼ਪੁਰ ਜ਼ਮੀਨੀ ਪੱਧਰ ਦੇ ਉੱਤੇ ਲੋਕਾਂ ਦੇ ਦੁਖੜੇ ਸੁਣ ਕੇ ਇੱਕ SSP ਕਹਿ ਰਿਹਾ ਵੀ ਭਾਈ ਮੈਨੂੰ ਚਾਹੇ ਬਦਲ ਦਿਓ, ਮੈਂ ਤਾਂ ਹੁਣ ਇਹ ਕੰਮ ਕਰੂੰਗਾ। ਸੋ ਇਹ ਇਹ ਜੇ ਕੰਮਾਂ ਦੀ ਲੋੜ ਆ, ਨਾ ਕਿ ਹੁਣ ਆ ਸਿਆਸੀ ਗੱਲਾਂ ਪਿੱਛੇ ਲੜਨ ਦੀ ਲੋੜ ਆ।
ਤੇ ਵੈਸੇ ਜਿਹੜੀ ਉਹ ਵੀਡੀਓ ਦੀ ਆਪਾਂ ਗੱਲ ਕਰੀਏ, ਤੁਸੀਂ ਸ਼ੇਅਰ ਕੀਤੀ, ਮੈਨੂੰ ਤੇ ਸਾਰੀ ਦੇਖ ਨਹੀਂ ਹੋਈ, ਥੋੜਾ ਜਿਹਾ ਉਸਦਾ ਸਾਰ ਤੁਸੀਂ ਦੱਸੋਗੇ?
ਸਾਰ ਇਹੀ ਹੈ ਜੀ ਵੀ ਫਿਰੋਜ਼ਪੁਰ ਦੇ ਵਿੱਚ ਕਿਸੇ ਮਿਲਣੀ ਚ, ਆਮ ਲੋਕਾਂ ਨਾਲ ਮਿਲਣੀ ਜੀ ਚ DC ਵੀ ਆਏ ਹੋਏ ਆ, IG ਵੀ, SSP ਵੀ ਉੱਥੇ, ਉਹ SSP ਲੈਕਚਰ ਦੇ ਰਹੇ ਆ। ਤੇ ਉਹ ਲੈਕਚਰ ਦੇ ਵਿੱਚ ਉਹਨਾਂ ਦੀਆਂ ਗੱਲਾਂ ਤੋਂ ਮਹਿਸੂਸ ਹੋ ਰਿਹਾ ਵੀ ਲੋਕਾਂ ਨੇ ਆਪਣੇ ਦੁਖੜੇ ਰੋਏ ਆ ਵੀ ਕਿਵੇਂ ਜਿਹੜਾ ਡਰੱਗ ਤੇ ਕਿਵੇਂ ਨਸ਼ੇ ਨਾਲ ਜਿਹੜਾ ਬਰਬਾਦੀ ਹੋ ਰਹੀ ਆ ਸਾਡੀ ਤੇ ਕੌਣ ਕਰ ਰਿਹਾ। ਤਾਂ ਉੱਥੇ ਉਹ ਜਿਹੜੇ SSP ਹੈ ਨਾ, ਉਹ ਦੁਨੀਆਂ ਦੇ ਸਾਹਮਣੇ ਐਦ ਲੈ ਰਹੇ ਆ ਵੀ ਮੈਨੂੰ ਚਾਹੇ ਕੱਲ ਨੂੰ ਬਦਲ ਦੇ, ਅੱਜ ਬਦਲ ਦੇਣ, ਪਰ ਮੈਂ ਇੱਥੇ ਜਾਣ ਤੋਂ ਪਹਿਲਾਂ ਉਹ ਬੰਦਿਆਂ ਨੂੰ ਸਲਾਖਾਂ ਵਿੱਚ ਸਿੱਟੂਗਾ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਿਓ। ਤੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਮੰਨੀਆਂ ਵੀ ਹਾਂ ਪੁਲਿਸ ਵਾਕਈ ਜਿਹੜੀ ਭ੍ਰਿਸ਼ਟ ਵੀ ਹੈਗੀ, ਪੁਲਿਸ ਦੀ ਸਹਿਮਤੀ ਬਿਨਾਂ ਕਦੇ ਵੀ ਕੁਛ ਹੋ ਨਹੀਂ ਸਕਦਾ, ਉਹਨਾਂ ਨੇ ਇੱਕ ਠੋਕੇ ਗੱਲ ਕਹੀ ਆ। ਇਹ ਜਿਹੀਆਂ ਗੱਲਾਂ ਸਰਕਾਰ ਦੇ ਵਿੱਚ ਸਰਕਾਰ ਦਾ ਮੁਲਾਜ਼ਮ ਹੁੰਦੇ ਹੋਏ ਕਹਿਣੀਆਂ ਬਹੁਤ ਔਖੀਆਂ ਹੁੰਦੀਆਂ। ਇਹ ਹੁਣ ਸਮਝਣ ਤੋਂ ਬਾਹਰ ਪਤਾ ਲੱਗੂਗਾ ਵਕਤ ਨਾਲ ਵੀ ਹੋ ਸਕਦਾ ਵੀ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਦੇ MP ਹੋਣ ਕਾਰਨ ਤੇ ਉਹ ਸੁਖਬੀਰ ਦੀ ਜਿਹੜੀ ਭਾਸ਼ਾ ਬੋਲ ਰਹੇ ਹੋਣ, ਹੋ ਸਕਦਾ ਵੀ ਉਹਦੇ ਉਹਨਾਂ ਦੇ ਉਲਟ ਕਰਕੇ, ਤੇ ਜੇ ਤੀਜੀ ਭਾਸ਼ਾ ਜ਼ਮੀਰ ਜਾਗਣ ਦੀ ਵੀ ਹੋ ਸਕਦੀ ਹੈ, ਹੋ ਸਕਦਾ ਉਹਨਾਂ ਦੀ ਜ਼ਮੀਰ ਜਾਗੀ ਹੋਵੇ। ਪਰ ਮੈਂ ਸੁਬਹ ਸੁਬਹ ਆਉਂਦਾ, ਇਹ ਕਰਨਵੀਰ ਹੋਰਾਂ ਨੇ ਸਾਨੂੰ ਨਾ ਵੀਡੀਓ ਭੇਜੀ ਸੀ ਤੇ ਮੈਨੂੰ ਵਧੀਆ ਲੱਗੀ, ਤੇ ਮੈਨੂੰ ਇਹ ਲੱਗਿਆ ਵੀ ਚਲੋ ਕਿਸੇ ਦੀ ਤਾਂ ਜ਼ਮੀਰ ਜਾਗੀ ਆ ਤੇ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ। ਤੇ ਮੈਂ ਇੱਥੇ ਰਸਤੇ ਚ ਆਉਂਦੇ ਆਉਂਦੇ ਨੇ ਉਹ ਸ਼ੇਅਰ ਕੀਤੀ ਆ, ਤਾਂ ਉਹ ਦੇਖਦੇ ਹਾਂ ਹੁਣ ਇਹਦੇ ਨਤੀਜੇ ਕੀ ਆਉਂਦੇ ਆ, ਤਾਂ ਆਉਣ ਵਾਲੇ ਦਿਨਾਂ ਚ ਪਤਾ ਲੱਗੂ ਜਾਂ ਉਹ ਲੈਕਚਰ ਹੀ ਰਹਿ ਜੂ ਜਾਂ ਉਹਦੇ ਨਤੀਜੇ ਵੀ ਆਉਣਗੇ।
ਤੇ ਆਪਣੀ ਗੱਲ ਦੋ ਚੱਲੀਆਂ ਸੀ ਪਹਿਲਾਂ, ਇੱਕ ਤਾਂ ਨਿਊਕਲੀਅਰ ਪਾਵਰ ਸਟੇਸ਼ਨ ਦੀ ਗੱਲ ਚੱਲੀ ਸੀ। ਚਾਲ ਉਹਨਾਂ ਨੇ ਕਾਫੀ ਰਿਸਰਚ ਕਰਕੇ ਭੇਜੇ ਨੇ ਕਿ ਦੁਨੀਆਂ ਦੇ ਵਿੱਚ ਕਾਫੀ ਨਿਊਕਲੀਅਰ ਪਾਵਰ ਸਟੇਸ਼ਨ ਨੇ, ਸਾਰਿਆਂ ਨੂੰ ਵੱਧ ਤਕਰੀਬਨ 100 ਦੇ ਕਰੀਬ ਯੂ ਐਸ ਦੇ ਵਿੱਚ, ਫਰਾਂਸ ਦੇ ਵਿੱਚ 58 ਨੇ, ਜਪਾਨ ਚ 42, ਚਾਈਨਾ ਚ 39, ਰਸ਼ੀਆ 37, ਸਾਊਥ ਕੋਰੀਆ 24 ਤੇ ਇੰਡੀਆ ਚ 22। ਸੋ ਆਸਟ੍ਰੇਲੀਆ ਚ ਮੇਰਾ ਖਿਆਲ 1 ਜਾਂ 2 ਨੇ। ਸੋ ਜਿੰਨੀਆਂ ਵੀ ਯਾਨੀ ਕਿ ਜਿਹੜੀ ਜ਼ਿਆਦਾ ਤਰੱਕੀ ਇੰਡਸਟਰੀਅਲ ਕੰਟਰੀ ਕਰ ਰਹੇ ਨੇ ਤੇ ਉਹਨਾਂ ਦੇ ਵਿੱਚ ਨਿਊਕਲੀਅਰ ਪਾਵਰ ਸਟੇਸ਼ਨ ਕਾਫੀ ਨੇ। ਬਹੁਤ ਬਹੁਤ ਧੰਨਵਾਦ ਜੀ। ਤਾਂ ਮੈਨੂੰ ਢਿੱਲੋਂ ਨੇ ਸ਼ੈਪਟਨ ਤੋਂ ਹਿਸਾਬ ਲਾ ਕੇ ਦੱਸਤਾ ਹੈ ਜੀ, ਕਹਿੰਦੇ ਲਗਭਗ 4400 ਕਰੋੜ ਇੰਡੀਅਨ ਰੁਪਏ ਬਣਦਾ ਹੈ ਜੀ, ਜਿਹੜਾ ਕਿ ਸ਼੍ਰੋਮਣੀ ਕਮੇਟੀ ਦੇ 4 ਸਾਲ ਦੇ ਬਜਟ ਦੇ ਬਰਾਬਰ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ। ਸੋ ਮਿੰਟੂ ਜੀ, ਇੱਕ ਨਾ ਜਾਂਦੇ ਜਾਂਦੇ ਮੈਂ ਫੈਕਟ ਚੈੱਕ ਕਰ ਰਿਹਾ ਸੀਗਾ, ਇੱਕ ਨਾ ਬੀਬੀਸੀ ਵਾਲਿਆਂ ਨੇ ਕੱਢੀ ਆ, ਕਈ ਵਾਰੀ ਆਪਾਂ ਮਤਲਬ ਝੂਠੇ ਬਿਆਨਾਂ ਚ ਫਸ ਜਾਈਦਾ ਕਿ ਉਹਨੂੰ ਸੱਚ ਬਣਾ ਲਈਦਾ, ਝੂਠ ਹੀ ਇੰਨੀ ਵਾਰੀ ਬੋਲ ਹੋ ਜਾਂਦਾ ਕਿ ਲੋਕੀ ਸੱਚ ਸਮਝਣ ਲੱਗ ਪੈਂਦੇ ਆ। ਆਮ ਗੱਲ ਤੁਸੀਂ ਸੁਣੀ ਹੋਣੀ ਆ ਕਿ ਵਾਜਪਾਈ ਨੇ ਦਰਬਾਰ ਸਾਹਿਬ ਦੇ ਜਦ ਹਮਲਾ ਹੋਇਆ ਉਹ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਕਿਹਾ। ਇਹ ਗੱਲ ਆਮ ਹੈ ਨਾ, ਬਣ ਗਈ ਉਹ ਸਾਰੇ ਇਹੀ ਕਹਿੰਦੇ ਨਾ। ਹਾਂ, ਤੇ ਹੁਣ ਉਹਦੇ ਜਿਹੜੀ ਫੈਕਟ ਚੈੱਕ ਜਿਹੜੇ ਆ ਸਾਰੇ ਉਹ ਕਰ ਰਹੇ ਨੇ ਵੀ ਜਿਹੜੀਆਂ ਫੇਕ ਖ਼ਬਰਾਂ ਆ ਅੜਾਈਆਂ ਜਾਂਦੀਆਂ ਇੱਕ ਦੂਜੇ ਦੇ, ਉਹਦੇ ਨਾਲ ਹੋਰ ਵੀ ਕਈ ਖ਼ਬਰਾਂ ਨੇ। ਆਸਟ੍ਰੇਲੀਆ ਦੇ ਵਿੱਚ ਵੀ ਫੈਕਟ ਚੈੱਕ ਹੈ, ABC ਰੇਡੀਓ TV ਵਾਲੇ ਕਰਦੇ ਨੇ, ਨੈੱਟ ਵਾਲੇ ਵੀ, ਤਾਂ ਤੁਸੀਂ ਉੱਥੇ ਜਾ ਕੇ ਪੜ੍ਹ ਸਕਦੇ ਹੋ ਕਿ ਇਸ ਤਰ੍ਹਾਂ ਹੈਗਾ ਜਾਂ ਨਹੀਂ ਹੈਗਾ। ਤੇ ਮੈਂ ਫੈਕਟ ਚੈੱਕ ਕਰ ਰਿਹਾ ਸੀ, ਵਾਕਿਆ ਹੀ ਇਹ ਗੱਲ ਜਿਹੜੀ ਆ ਉਹ ਸੋਚ ਵਿਚਾਰ ਨਾਲ ਹੀ ਆ ਕਿ ਜਿਹੜੀ ਇਹ ਇੱਕ ਅਫਵਾਹ ਉਡਾਈ ਗਈ ਸੀ ਅਟਲ ਬਿਹਾਰੀ ਵਾਜਪਾਈ ਦੇ ਅਗੇਂਸਟ ਉਹਨਾਂ ਦੇ ਆਪਣੇ ਹੀ ਬੰਦਿਆਂ ਵੱਲੋਂ, ਵਿਦ ਇਨ ਪਾਰਟੀ ਵੱਲੋਂ, ਤੇ ਮੋਸਟ ਉਹਨਾਂ ਨੂੰ ਜਿਹੜੀ ਹਵਾ ਜ਼ਿਆਦਾ ਦਿੱਤੀ ਉਹ ਸ਼ਤਰੂਘਨ ਸੈਨਾ ਨੇ ਦਿੱਤੀ ਸੀ ਕਿ ਪਾਰਟੀ ਦੇ ਵਿੱਚ ਗੁੱਟਬੰਦੀ ਹੁੰਦੀ ਆ ਤੇ ਉਹਦੇ ਵਿੱਚ ਵੀ ਇਹ ਜਦੋਂ ਮਤਲਬ ਉਹਨੂੰ ਇੱਕ ਜੀ ਆਰਨ ਲੇਡੀ ਦੁਰਗਾ ਦਾ ਨਾਮ ਦਿੱਤਾ ਗਿਆ ਤੇ ਅਟਲ ਬਿਹਾਰੀ ਵਾਜਪਾਈ ਨੇ ਵੀ ਉਹਨਾਂ ਨੂੰ ਇਸੇ ਤਰ੍ਹਾਂ ਕਿਹਾ। ਤੇ ਇਸ ਸਬੰਧੀ ਨਾ ਅਟਲ ਬਿਹਾਰੀ ਵਾਜਪਾਈ ਦੀ ਕਿਤਾਬ ਦੇ ਵਿੱਚ ਲਿਖਿਆ ਵੀ ਹੋਇਆ ਕਿ ਜਿਹੜਾ ਮੈਂ ਬਿਆਨ ਦਿੱਤਾ ਸੀ ਹਨਾ ਉਹ ਇਦਾਂ ਨਹੀਂ ਸੀਗਾ। ਉਹਨਾਂ ਨੇ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ, ਕਹਿੰਦੇ ਵੀ
ਮੈਂ ਪਹਿਲਾਂ ਤੋਂ ਪਹਿਲਾਂ ਮੈਂ ਥੋੜਾ ਜਿਹਾ ਆਪਦਾ ਦੱਸਦਾ ਵੀ ਮੇਰੇ ਜਿੰਨੀ ਕੁ ਸੋਚ ਆਉਂਦਾ, ਇੱਕ ਜਿਹੜੀ ਪਾਰਲੀਮੈਂਟ ਦੀ ਸਪੀਚ ਦੇ ਵਿੱਚ ਇਹ ਗੱਲ ਦਾ ਜ਼ਿਕਰ ਹੋਇਆ, ਇਹ ਵੱਖਰੀ ਗੱਲ ਆ, ਹੁਣ ਤੁਸੀਂ ਦੱਸੋ ਵੀ ਉਹਦਾ ਕੋਈ ਲਹਿਜਾ ਹੋਰ।
ਹਾਂਜੀ ਹਾਂਜੀ, ਉਹ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਮੈਂ ਦੁਰਗਾ ਨਹੀਂ ਕਿਹਾ, ਇਹ ਵੀ ਅਖਬਾਰ ਵਾਲੋ ਨੇ ਛਾਪ ਦਿਆ ਔਰ ਮੈਂ ਖੰਡਨ ਕਰਤਾ ਰਹਿ ਗਿਆ ਕਿ ਮੈਂ ਉਹਨੇ ਦੁਰਗਾ ਨਹੀਂ ਕਿਹਾ। ਫਿਰ ਇਸ ਪਰ ਬੜੀ ਖੋਜ ਹੋਈ, ਸ਼੍ਰੀਮਤੀ ਪਪੁਲ ਜੈਕਰ ਨੇ ਇੰਦਰਾ ਜੀ ਕੇ ਬਾਰੇ ਮੇਂ ਇੱਕ ਪੁਸਤਕ ਲਿਖੀ ਔਰ ਉਸ ਪੁਸਤਕ ਮੇਂ ਵੋ ਇਸ ਬਾਤ ਕਾ ਉਲੇਖ ਕਰਨਾ ਚਾਹਤੀ ਥੀ ਕਿ ਵਾਜਪਾਈ ਨੇ ਇੰਦਰਾ ਕੋ ਦੁਰਗਾ ਕਿਹਾ ਹੈ, ਤੋ ਵੋ ਮੇਰੇ ਪਾਸ ਆਈ, ਮੈਨੇ ਕਿਹਾ ਕਿ ਮੈਨੇ ਨਹੀਂ ਕਿਹਾ, ਮੇਰੇ ਨਾਮ ਸੇ ਸ਼ਬਦ ਜ਼ਰੂਰ ਗਿਆ ਥਾ, ਤੋ ਫਿਰ ਉਨ੍ਹੋਂਨੇ ਲਾਇਬ੍ਰੇਰੀ ਮੇਂ ਜਾਕਰ ਸਾਰੀ ਪੁਸਤਕੇ ਖੰਗਾਲ ਲਈ, ਸਾਰੀ ਕਾਰਵਾਈਆਂ ਦੇਖ ਲਈ ਜਿਹੜੀਆਂ ਪਾਰਲੀਮੈਂਟ ਦੀਆਂ, ਫਿਰ ਉਸਮੇ ਸੇ ਕੋਈ ਕਹੀਂ ਵੀ ਦੁਰਗਾ ਨਹੀਂ ਮਿਲਾ, ਪਰ ਅਭੀ ਵੀ ਦੁਰਗਾ ਮੇਰੇ ਪਿੱਛੇ ਹੈ, ਜੈਸੇ ਆਪਕਾ ਸਵਾਲ ਸੇ ਲਗਤਾ ਹੈ। ਸੋ ਉਹਨਾਂ ਨੇ ਇਹ ਕਿਹਾ ਸੀਗਾ, ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਦੁਰਗਾ ਮੇਰੇ ਪਿੱਛੇ ਹੈ, ਮਤਲਬ ਜਾਣੀ ਕਿ ਮੈਨੂੰ ਦੁਰਗਾ ਦੀ ਪਾਵਰ ਹੈ, ਮਤਲਬ ਆਪਣੇ ਆਪ ਲਈ ਗਿਆ ਸੀ, ਪਰ ਅਖਬਾਰ ਵਾਲਿਆਂ ਨੇ ਆਪਣੇ ਆਪ ਹੀ, ਜਿਹੜੀ ਮਸ਼ੀਨਾਂ ਨੀ ਚੱਲਦੀਆਂ ਹੁੰਦੀਆਂ ਪ੍ਰੋਪਗੰਡਾ ਮਸ਼ੀਨਾਂ, ਜਾਣੀ ਕਿ ਵਿਕਿਆ ਮੀਡੀਆ ਹੁੰਦਾ, ਉਹਨਾਂ ਨੇ ਮਤਲਬ
ਬਿਲਕੁਲ
ਮਤਲਬ ਕਰਨ ਦੇ ਤਾਂ ਉਹ ਕਹਿੰਦੇ ਵੀ ਉਹਨਾਂ ਨੇ ਸਾਰੇ ਜਿਹੜੀ ਹਰ ਲਾਇਬ੍ਰੇਰੀ ਬਣੀ ਹੋਈ ਹੈ ਨਾ ਪਾਰਲੀਮੈਂਟ ਦੀ, ਹਰ ਅੱਖਰ ਜਿਹੜਾ ਉੱਥੇ ਬੋਲਿਆ ਜਾਂਦਾ ਉਹ ਰਿਕਾਰਡ ਹੁੰਦਾ ਹੈ ਨਾ, ਤੇ ਉਹਨੂੰ ਟਾਈਪ ਕੀਤਾ ਜਾਂਦਾ ਰੀਡਰ। ਸੋ ਉਹ ਸਾਰੀਆਂ ਕਹਿੰਦੇ ਲਾਇਬ੍ਰੇਰੀਆਂ ਛਾਣ ਮਾਰੀਆਂ, ਕਿਤੇ ਇਹ ਗੱਲ ਨਹੀਂ ਨਿਕਲੀ। ਸੋ ਇਹ ਟੋਟਲੀ ਜਿਹੜੀ ਆ ਮਤਲਬ ਗੱਲ ਜਿਹੜੀ ਫਲਾਈ ਗਈ ਸੀ, ਤੇ ਇਹ ਵੀ ਇੱਕ ਫੈਕਟ ਚੈੱਕ ਹੈ। ਤੇ ਇਦਾਂ ਦੇ ਬਹੁਤ ਜਿਹੜੇ ਟਪਲੇ ਨੇ ਪੋਲੀਟਿਕਸ ਦੇ ਵਿੱਚ ਲੱਗਦੇ ਨੇ, ਚੱਲਦੇ ਰਹਿੰਦੇ ਨੇ। ਸੋ ਹੋਰ ਵੀ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਫੈਕਟ ਚੈੱਕ ਦੱਸਾਂਗੇ ਕਿ ਕਿਹੜੇ ਕਿਹੜੇ ਕਿੱਥੇ ਕਿੱਥੇ ਹੋਏ। ਉਹਨਾਂ ਦੇ ਵਿੱਚੋਂ ਨਾ ਇੱਕ ਫੈਕਟ ਚੈੱਕ ਇਹ ਵੀ ਆਇਆ ਸੀ ਵੀ ਜਿਹੜਾ ਸਿੱਖਾਂ ਨੂੰ ਜਰਾਇਮ ਕੌਮ ਕਿਹਾ ਸੀ ਨਾ, ਉਹਦੇ ਬਾਰੇ ਵੀ ਆਪਾਂ ਇੱਕ ਅੱਗੇ ਵੀ ਗੱਲ ਕੀਤੀ ਸੀ, ਉਹਦੇ ਵੀ ਫੈਕਟ ਚੈੱਕ ਕੱਢ ਕੇ ਕਿਤੇ ਲਿਆਵਾਂਗੇ ਅਸੀਂ ਕਿ ਕੀ ਵਾਕਿਆ ਕਿਹਾ ਸੀ ਉਹਨਾਂ ਨੇ ਕਿ ਇਲਤੀਆਂ ਨੇ ਮੂਹਰੇ ਗੱਲ ਬਣਾ ਲਈ ਸੀਗੀ। ਤੇ ਚਲੋ ਐਨੀਵੇ ਮਿੰਟੂ ਜੀ, ਤੇ ਮੈਨੂੰ ਲੱਗਦਾ ਕਿ ਹੁਣ ਸਮਾਂ ਕਾਫੀ ਹੋ ਗਿਆ ਤੇ ਆਪਾਂ ਗੱਲਾਂ ਬਾਤਾਂ ਕਾਫੀ ਕਰ ਲਈਆਂ।
ਬਿਲਕੁਲ ਜੀ,
ਹਾਂਜੀ। ਤੇ ਇੱਕ ਨਾ ਹੁਣ ਨਵੀਂ ਖੋਜ ਆ ਗਈ ਹੈ ਸ਼ਰਾਬੀਆਂ ਦੇ ਲਈ, ਬੈਡ ਨਿਊਜ਼ ਆ।
ਅੱਛਾ,
ਹੁਣ ਨਾ
ਕੀ ਹੋ ਗਿਆ,
ਕਾਰ ਨਾ ਹੁਣ ਜਦ ਬੰਦਾ ਬੈਠਿਆ ਕਰੂਗਾ ਡਰਾਈਵਰ ਸੀਟ ਤੇ, ਕਾਰ ਸੁੰਘਿਆ ਕਰੂਗੀ ਤੁਹਾਨੂੰ।
ਅੱਛਾ,
ਉਹ ਸੁੰਘ ਕੇ ਤੁਹਾਨੂੰ ਦੱਸ ਦਿਆ, ਹਾਂ ਜੇ ਸ਼ਰਾਬ ਪੀਤੀ ਉਹ ਸਟਾਰਟ ਹੀ ਨਹੀਂ ਹੋਣਾ ਉਹਨੂੰ।
ਖਰਚਾ
ਵੀ ਦੇਣਾ ਪੈਂਦਾ
ਪਹਿਲਾਂ ਡਿਵਾਈਸ ਲਾ ਦਿੰਦੀ ਸੀ, ਪਰ ਹੁਣ ਇਹ ਮੈਨੂੰ ਕਾਰਾਂ ਦੇ ਵਿੱਚ ਹੀ ਫੀਚਰ ਆ ਜੂਗਾ।
ਹਾਂਜੀ ਹਾਂਜੀ, ਉਹ ਤਾਂ ਮੈਨੂੰ ਲੱਗਦਾ ਮਤਲਬ ਪੱਕਾ ਹੀ ਲੱਗ ਜਾਣਾ ਚਾਹੀਦਾ ਹੈ ਨਾ। ਇੱਕ ਪੱਕਾ ਇਹ ਵੀ ਲੱਗ ਜਾਣਾ ਚਾਹੀਦਾ ਕਿ ਓਵਰ ਸਪੀਡ ਹੋਵੇ ਹੀ ਨਾ, ਲਿਮਿਟ ਆਪਣੇ ਆਪ ਲੱਗਦੀ ਰਹੇ, ਹਨਾ। ਕਿੰਨਾ ਕੁ ਹੈਗੀ
ਨਹੀਂ ਉਹਦੇ ਵਿੱਚ ਥੋੜੀ ਜੀ, ਉਹਦੇ ਵਿੱਚ ਕਈ ਵਾਰੀ ਆਈ ਆ ਸੋਚ, ਕਈ ਵਾਰ ਕੀ ਹੁੰਦਾ ਨਾ ਵੀ ਤੁਹਾਨੂੰ ਸਪੀਡ ਨਾਲ ਬਚਣਾ ਪੈਂਦਾ, ਆਪਦੇ ਆਪ ਨੂੰ ਅੱਗੇ ਨਿਕਲਣਾ ਪੈਂਦਾ, ਕਰਨਾ ਪੈਂਦਾ। ਪਰ ਮੈਂ ਵੀ ਕਈ ਵਾਰ ਇਹ ਕਿਹਾ ਵੀ ਜੇ 110 ਤੋਂ ਵੱਧ ਭੱਜੇ ਨਾ ਗੱਡੀ ਤਾਂ ਫਿਰ ਕਿਵੇਂ ਭਜਾਊਗਾ ਬੰਦਾ, 150 ਤੇ ਕਿਵੇਂ ਕਰੂਗਾ। ਪਰ ਉਹ ਨਾ ਉਹਦੇ ਚ ਆਪਾਂ ਜਮਾ ਨੀ 110 ਤੇ ਰੋਕ ਲਾ ਸਕਦੇ, ਹਾਂ 120-125 ਤੇ ਥੋੜਾ ਬਹੁਤ ਰੂਮ ਦੇ ਕੇ ਰੋਕ ਲਾਈ ਜਾ ਸਕਦੀ।
ਤੇ ਮਿੰਟੂ ਜੀ, ਹਰਦੀਪ ਸਿੰਘ ਸਾਡੇ ਨਾਲ ਜੁੜੇ ਨੇ, ਹਰਦੀਪ ਸਿੰਘ ਸਿੱਧੂ ਸਿਡਨੀ ਤੋਂ ਸੁਣ ਰਹੇ ਆ ਜੀ ਪ੍ਰੋਗਰਾਮ। ਅੱਜ ਉਹਨਾਂ ਦੀ ਬੇਟੀ ਨਾ ਅਰਜੋਈ ਕੌਰ ਸਿੱਧੂ ਦਾ ਪਹਿਲਾ ਜਨਮ ਦਿਨ ਹੈ, ਗਲੈਨਵੁੱਡ ਗੁਰੂ ਘਰ ਜਾ ਰਹੇ ਨੇ ਕਹਿੰਦੇ। ਸੋ
ਮੁਬਾਰਕਾਂ
ਉਹਨਾਂ ਨੂੰ, ਮੁਬਾਰਕਾਂ ਤੇ ਬੇਟੀ ਨੂੰ ਵੀ ਮੁਬਾਰਕਾਂ, ਪਰਮਾਤਮਾ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ। ਤੇ ਗੁਰਸ਼ਰਨ ਕੰਦੋਲਾ ਭਾਜੀ ਵੀ ਜੁੜੇ ਨੇ, ਅਕਾਊਂਟੈਂਟ ਨੂੰ ਆਪਾਂ ਯਾਦ ਕੀਤਾ ਸੀ, ਦੇਖ ਲਓ ਆ ਗਏ। ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਤੇ ਮੈਂ ਫੋਨ ਤੇ ਸੀਗੇ ਜਦੋਂ ਮੈਂ ਸੁਣਿਆ ਕਿ ਨੀਡ ਹੈਲਪ ਇਜ਼ ਨੀਡਿਡ ਵਿਦ ਜ਼ੀਰੋਜ਼। ਹਾਂਜੀ, ਉਹ ਕਹਿੰਦੇ ਕਿ 1 ਮਿਲੀਅਨ ਦੇ ਵਿੱਚ 6 ਜ਼ੀਰੋਆਂ ਹੁੰਦੀਆਂ ਨੇ ਤੇ 1 ਬਿਲੀਅਨ ਦੇ ਵਿੱਚ 9 ਜ਼ੀਰੋਆਂ
ਹੁੰਦੀਆਂ। ਹੈ
6 ਵਾਲੀਆਂ ਤੱਕ ਤਾਂ ਹੈਗੀ ਆ, ਪਹੁੰਚ ਗਈ ਆ। ਤੇ 1 ਬਿਲੀਅਨ ਦੇ ਵਿੱਚ 9 ਜ਼ੀਰੋ ਹੈ ਤੇ 1 ਟ੍ਰਿਲੀਅਨ ਦੇ ਵਿੱਚ 12 ਜ਼ੀਰੋ ਹੈ। ਦੇਖੋ ਮੈਂ ਤੁਹਾਨੂੰ ਦੱਸਦਾ ਵੀ ਨਾਲੇ ਜੇ ਆਪਾਂ ਕੋਲ ਇੰਨੇ ਹੋ ਗਏ ਫਿਰ ਆਪਾਂ ਅਕਾਊਂਟੈਂਟ ਆਪਣਾ ਹੀ ਰੱਖ ਲੈਣਾ, ਆਪਾਂ ਫਿਰ ਵੀ ਮੱਥਾ ਕੱਲੇ ਮਾਰਨਾ ਆ, ਫਿਰ ਵੀ ਆਪਾਂ ਹੁਣ ਵੀ ਬੇਪਰਵਾਹ ਆ। ਆਪਾਂ ਜੇ ਸਾਨੂੰ ਇੰਨੇ ਮਿਲ ਵੀ ਗਏ ਤਾਂ ਵੀ ਆਪਾਂ ਬੇਪਰਵਾਹ ਆ। ਸੋ ਇਸ ਕਰਕੇ ਨੋ ਪ੍ਰੋਬਲਮ, ਜ਼ੀਰੋਆਂ ਦੇ ਚੱਕਰ ਚ ਨੀ ਆਪਾਂ ਪੈਣਾ। ਤੇ ਸ਼ਰਮਾ ਬਤੂਣੀ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਅਮਿਤਾਭ ਚੰਦ ਦੇ ਬਿਆਨ ਦਾ ਵੀ ਫੈਕਟ ਚੈੱਕ ਕਰਕੇ ਦੱਸਿਓ ਜੀ, ਆਪਾਂ ਜ਼ਰੂਰ ਦੱਸਾਂਗੇ ਜੀ, ਉਹ ਵੀ ਆਉਣ ਵਾਲੇ ਟਾਈਮ ਚ ਕਰਾਂਗੇ। ਤਾਂ ਮਿੰਟੂ ਜੀ ਲਈਏ ਇਜਾਜ਼ਤ, ਫਿਰ ਮਿਲਦੇ ਆ ਆਉਣ ਵਾਲੇ ਪ੍ਰੋਗਰਾਮ ਚ।
ਬਿਲਕੁਲ ਜੀ ਬਿਲਕੁਲ, ਤੇ ਆਪਾਂ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਫੇਰ ਸਾਂਝ ਪਾਉਣੇ ਆ। ਫਿਲਹਾਲ ਸੰਤਰੇ ਦੀ ਆਵਾਜ਼ਾਂ ਮਾਰ ਰਹੇ ਸਾਨੂੰ, ਅਸੀਂ ਕਰੀਏ ਜੀ ਉਹਨਾਂ ਦਾ ਕੰਮ,
ਚੜੋ ਫਿਰ ਪੌੜੀ ਲੈ ਕੇ ਸੰਤਰੇ ਦੇ ਉੱਤੇ। ਤੇ ਧੰਨਵਾਦ ਜੀ ਬਹੁਤ,
ਨਹੀਂ ਟਰੈਕਟਰ ਤੇ ਚੜਦੇ ਆ ਫਿਲਹਾਲ। ਥੈਂਕ ਯੂ ਜੀ, ਥੈਂਕ ਯੂ।
ਤੇ ਦੋਸਤੋ ਕਿਰਪਾਲ ਸਿੰਘ ਚੀਮਾ ਵੀ ਨਿਊਯਾਰਕ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ, ਤੇ ਬਹੁਤ ਬਹੁਤ ਧੰਨਵਾਦ ਜੀ ਹਾਜ਼ਰੀ ਦਿਵਾਉਣ ਦੇ ਲਈ। ਤੇ ਇਹ ਪ੍ਰੋਗਰਾਮ 15 ਮਿੰਟ ਬਾਅਦ ਨਾ ਪੋਡਕਾਸਟ ਤੇ ਅਸੀਂ ਚਾੜ ਦੇਈਦਾ ਹੁੰਦਾ, ਤੇ ਤੁਸੀਂ ਪਲੀਜ਼ ਉਥੋਂ ਵੀ ਸੁਣ ਸਕਦੇ ਹੋ। ਕਈ ਵਾਰੀ ਵਿਚ ਫੋਨ ਆ ਜਾਂਦਾ, ਗੱਲਬਾਤ ਪੂਰੀ ਨਹੀਂ ਸੁਣ ਹੁੰਦੀ, ਤਾਂ ਤੁਸੀਂ ਸਬਸਕ੍ਰਾਈਬ ਕਰ ਲਓ, ਡਾਊਨਲੋਡ ਕਰ ਲਿਆ ਕਰੋ, ਉੱਥੇ ਜਾ ਕੇ ਡਾਇਰੈਕਟ ਵੀ ਤੁਸੀਂ ਪਲੇ ਕਰਕੇ ਸੁਣ ਸਕਦੇ ਹੋ ਕਿਸੇ ਵੀ ਟਾਈਮ ਦੇ ਵਿੱਚ। ਤਾਂ ਸ਼ੇਅਰ ਵੀ ਕਰੋ, ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਤੁਸੀਂ ਸਾਡੇ ਪੇਜ ਨੂੰ ਰਿਵਿਊ ਕਰ ਸਕਦੇ, ਰੇਡੀਓ ਨੂੰ ਰਿਵਿਊ ਕਰੋ, ਚੰਗਾ ਲੱਗੇਗਾ ਜੀ। ਅਸੀਂ ਕਦੇ ਵੈਸੇ ਕਿਹਾ ਨਹੀਂ ਅੱਜ ਤੱਕ, ਜਿੰਨੇ ਰਿਵਿਊ ਵਗੈਰਾ ਆ ਉਹ ਸਾਰੇ ਆਪਣੇ ਆਪ ਹੀ ਆਪਣੀ ਮਰਜ਼ੀ ਨਾਲ ਹੁੰਦੇ, ਪਰ ਚਲੋ ਹੁਣ ਹੌਲੀ ਹੌਲੀ ਆਪਾਂ ਤੁਹਾਨੂੰ ਕਹਿਣਾ ਸ਼ੁਰੂ ਕਰਨਾ, ਆਪਣੇ ਵੱਲ ਵੀ ਧਿਆਨ ਦਈਏ ਥੋੜਾ ਜਿਹਾ, ਤੇ ਆਪਾਂ ਇਸ ਪਲੇਟਫਾਰਮ ਨੂੰ ਹੋਰ ਡਿਵੈਲਪ ਕਰ ਰਹੇ ਹਾਂ। ਮਨਪ੍ਰੀਤ ਆ ਰਹੇ ਅਮਰੀਕਾ ਤੋਂ, ਚੜ ਪਿਆ ਜਹਾਜ਼, ਉਹਨੇ 1 ਮਹੀਨਾ ਲਾਉਣਾ ਹੈ। ਸਰਵਿਸ ਹੁਣੀ ਵੀ ਲੱਗੇ ਹੋਏ ਨੇ, ਹੁਣ ਮੈਨੂੰ ਲੱਗਦਾ ਮੇਰੇ ਗਲੇ ਦੀ ਵੀ ਬੱਸ ਹੋ ਗਈ ਹੈ ਸਮੇਂ ਦੇ ਅਨੁਸਾਰ, ਇਹਦੀ ਵੀ ਐਕਸਪਾਇਰੀ ਟਾਈਮ ਆ ਗਿਆ। ਤੇ ਕੋਈ ਨਹੀਂ, ਆਪਾਂ ਮਿਲਦੇ ਹਾਂ ਅਗਲੇ ਹਫ਼ਤੇ ਫੇਰ ਪ੍ਰੋਗਰਾਮਾਂ ਦੇ ਵਿੱਚ, ਤੇ ਆਪ ਸਭ ਤੋਂ ਵਿਦਾ ਲੈਂਦੇ ਹਾਂ ਜੀ। ਅਰਦਾਸ ਕਰਦੇ ਹਾਂ ਕਿ ਦਿਨ ਵਧੀਆ ਲੰਘੇ ਤੁਹਾਡਾ, ਸਮਾਂ ਵਧੀਆ ਲੰਘੇ, ਚੜ੍ਹਦੀ ਕਲਾ 'ਚ ਰਹੋ, ਰੱਬ ਰਾਖਾ ਜੀ। ਤੇ ਜਾਣ ਤੋਂ ਪਹਿਲਾਂ ਫਿਰ ਮੈਂ ਇੱਕ ਗੀਤ ਸੁਣਾਉਂਦਾ ਤੁਹਾਨੂੰ, ਤੇ ਉਸ ਤੋਂ ਬਾਅਦ ਬ੍ਰੇਕ, ਬ੍ਰੇਕ ਤੋਂ ਬਾਅਦ ਸਿਲਸਿਲਾ ਜਾਰੀ ਰਹੇਗਾ ਪ੍ਰੋਗਰਾਮਾਂ ਦਾ। ਸਤਿ ਸ੍ਰੀ ਅਕਾਲ ਜੀ।
चोरी तक दिए पकड़ा मी रख दिए चोरी चोरी तक दिए पकड़ा मी रख दिए सोना मुख चुनी दे पल्ले दे नाल टक दिए ਖਵਿੰਦਰ ਵਡਾਲੀ ਨੂੰ ਤੂੰ ਆਪਣਾ ਬਣਾ ਲਿਆ ਦੱਸ ਦੱਸ ਹੋਤਾ ਐਸਾ ਜਾਲ ਤੂੰ ਵਿਛਾ ਲਿਆ ਲਖਵਿੰਦਰ ਵਡਾਲੀ